ਨਿਊਜ਼ੀਲੈਂਡ ਜਿੱਤ ਜਾਂਦਾ ਹੈ ਤੇ ਫਿਰ ਮੇਰੇ ਖਿਆਲ ਦੇ ਨਾਲ ਜਿਹੜਾ ਉਹ ਨਿਊਜ਼ੀਲੈਂਡ ਔਰ ਪਾਕਿਸਤਾਨ ਦੇ ਵਿੱਚ ਕੱਲ ਬੜਾ ਅਹਿਮ ਮੁਕਾਬਲਾ ਹੈ। ਮੈਂ ਵੀ ਆਪਣੇ ਲਿਸਨਰਸ ਦੀ ਜਾਣਕਾਰੀ ਦੱਸਦਾ ਕਿਉਂਕਿ ਜੇ ਕੱਲ ਦਾ ਮੈਚ ਪਾਕਿਸਤਾਨ ਹਾਰ ਜਾਂਦਾ ਕੱਲ ਦਾ ਤੇ ਪਾਕਿਸਤਾਨ ਸੈਮੀਫਾਈਨਲ ਦੀ ਦੌੜ ਚੋਂ ਲਗਭਗ ਬਾਹਰ ਹੋ ਜਾਏਗਾ, 99% ਪਾਕਿਸਤਾਨ ਬਾਹਰ ਹੋ ਜਾਏਗਾ। ਉਹ ਤੇ ਫਿਰ ਇੱਕ ਬੜੀ ਔਖੀ ਜਿਹੀ ਸਟੈਟਿਸਟੀਕਲ ਇਕੁਏਸ਼ਨ ਬਣੇਗੀ ਕਿ ਜੀ ਆਹ ਹਾਰ ਜਾਏ ਉਹ ਹਾਰ ਜਾਏ ਫਿਰ ਪਾਕਿਸਤਾਨ ਪਹੁੰਚੇਗਾ। ਸੋ ਕੱਲ ਪਾਕਿਸਤਾਨ ਲਈ ਡੂ ਔਰ ਡਾਈ ਸਿਚੁਏਸ਼ਨ ਹੈ, ਕੱਲ ਪਾਕਿਸਤਾਨ ਵਰਸਿਸ ਨਿਊਜ਼ੀਲੈਂਡ। ਨਿਊਜ਼ੀਲੈਂਡ ਨੇ ਹਜੇ ਤੱਕ ਕੋਈ ਵੀ ਮੈਚ ਇਸ ਟੂਰਨਾਮੈਂਟ 'ਚ ਨਹੀਂ ਹਾਰਿਆ, ਨਿਊਜ਼ੀਲੈਂਡ ਔਰ ਇੰਡੀਆ ਦੋ ਟੀਮਾਂ ਐਸੀਆਂ ਨੇ ਜਿਨ੍ਹਾਂ ਨੇ ਕੋਈ ਮੈਚ ਨਹੀਂ ਹਾਰਿਆ। ਪਾਕਿਸਤਾਨ ਦੀ ਟੀਮ ਨੇ ਇੰਗਲੈਂਡ ਵਰਗੀ ਤਗੜੀ ਟੀਮ ਨੂੰ ਹਰਾਇਆ ਹੋਇਆ। ਪਾਕਿਸਤਾਨ ਦੇ ਹੌਸਲੇ ਜਿਹੜੇ ਉਹ ਇਸ ਵੇਲੇ ਕਾਫੀ ਬੁਲੰਦ ਨੇ, ਪਿਛਲਾ ਮੈਚ ਵੀ ਉਹਨਾਂ ਨੇ ਜਿੱਤਿਆ, ਸੋ ਪਾਕਿਸਤਾਨ ਨੇ ਪਿਛਲਾ ਮੈਚ ਵੀ ਜਿੱਤਿਆ, ਇੰਗਲੈਂਡ ਵਰਗੀ ਤਗੜੀ ਟੀਮ ਨੂੰ ਵੀ ਹਰਾਇਆ। ਸੋ ਇਸ ਕਾਰਨ ਮੈਂ ਸਮਝਦਾ ਕਿ ਪਾਕਿਸਤਾਨ ਦੇ ਹੌਸਲੇ ਕਾਫੀ ਬੁਲੰਦ ਨੇ, ਲੇਕਿਨ ਨਿਊਜ਼ੀਲੈਂਡ ਨੇ ਮੈਚ ਹੀ ਕੋਈ ਨਹੀਂ ਹਾਰਿਆ। ਸੋ ਕੱਲ ਦਾ ਮੈਚ ਵੀ ਬੜਾ ਰੋਮਾਂਚਕ ਹੋਏਗਾ। ਸੋ ਲਗਾਤਾਰ ਜ਼ਬਰਦਸਤ ਗੇਮਸ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਅੱਜ ਤੁਸੀਂ ਜਿੱਥੇ ਇੰਜੋਏ ਕਰ ਰਹੇ ਹੈਗੇ ਉਹ ਇਸ ਵੇਲੇ ਆਸਟ੍ਰੇਲੀਆ ਵਰਸਿਸ ਇੰਗਲੈਂਡ, ਕੱਲ ਪਾਕਿਸਤਾਨ ਵਰਸਿਸ ਨਿਊਜ਼ੀਲੈਂਡ। ਦਿਲ ਵੀ ਵੈਰੀ ਵੈਰੀ ਇੰਪੋਰਟੈਂਟ ਗੇਮ ਕੱਲ ਜਿਹੜੀ ਪਾਕਿਸਤਾਨ ਔਰ ਨਿਊਜ਼ੀਲੈਂਡ ਦੀ ਹੈਗੀ ਹੈ। ਔਰ ਨਾਲ ਹੀ ਇਸ ਤੋਂ ਇਲਾਵਾ ਮੈਨੂੰ ਪਤਾ ਹੈ ਕਿ ਸਾਰਿਆਂ ਨੂੰ ਇੰਤਜ਼ਾਰ ਹੈਗਾ ਕਿ ਇੰਡੀਆ ਦੀ ਜਿਹੜੀ ਅਗਲੀ ਗੇਮ ਹੈ ਉਹਦੇ ਬਾਰੇ ਕੀ ਤੁਹਾਡੇ ਅਨੈਲਿਸਿਸ ਨੇ। ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਅਸੀਂ ਟੀਮ ਟੂ ਟੀਮ ਅਨੈਲਿਸਿਸ ਵੀ ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਕਿ ਕਿਹੜੀ ਟੀਮ ਦੇ ਕਿੰਨੇ ਕੁ ਚਾਂਸਿਸ ਹੈਗੇ ਆ, ਕਿਹੜੀ ਟੀਮ ਅੱਗੇ ਜਾ ਸਕਦੀ ਹੈ, ਨਹੀਂ ਜਾ ਸਕਦੀ, ਉਹ ਵੀ ਮੈਂ ਅਨੈਲਿਸਿਸ ਜਿਹੜਾ ਤੁਹਾਡੇ ਲਈ ਪੇਸ਼ ਕਰਾਂਗਾ। ਜੀ ਹੈਰੀ ਸਰਾ ਸਾਹਿਬ ਹੈਮਿਲਟਨ ਤੋਂ, ਹੈਰੀ ਸਰਾ ਸਾਹਿਬ ਸਾਡੇ ਨਾਲ ਜੁੜ ਗਏ ਨੇ, ਗੋ ਅਹੈਡ ਜੀ।
ਇੰਗਲੈਂਡ ਬਾਹਰ ਹੁੰਦਾ ਤਾਂ ਦੇਖੋ, ਮੈਂ ਨੀ ਚਾਹੁੰਦਾ ਇੰਗਲੈਂਡ ਬਾਹਰ ਹੋਵੇ, ਪਰ ਚਾਂਸਸ ਅੱਜ ਉਹਨਾਂ ਦੇ ਬੰਦ ਜਾਂਦੇ ਆ ਪੂਰੇ ਪੂਰੇ, ਤਾਂ ਹੁਣ ਮੈਚ ਦੇਖਦਾ ਸੀ ਹੁਣ ਨਿਕਲੀ ਆ ਬਾਹਰ। ਜਿਹੜੇ ਸਾਡਾ ਅੱਜ ਉਹ ਲੱਗਦਾ ਪੈਨਿਕ ਹੋ ਕੇ ਖੇਡ ਰਹੇ ਆ,
ਚਲੋ ਜੀ ਦੇਖੋ ਰਿਸ਼ਭ ਪੰਤ ਨੂੰ ਮਤਲਬ ਕਿ ਗੱਲ ਇਹ ਹੈ ਕਿ ਜੀ ਕਈ ਲੋਕ ਤੇ ਮਜ਼ਾਕ ਵੀ ਕਰ ਰਹੇ ਨੇ ਕਿ ਇੰਡੀਅਨ ਕ੍ਰਿਕਟ ਬੋਰਡ ਔਰ ਵਾਈ ਮੀਡੀਆ ਦੇ ਵਿੱਚ ਨਾ ਹੁਣ ਸਮਝੌਤਾ ਹੋ ਗਿਆ, ਕਾਫੀ ਦੇਰ ਲੜਾਈ ਚੱਲ ਰਹੀ ਸੀਗੀ ਇੰਡੀਅਨ ਕ੍ਰਿਕਟ ਬੋਰਡ ਔਰ ਵਾਈ ਮੀਡੀਆ 'ਚ, ਹੁਣ ਰਿਸ਼ਭ ਪੰਤ ਨੂੰ ਟੀਮ 'ਚ 15 'ਚ ਸ਼ਾਮਿਲ ਕੀਤਾ। ਮੈਂ ਕਿਹਾ ਜੀ ਸਮਝੌਤਾ ਉਸ ਵੇਲੇ ਹੋਏਗਾ ਜਦੋਂ ਰਿਸ਼ਭ ਪੰਤ ਨੂੰ ਹਰ ਮੈਚ ਖਿਲਾਇਆ ਜਾਏਗਾ ਤੇ ਹਾਂਜੀ
ਟੀਮ ਦਿਖਾ ਰਿਹਾ ਸੀ ਹੁਣੇ ਰਵੀ ਸ਼ਾਸਤਰੀ ਆਪਣੇ ਗਾਸਕਰ ਤੇ ਤੰਦੂਲਕਰ ਬੈਠੇ ਸੀ, ਮੈਂ ਦੇਖ ਰਿਹਾ ਸੀ ਮੈਚ ਸਟਾਰ ਟੀਵੀ ਦੇ ਉੱਤੇ, ਤੇ ਉਹ ਦਿਖਾ ਰਹੇ ਸੀ ਕਈ ਟੀਮ ਖੇਡਣ ਜਾ ਰਹੀ ਹੈ, ਬਾਕੀ ਲਾਸਟ ਮੈਨ ਖੇਡ ਕੇ ਨਹੀਂ ਕਰ ਜਾਣ ਤਾਂ ਕੋਈ ਪਤਾ ਨਹੀਂ ਹੈ ਜੀ।
ਸਰ ਇਹ ਤਾਂ ਪਿਛਲੇ ਮੈਚ ਦੇ ਵਿੱਚ ਵੀ ਕਹਿ ਰਹੇ ਸੀਗੇ, ਜਦੋਂ ਪਿਛਲਾ ਮੈਚ ਅਫਗਾਨਿਸਤਾਨ ਦੇ ਨਾਲ ਸੀਗਾ ਨਾ, ਉਸ ਵੇਲੇ ਵੀ ਸਾਰੇ ਕਹਿ ਰਹੇ ਸੀਗੇ ਕਿ ਜੀ ਰਿਸ਼ਭ ਪੰਤ ਨੇ ਅਫਗਾਨਿਸਤਾਨ ਦੇ ਖਿਲਾਫ ਖੇਲਣਾ ਔਰ ਬਿਲਕੁਲ ਰਿਸ਼ਭ ਪੰਤ ਦਾ ਬੰਦਾ ਸੀਗਾ
ਜੀ, ਨਹੀਂ ਖੇਡਿਆ ਉਹ ਮੈਚ ਵਧੀਆ ਰਿਹਾ ਜੀ, ਉਹ ਨਹੀਂ ਖੇਡਿਆ, ਹੋ ਸਕਦਾ ਉਹ ਕਿਉਂਕਿ ਪਿੱਚ ਬੜੀ ਖਰਾਬ ਜੀ, ਪਿੱਚ ਤੇ ਹੈ ਵੀ ਕਿ ਬਹੁਤ ਟਫ ਪਿੱਚ ਤੇ ਹੋਣੇ ਜੀ ਮੈਚ, ਨਾ ਜਿਹੜੇ ਨੈਕਸਟ ਦੋ ਮੈਚ ਨੇ ਬੜੇ ਟਫ ਨੇ, ਤੇ ਲਾਸਟ ਮੈਚ ਜਿਹੜਾ ਲੀਡਸ ਵਾਲਾ ਉਹ ਇਸ ਤੋਂ ਵੀ ਟਫ ਹੋਏਗਾ ਜੀ।
ਠੀਕ ਹੈ ਜੀ, ਚਲੋ
ਸ਼੍ਰੀਲੰਕਾ ਨਾਲ,
ਠੀਕ ਹੈ ਜੀ, ਦੇਖ ਦੇਖ
ਇੰਡੀਆ ਦੇ ਮੈਚ ਜਿਹੜੇ ਆਪਾਂ ਈਜ਼ੀ ਦੇਖਣ ਨੂੰ ਲੱਗਦਾ ਜੀ, ਦੇਖਣ ਨੂੰ ਈਜ਼ੀ ਹੋਣੇ ਨਹੀਂ ਮੈਚ, ਇਹ ਲੋ ਸਕੋਰਿੰਗ ਗੇਮਾਂ ਆਉਣੀਆਂ ਜੀ ਇਹਦੇ ਵਿੱਚ। ਥੈਂਕ ਯੂ ਜੀ ਸੁਧੀਰ ਜੀ, ਪਰ ਮੇਰੇ ਹਿਸਾਬ ਨਾਲ ਜਿਹੜਾ ਜਿਹੜਾ ਸੈਮੀਫਾਈਨਲ ਹੋਣਾ ਆਸਟ੍ਰੇਲੀਆ ਟਾਪ ਦੇ ਰਹਿ ਗਿਆ, ਤੇ ਫਿਰ ਤਾਂ ਇੰਗਲੈਂਡ ਜਿਹੜੀ ਵੀ ਟੀਮ ਹੈ ਮੇਰੇ ਹਿਸਾਬ ਨਾਲ ਨਿਊਜ਼ੀਲੈਂਡ ਤੇ ਇੰਡੀਆ ਦਾ ਮੈਨੂੰ ਟੱਕ ਰਿਹਾ ਜੀ ਸੈਮੀਫਾਈਨਲ।
ਠੀਕ ਹੈ ਜੀ, ਠੀਕ ਹੈ, ਦੇਖਦੇ ਹੋ ਸਰ, ਓਕੇ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਔਰ ਸਾਡੀ ਬਾਕੀ ਕਾਲਰਸ ਦਾ ਵੀ ਗੱਲ ਜਾਰੀ ਰਹੇਗੀ, ਬਲਜੀਤ ਮੰਡ ਸਾਹਿਬ ਵੀ ਸਾਡਾ ਲਾਈਨ ਦੇ ਉੱਤੇ ਜੁੜੇ ਨੇ, ਉਹਨਾਂ ਦੇ ਨਾਲ ਵੀ ਅਸੀਂ ਥੋੜੀ ਜਿਹੀ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਮੇਰੇ ਖਿਆਲ ਸਪੋਂਸਰ ਵੇਟ ਕਰ ਰਹੇ, ਉਹਨਾਂ ਨੂੰ ਲੈ ਲਵਾਂ, ਉਸ ਤੋਂ ਬਾਅਦ ਕਾਲਸ ਤੁਹਾਡੀ ਆਉਂਦੀ ਆਰ ਕਰਾਂਗੇ, ਪਰ ਕਾਲਸ ਦੇ ਨਾਲ ਨਾਲ ਬਲਜੀਤ ਮੰਡ ਸਾਹਿਬ ਦੇ ਨਾਲ ਗੱਲ ਕਰਾਂਗੇ। ਜੀ ਸਿਮਰਨ ਜੀ, ਆਇਸ਼ਾ ਮਨੋਵਰ ਜੀ ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਜੁੜੇ ਨੇ। ਆਇਸ਼ਾ ਜੀ ਵੈਲਕਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਥੈਂਕ ਯੂ ਵੈਰੀ ਮਚ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਟੂ ਐਵਰੀਬਡੀ, ਕੀ ਹਾਲ ਹੈ, ਠੀਕ ਠਾਕ ਹੋ?
ਬਿਲਕੁਲ ਠੀਕ ਹੈ ਜੀ, ਔਰ ਆਈ ਐਮ ਸ਼ੋਰ ਯੂ ਆਰ ਆਲਸੋ ਡੂਇੰਗ ਗ੍ਰੇਟ। ਔਰ ਕੀ ਲੇਟੈਸਟ ਅਪਡੇਟ ਆ ਜੀ? ਮੈਨੂੰ ਪਤਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਈ ਵਾਰ ਕਰਜ਼ਿਆਂ ਦੇ ਵਿੱਚ ਆ ਜਾਂਦੇ ਨੇ, ਫਾਈਨੈਂਸ਼ੀਅਲ ਇਸ਼ੂਜ਼ ਦੇ ਵਿੱਚ ਆ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਕੋਈ ਸਹੀ ਪ੍ਰੋਫੈਸ਼ਨਲ ਐਡਵਾਈਸ ਜਿਹੜੀ ਹੈ ਉਹਦੀ ਬੜੀ ਜ਼ਰੂਰਤ ਹੁੰਦੀ ਹੈ। ਤੁਸੀਂ ਐਡਵਾਈਸ ਕਰੋ ਜੀ, ਕੀ ਕਹਿਣਾ ਚਾਹੋਗੇ ਉਹਦੇ ਬਾਰੇ ਆਇਸ਼ਾ ਜੀ?
ਬਸ ਜੀ, ਤੁਹਾਨੂੰ ਪਤਾ ਹੀ ਹੈ ਕਿ ਡੈਟਸ ਤੇ ਆਲ ਟਾਈਮ ਹਾਈ ਹੀ ਨੇ, ਮਤਲਬ ਜੋ ਸਿਚੁਏਸ਼ਨ ਚੱਲ ਰਹੀ ਹੈ ਇਸ ਵੇਲੇ ਲੋਕਾਂ ਦੀਆਂ ਜਿਹੜੀਆਂ ਕਈ ਦਫ਼ਾ ਮੋਰਗੇਜ ਵੀ ਨਹੀਂ ਹੋ ਰਹੀਆਂ, ਕਰਜ਼ੇ ਦਾ ਢੇਰ ਲੱਗ ਗਿਆ ਹੋਇਆ, ਔਰ ਉਹਦੀ ਵਿੱਚ ਸੈਟਲਮੈਂਟ ਜਿਹੜੀਆਂ ਹੈ ਉਹ ਕਾਫੀ ਤੇਜ਼ੀ ਨਾਲ ਲੋਕਾਂ ਨੂੰ ਕਰਨੀਆਂ ਪੈ ਰਹੀਆਂ। ਜੇਕਰ ਤੁਹਾਡਾ ਪਰਸਨਲ ਕਰਜ਼ਾ ਹੈ, ਬਿਜ਼ਨਸ ਦਾ ਕਰਜ਼ਾ ਹੈ, ਕਾਰਪੋਰੇਸ਼ਨ ਦਾ, ਕਿਸੇ ਵੀ ਤਰ੍ਹਾਂ ਦਾ, ਭਾਵੇਂ ਰੈਵਨਿਊ ਕੈਨੇਡਾ ਦਾ ਵੀ ਹੋਏ, ਤਾਂ ਉਹਨੂੰ ਲਟਕਾਓ ਨਾ, ਕਿਉਂਕਿ ਕਈ ਦਫ਼ਾ ਲੋਕਾਂ ਦੇ ਕਾਰ ਹੁੰਦੇ ਨੇ ਔਰ ਉਹਨਾਂ ਦੇ ਐਸੈਟਸ ਹੁੰਦੇ ਨੇ, ਔਰ ਲਾਸਟ ਮਿੰਟ 'ਤੇ ਜਿਹੜਾ ਕਾਲ ਕਰਦੇ ਨੇ ਲੀਗਲ ਐਕਸ਼ਨ ਵਗੈਰਾ ਜਿਹੜਾ ਹੈ ਉਹ ਆਖਰੀ ਟਾਈਮ ਤੇ ਤੱਕ ਪਹੁੰਚ ਚੁੱਕੇ ਹੁੰਦੇ ਨੇ ਤੇ ਪਹਿਲੇ ਹੀ ਕਾਲ ਕਰ ਲਓ ਤਾਂ ਕਿ ਬੈਠ ਕੇ ਅਸੀਂ ਡਿਸਕਸ ਕਰਾਂ ਉਹਦੇ ਚ ਆਵੇ ਕਿ ਅਸੀਂ ਵਨ ਔਨ ਵਨ ਅਪੁਆਇੰਟਮੈਂਟ ਪ੍ਰੋਵਾਈਡ ਕਰਨੇ ਆ ਉਹਦੇ ਚ ਆਵੇ ਕਿ ਸਾਰਾ ਮੈਕਸੀਮਮ ਕਰਜ਼ਾ ਮਾਫ਼ ਹੋ ਜਾਂਦਾ ਇੰਟਰਸਟ ਤੁਹਾਡਾ ਰੁਕ ਜਾਏਗਾ ਔਰ ਤੁਹਾਡੇ ਐਸੈਟ ਸੇਵ ਰਹਿਣਗੇ ਕਲੈਕਸ਼ਨ ਵੀ ਰੁਕ ਜਾਏਗਾ ਪਰ ਕਈ ਦਫ਼ਾ ਲੋਕਾਂ ਨੂੰ ਆਪਸ਼ਨ ਪਤਾ ਨਹੀਂ ਹੁੰਦੀਆਂ ਦੋ ਦਿਨ ਮਾਰਕੀਟ ਦੇ ਵਿੱਚ ਜਾ ਕੇ ਰੰਗ ਬਰੰਗੀ ਐਡਵਾਈਜ਼ਾਂ ਲੈ ਲੈਂਦੇ ਨੇ ਆਪਣੀ ਸਿਚੁਏਸ਼ਨ ਨੂੰ ਹੋਰ ਕੰਪਲੀਕੇਟਿਡ ਕਰ ਲੈਂਦੇ ਨੇ ਮੈਂ ਆਲਵੇਜ਼ ਇਹ ਕਹਿੰਦੀ ਹਾਂ ਕਿ ਪਲੀਜ਼ ਕਮ ਟੂ ਦਾ ਰਾਈਟ ਪੀਪਲ ਕਿਉਂਕਿ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ ਅਸੀਂ ਸਰਟੀਫਾਈਡ ਆ ਰਜਿਸਟਰਡ ਆ ਇੰਨੇ ਲੰਮੇ ਅਰਸੇ ਦਾ ਸਾਡਾ ਐਕਸਪੀਰੀਅੰਸ ਹੈ ਕੋਈ ਐਕਸਟਰਾ ਤੁਹਾਨੂੰ ਜਿਹੜਾ ਹੈ ਕੰਸਲਟੇਸ਼ਨ ਕੋਸਟ ਹੈ ਵਟਐਵਰ ਨਹੀਂ ਜਾਇਆ ਕਰਨੀ ਪੈ ਰਹੀ ਹੈ ਆਲ ਯੂ ਹੈਵ ਟੂ ਕਮ ਔਰ ਤੁਹਾਨੂੰ ਬੈਸਟ ਸਰਵਿਸ ਮਿਲੇਗੀ ਆਪਣੀ ਕਮਿਊਨਿਟੀ ਦਾ ਮੈਂ ਬਹੁਤ ਜ਼ਿਆਦਾ ਖਿਆਲ ਰੱਖਣੀ ਆ ਔਰ ਉਹਦੇ 'ਚ ਐਵੇ ਕਿ ਕੋਸ਼ਿਸ਼ ਕੀਤੀ ਜਾਂਦੀ ਕਿ ਮੈਕਸੀਮਮ ਜਿਹੜਾ ਹੈ ਡੈਟ ਰਿਲੀਫ ਪ੍ਰੋਵਾਈਡ ਕੀਤਾ ਜਾਏ ਬਟ ਉਹਦੇ ਨਾਲ ਤੁਹਾਨੂੰ ਲੀਗੈਲਿਟੀਜ਼ ਵੀ ਦੱਸਣੀ ਪੈਂਦੀ ਹੈ ਕਿ ਐਕਚੁਅਲ ਹੁੰਦਾ ਕਿਸ ਤਰ੍ਹਾਂ ਹੈ ਪ੍ਰੋਸੈਸ ਕੀ ਹੈ ਜਾਂ ਤੁਹਾਡੇ ਤੁਹਾਡੀ ਐਲੀਜੀਬਿਲਟੀ ਕੀ ਹੈ ਅੱਗੇ ਕਿਸ ਤਰ੍ਹਾਂ ਤੁਸੀਂ ਕ੍ਰੈਡਿਟ ਕਰਕੇ ਇਹਦੇ ਚੋਂ ਨਿਕਲਣਾ ਸੋ ਬੇਸਿਕਲੀ ਮੈਂ ਇਹੀ ਸੁਜੈਸਟ ਕਰਾਂਗੀ ਕਿ ਡੂ ਸਕੈਡਿਊਲ ਐਨ ਅਪੁਆਇੰਟਮੈਂਟ ਤੁਸੀਂ ਆ ਕੇ ਆਪੇ ਹੀ ਡਿਫਰੈਂਸ ਦੇਖੋਗੇ ਕਿ ਬਾਕੀ ਅਗਰ ਕਿਸੇ ਕੋਲੋਂ ਤੁਸੀਂ ਮਿਲ ਕੇ ਆਏ ਔਰ ਸਾਡਾ ਡਿਫਰੈਂਸ ਕੀ ਹੈ ਅਸੀਂ ਸਹੀ ਰਾਈਟ ਐਡਵਾਈਸ ਦੇਣੀ ਹੈ ਔਰ ਬੈਸਟ ਸਰਵਿਸ ਪ੍ਰੋਵਾਈਡ ਕਰਨੀ ਹੈ ਜੀ
ਠੀਕ ਹੈ ਜੀ ਇੱਕ ਵਾਰੀ ਫਿਰ ਫੋਨ ਨੰਬਰ ਆਪਣਾ ਜ਼ਰੂਰ ਦੇ ਦਿਓ ਕਿਸੇ ਫਾਈਨੈਂਸ਼ੀਅਲ ਪਰੇਸ਼ਾਨੀ 'ਚ ਆ ਗਏ ਹੋ ਕਰਜ਼ੇ ਦੇ ਬਾਰੇ ਕੋਈ ਦਿੱਕਤਾਂ ਹੈਗੀਆਂ ਨੇ ਤਾਂ ਤੁਸੀਂ ਫੌਰਨ ਆਇਸ਼ਾ ਜੀ ਨਾਲ ਸੰਪਰਕ ਕਰ ਸਕਦੇ ਹੋ ਆਇਸ਼ਾ ਜੀ ਫੋਨ ਨੰਬਰ ਆਪਣਾ ਦੇ ਦਿਓ ਜੀ
ਜੀ ਬਿਲਕੁਲ ਬਿਲਕੁਲ ਵੇਰੀਅਸ ਲੋਕੇਸ਼ਨ ਨੇ ਬਾਏ ਅਪੁਆਇੰਟਮੈਂਟ ਓਨਲੀ ਕਿਉਂਕਿ ਬਹੁਤ ਜ਼ਿਆਦਾ ਅਪੁਆਇੰਟਮੈਂਟ ਸਾਡਾ ਫਲੋ ਹੁੰਦਾ ਉਹਦੇ 'ਚ ਫੋਨ ਨੰਬਰ ਹੈ 416-428-2165
ਠੀਕ ਹੈ ਜੀ ਥੈਂਕ ਯੂ ਵੈਰੀ ਮਚ ਆਇਸ਼ਾ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ
ਥੈਂਕ ਯੂ
ਥੈਂਕ ਯੂ ਔਰ ਅਸੀਂ ਵਧਾਂਗੇ ਅਗਲੀ ਕਾਲ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਬਲਜੀਤ ਮੰਡ ਸਾਹਿਬ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ ਬਲਜੀਤ ਮੰਡ ਸਾਹਿਬ ਵੈਲਕਮ ਸਰ ਹਾਊ ਆਰ ਯੂ ਹੈਲੋ ਹਾਂਜੀ ਬਲਜੀਤ ਜੀ ਤੁਹਾਨੂੰ ਹਾਂਜੀ ਹਾਂਜੀ ਬਲਜੀਤ ਜੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਹਾਂਜੀ 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 ਸਵਾਗਤ ਹੈ ਜੀ ਇਸ ਵਾਰੀ ਕੈਨੇਡਾ ਡੇ ਦੀਆਂ 1 ਜੁਲਾਈ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ
ਥੈਂਕ ਯੂ ਵੈਰੀ ਮਚ ਪਹਿਲੋਂ ਤਾਂ ਟਾਈਮ ਦੇਣ ਦੇ ਲਈ ਤਿਆਰੀਆਂ ਬਹੁਤ ਵਧੀਆ ਚੱਲਦੀਆਂ ਇੰਟਰਵਿਊ ਭਾਜੀ ਜਿੰਨੇ ਵੀ ਇਸ ਵੇਲੇ ਰੇਡੀਓ ਨੂੰ ਸੁਣਦੇ ਹੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਤੇ ਮੇਰੇ ਨਾਲ ਕਾਰ 'ਚ ਭਾਜੀ ਪ੍ਰਿੰਸ ਸੰਧੂ ਬੈਠੇ ਆ ਸਾਡੇ ਦੋਨਾਂ ਵੱਲੋਂ ਹੀ ਬਹੁਤ ਬਹੁਤ ਤੁਹਾਡਾ ਤੇ ਸਾਡੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਥੈਂਕ ਯੂ ਥੈਂਕ ਯੂ ਔਰ ਮੈਨੂੰ ਪਤਾ ਹੈ ਕਿ ਮੰਡ ਸਾਹਿਬ ਤੁਸੀਂ ਔਰ ਪ੍ਰਿੰਸ ਸੰਧੂ ਸਾਹਿਬ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਸ ਵੇਲੇ ਤਿਆਰੀਆਂ ਕਰ ਰਹੇ ਹੋ ਸੋ ਕੀ ਅਪਡੇਟ ਆ ਜੀ ਕੀ ਤਿਆਰੀਆਂ ਹੋ ਰਹੀਆਂ ਜਿਹੜਾ ਸਿੰਗਰ ਦੇ ਬਾਰੇ ਜਾਣਕਾਰੀ ਦਿਓ ਲੋਕੇਸ਼ਨ ਵੀ ਪੂਰੀ ਡਿਟੇਲ ਦੇ ਵਿੱਚ ਦੱਸੋ
ਹਾਂਜੀ ਜਦੋਂ ਜੀ ਆਪਾਂ ਕੈਨੇਡਾ ਡੇ ਜਿਹੜਾ 1 ਜੁਲਾਈ ਨੂੰ ਜਿਸ ਦਿਨ ਨੂੰ ਕੈਨੇਡਾ ਡੇ ਸਾਰਾ ਕੈਨੇਡਾ ਮਨਾਉਂਦਾ ਹੈਗਾ ਯਾਨੀ ਕਿ ਮੰਡੇ ਵਾਲੇ ਦਿਨ ਇਸ ਵਾਰ ਸ਼ੇਡਨ ਕਾਲਜ ਦੀਆਂ ਗਰਾਊਂਡਾਂ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਇਕੱਠੇ ਹੋ ਕੇ ਰਲ ਮਿਲ ਕੇ ਆਪਾਂ ਕੈਨੇਡਾ ਡੇ ਸੈਲੀਬ੍ਰੇਟ ਕਰਨਾ ਉਹਦੇ ਵਿੱਚ ਤੁਸੀਂ ਕਿਉਂਕਿ ਸ਼ੇਡਨ ਕਾਲਜ ਜਿਹੜਾ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਜਿਹੜੇ ਉਸ ਏਰੀਏ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਖਾਸ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਜੇ ਉਹ ਵਾਕ ਇਨ ਕਰ ਜਾਣ ਘਰੋਂ ਜਿਹੜਾ ਜੂੜਾ ਲੈ ਲੈ ਲਿਆ ਕੇ ਤੇ ਆਰਾਮ ਨਾਲ ਬਹਿ ਕੇ ਆਨੰਦ ਮਾਣੋ ਕਿਉਂਕਿ 5-6 ਘੰਟੇ ਇਹ ਮੇਲਾ ਚੱਲਣਾ ਔਰ ਪੰਜਾਬ ਦੇ ਬੜੇ ਸੁਰੀਲੇ ਆਰਟਿਸਟ ਜਿਹੜੇ ਆ ਉਹ ਇਹਦੇ ਵਿੱਚ ਪਹੁੰਚ ਰਿਹਾ ਤੁਹਾਡਾ ਕੰਨ ਰਸ ਜਿਹੜਾ ਮਿਊਜ਼ਿਕ ਆ ਜਿਹੜੀ ਅਸੀਂ ਉੱਥੇ ਸਾਊਂਡ ਸੈਟਅਪ ਕੀਤੀ ਹੋਈ ਜਿਹੜੀ ਸਟੇਜ ਸੈਟਅਪ ਕੀਤੀ ਹੋਈ ਆ ਤੁਹਾਨੂੰ ਪਤਾ ਹੀ ਆ ਪਿਛਲਿਆਂ ਸਾਲਾਂ ਵਾਂਗ ਜਿਹੜਾ ਮੇਨ ਫੋਕਸ ਆ ਸਾਡਾ ਉਹ ਹਮੇਸ਼ਾ ਇਹਨਾਂ ਚੀਜ਼ਾਂ ਤੇ ਹੁੰਦਾ ਕਿ ਜੇਕਰ ਕੋਈ ਦੂਰ ਵੀ ਬੈਠਾ ਤੇ ਉਹਨੂੰ ਜਿਹੜਾ ਆ ਉਹ ਸੁਣੇ ਪ੍ਰੋਪਰਲੀ ਹੈ ਨਾ ਸੋ ਕੱਲਾ ਕੱਲਾ ਸੁਰ ਕੱਲਾ ਕੱਲਾ ਸਾਜ ਤੁਹਾਨੂੰ ਸੁਣੇਗਾ ਕੈਨੇਡਾ ਡੇ ਜੁਲਾਈ 1 ਮੰਡੇ ਵਾਲੇ ਦਿਨ ਸ਼ੇਡਨ ਕਾਲਜ ਦੀਆਂ ਗਰਾਊਂਡਾਂ ਦੇ ਵਿੱਚ ਨਛੱਤਰ ਗਿੱਲ ਸਾਹਿਬ ਪਹੁੰਚ ਰਹੇ ਆ ਗੈਰੀ ਸੰਧੂ ਪਹੁੰਚ ਰਹੇ ਆ ਹੋਰ ਬਹੁਤ ਸਾਰੇ ਆਰਟਿਸਟ ਜਿਹੜੇ ਆ ਇਸ ਮੇਲੇ ਦੇ ਵਿੱਚ ਪਹੁੰਚ ਰਹੇ ਆ ਸਾਰਥੀ ਕੇ ਪਹੁੰਚ ਰਿਹਾ ਜਿਹੜਾ ਸਾਰਥੀ ਕੇ ਇੱਕ ਕੱਲਾ ਆਰਟਿਸਟ ਨਹੀਂ ਹੈਗਾ ਉਹ 20 ਆਰਟਿਸਟਾਂ ਦੀ ਆਵਾਜ਼ ਕੱਢ ਲੈਂਦਾ ਉਹ ਹਰ ਤਰ੍ਹਾਂ ਦਾ ਰੰਗ ਜਿਹੜਾ ਆ ਉਹ ਤੁਹਾਡੇ ਤੱਕ ਲੈ ਕੇ ਆਉਣਾ ਪਰ ਉਡੀਕ ਜਿਹੜੀ ਆ ਪਿਛਲੇ ਸਾਲਾਂ ਵਾਂਗ ਜਿਸ ਤਰ੍ਹਾਂ ਤੁਸੀਂ ਪਿਆਰ ਦਿੱਤਾ 5 ਸਾਲ ਸਾਨੂੰ ਉਮੀਦ ਹੈ ਇਸ ਸਾਲ ਵੀ ਮੰਡੇ ਵਾਲੇ ਦਿਨ ਜੁਲਾਈ 1 ਨੂੰ 12:30 ਵਜੇ ਸ਼ੇਡਨ ਕਾਲਜ ਦੀਆਂ ਗਰਾਊਂਡਾਂ 'ਚ ਪਹੁੰਚ ਕੇ ਤੁਸੀਂ ਸਾਨੂੰ ਇਸੇ ਤਰ੍ਹਾਂ ਪਿਆਰ ਜਿਹੜਾ ਦਿਓਗੇ ਕਿਉਂਕਿ ਇਹ ਮੇਲਾ ਡੇ ਵੱਲ ਤੋਂ ਅਸੀਂ ਕਹਿੰਦੇ ਆ ਰਹੇ ਸਾਡਾ ਨਹੀਂ ਹੈਗਾ ਇਹ ਆਪਣਾ ਸਾਰਿਆਂ ਦਾ ਕਿਉਂਕਿ ਸਾਡਾ ਮੁਲਕ ਕੈਨੇਡਾ ਆਪਾਂ ਸਾਰਿਆਂ ਨੇ ਕੈਨੇਡਾ ਡੇ ਜਿਹੜਾ ਉਹ ਸੈਲੀਬ੍ਰੇਟ ਕਰਨਾ
ਠੀਕ ਹੈ ਜੀ ਬਿਲਕੁਲ ਅਸੀਂ ਵੀ ਆਪਣੇ ਲਿਸਨਰਸ ਨੂੰ ਲਗਾਤਾਰ ਦੱਸੀ ਜਾਵਾਂਗੇ ਔਰ ਚੈਨਲ ਵਾਈਜ਼ ਦੇ ਉੱਤੇ ਵੀ ਤੁਸੀਂ ਜਿਹੜੀ ਵੀਡੀਓ ਐਡ ਹੈਗੀ ਹੈ ਕਿਹੜੇ ਕਿਹੜੇ ਕਲਾਕਾਰ ਨੇ ਬੜੀ ਡਿਟੇਲ ਦੇ ਵਿੱਚ ਚੈਨਲ ਵਾਈਜ਼ ਵੀਡੀਓ ਐਡ ਵੀ ਦੇ ਸਕਦੇ ਹੋ ਇਹਦੇ ਬਾਰੇ ਹੋਰ ਜਾਣਕਾਰੀ ਸਾਡੇ ਮੀਡੀਆ ਅਖਬਾਰ ਦੇ ਵਿੱਚ ਵੀ ਅੱਜ ਅਸੀਂ ਪਬਲਿਸ਼ ਕਰ ਰਹੇ ਹਾਂ ਕਿਉਂਕਿ ਸ਼ੈਰੀਡਨ ਕਾਲਜ ਦੇ ਵਿੱਚ ਜੀ ਇਸ ਵਾਰੀ ਇਹ ਹੋਣ ਜਾ ਰਿਹਾ ਹੈ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਬਿਲਕੁਲ ਸ਼ੈਰੀਡਨ ਕਾਲਜ ਜਿਹੜਾ ਬ੍ਰੈਂਪਟਨ ਦੇ ਵਿੱਚ ਹੈਗਾ ਉੱਥੇ ਸਟੀਲਜ਼ ਔਰ ਮਕਲੋਗਲਨ ਦੀ ਇੰਟਰਸੈਕਸ਼ਨ ਦੇ ਨੇੜੇ ਸੋ ਉੱਥੇ ਹੋਏਗਾ ਸਾਡੇ ਵਾਈ ਮੀਡੀਆ ਦੀ ਟੀਮ ਵੀ ਉੱਥੇ ਮੌਜੂਦ ਹੋਏਗੀ ਔਰ ਸਾਡੀ ਵਾਈ ਮੀਡੀਆ ਦੀ ਟੀਮ ਦੇ ਨਾਲ ਵੀ ਤੁਸੀਂ ਉੱਥੇ ਪਹੁੰਚ ਕੇ ਮੁਲਾਕਾਤ ਕਰ ਸਕਦੇ ਸਕਦੇ ਹੋ। ਬਾਕੀ ਪ੍ਰਿੰਸ ਸੰਧੂ ਸਾਹਿਬ, ਮਨ ਸਾਹਿਬ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਔਰ ਤੁਹਾਡੇ ਨਾਲ ਆਉਣ ਵਾਲੇ ਪ੍ਰੋਗਰਾਮ 'ਚ ਗੱਲਬਾਤ ਜਿਹੜੀ ਹੈ ਉਹ ਜਾਰੀ ਰਹੇਗੀ। ਥੈਂਕ ਯੂ, ਥੈਂਕ ਯੂ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਸੁਲੇਮਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹੈਲੋ, ਹਾਂਜੀ ਸੁਲੇਮਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹਾਂਜੀ ਸਰ, ਤੁਸੀਂ ਰੇਡੀਓ ਦੀ ਵਾਲਿਊਮ ਪਲੀਜ਼ ਬੰਦ ਕਰ ਲਓ। ਹਾਂਜੀ, ਰੇਡੀਓ ਦੀ ਰੇਡੀਓ ਦੀ ਵਾਲਿਊਮ ਸਰ ਪਲੀਜ਼ ਬੰਦ ਕਰ ਲਓ, ਨਹੀਂ ਤਾਂ ਤੁਹਾਡੀ ਮੇਰੀ ਆਵਾਜ਼ ਜਿਹੜੀ ਹੈ ਕਲੀਅਰ ਨਹੀਂ ਆਏਗੀ। 89 ਫੋਰ ਦਾ ਲਾਸ ਆਫ 4 ਵਿਕਟਸ ਇਨ 19.5 ਓਵਰਸ, ਜਦੋਂ ਜੇ ਲੱਗ ਰਿਹਾ ਹੈਗਾ ਕਿ ਜੀ ਇੰਗਲੈਂਡ ਹਾਰਨ ਦੇ ਚਾਂਸਿਸ ਤਾਂ ਹੈਗੇ ਨੇ, ਪਰ ਮੇਰੇ ਖਿਆਲ ਦੇ ਨਾਲ ਇੰਗਲੈਂਡ ਹੈਜ਼ ਪਲੈਨਿੰਗ ਦੈਟ ਦੇ ਵਾਂਟ ਟੂ ਗੋ ਡਾਊਨ ਫਾਈਟਿੰਗ। ਇਸ ਸਮੇਂ ਜਿਹੜਾ ਇੰਗਲੈਂਡ ਦਾ ਜਿਹੜਾ ਸਕੋਰ ਹੈ ਅਸੀਂ ਤੁਹਾਨੂੰ ਦੱਸ ਦਈਏ, 89 ਫੋਰ ਦਾ ਲਾਸ ਆਫ 4 ਵਿਕਟਸ, 19.5 ਓਵਰ ਹੋ ਚੁੱਕੇ ਨੇ। ਆਖਰੀ ਗੇਂਦ ਜਿਹੜੀ ਹੈ ਉਹ ਬਾਕੀ ਹੈਗੀ ਹੈ 20 ਓਵਰ ਦੀ, 20th ਓਵਰ ਦੀ ਜਿਹੜੀ ਲਾਸਟ ਬਾਲ ਹੈ ਉਹ ਰਿਮੇਨਿੰਗ ਹੈ। ਹਾਂਜੀ, ਅਗਲੀ ਕਾਲ, ਅੱਛਾ ਸੋਰੀ, ਅਗਲੀ ਕਾਲ ਇੱਕ ਸੈਕਿੰਡ ਹੋਲਡ ਕਰ ਲੈਣਾ ਜੀ। ਮੈਨੂੰ ਪਹਿਲਾਂ ਇਸ਼ਾਰਾ ਹੋ ਰਿਹਾ ਕਿ ਇਸ ਵੇਲੇ ਸਾਡੇ ਨਾਲ ਮੁਬਾਰਕ ਸਾਹਿਬ ਜੁੜ ਗਏ ਨੇ ਵਾਇਰਲੈਸ ਲੈਂਡ ਤੋਂ। ਮੁਬਾਰਕ ਸਾਹਿਬ, ਵੈਲਕਮ
ਜੀ। ਗੁੱਡ ਮਾਰਨਿੰਗ,
ਗੁੱਡ ਮਾਰਨਿੰਗ ਜੀ, ਬਿਲਕੁਲ ਠੀਕ ਹੈ ਜੀ। ਦੱਸੋ ਜੀ, ਵਾਇਰਲੈਸ ਲੈਂਡ ਦੇ ਉੱਤੇ ਕੀ ਸਪੈਸ਼ਲ ਲੱਗੇ ਨੇ?
ਜੀ ਵੀਰ ਜੀ, ਸਾਡੇ ਕੋਲ ਜਿਹੜਾ ਮੈਂ ਪਿਛਲੇ ਵੀਕ ਤੋਂ ਕਰ ਰਿਹਾ ਅਨਾਊਂਸ ਕਿ ਬਹੁਤ ਹੀ ਸਪੈਸ਼ਲ ਜਿਹੜਾ ਅਨਲਿਮਿਟਡ ਬੈਲ ਦਾ ਪਲਾਨ ਆਇਆ ਵਾ, ਅਨਲਿਮਿਟਡ ਡਾਟਾ ਪਲਾਨ ਬੈਲ ਦੇ ਸੈੱਲ ਫੋਨ ਤੇ, ਔਰ ਇਹ ਲਿਮਿਟਡ ਟਾਈਮ ਵਾਸਤੇ ਆ, ਔਰ ਇਹਦੇ ਵਿੱਚ ਕੋਈ ਕੋਈ ਹਿਡਨ ਹਿਡਨ ਮਤਲਬ ਕੋਈ ਚੀਜ਼ ਨਹੀਂ ਹੈ ਕਿ ਜਿਸ ਤਰ੍ਹਾਂ ਕਿ ਅਨਲਿਮਿਟਡ ਡਾਟਾ ਮੀਨਸ ਕਿ ਅਨਲਿਮਿਟਡ ਡਾਟਾ ਵਾ, ਔਰ ਇਹ ਸਿਰਫ $75 'ਚ ਆਫਰ ਕਰ ਰਹੇ ਹਾਂ, ਔਰ ਕਾਫੀ ਅੱਛਾ ਜਾ ਰਿਹਾ ਵਾ। ਬਹੁਤ ਸਾਰੇ ਕਸਟਮਰ ਦੀ ਡਿਮਾਂਡ ਸੀ ਕਿ ਸਾਨੂੰ ਕੋਈ ਜਿਸ ਤਰ੍ਹਾਂ ਲਿਮਿਟਡ ਡਾਟਾ ਹੁੰਦਾ ਓਵਰ ਚਲੇ ਜਾਂਦੇ ਆ, ਸਾਨੂੰ ਬਹੁਤ ਜ਼ਿਆਦਾ ਐਕਸਟਰਾ ਬਿੱਲ ਆ ਜਾਂਦਾ, ਔਰ ਇਹ ਬਹੁਤ ਅੱਛਾ ਸਲਿਊਸ਼ਨ ਆ ਉਹਨਾਂ ਲੋਕਾਂ ਵਾਸਤੇ ਜਿਹੜੇ ਜ਼ਿਆਦਾ ਡਾਟਾ ਯੂਜ਼ ਕਰਦੇ ਨੇ। ਮੋਸਟਲੀ ਟਰੱਕਰ, ਟੈਕਸੀ ਡਰਾਈਵਰ, ਉਹਨਾਂ ਨੂੰ ਬਹੁਤ ਜ਼ਿਆਦਾ ਡਾਟਾ ਦੀ ਜ਼ਰੂਰਤ ਹੁੰਦੀ ਹੈ, ਔਰ ਇਹ ਅਨਲਿਮਿਟਡ ਆ। ਅਨਲਿਮਿਟਡ ਡਾਟਾ ਮੀਨ ਕਿ ਅਨਲਿਮਿਟਡ, ਇਹਦੇ 'ਚ ਕੋਈ ਐਸਾ ਨਹੀਂ ਹੈ ਕਿ ਇਹਦੇ 'ਚ ਮਤਲਬ ਸਟਾਪ ਹੋ ਜਾਏਗਾ ਜਾਂ ਅਨਲਿਮਿਟਡ ਚੱਲੇਗਾ। ਔਰ ਬਾਅਦ ਲੋਕ ਦੀ ਕਾਲ ਆ ਰਹੀ ਹੈ ਕਿ ਇਹਦੇ 'ਚ ਫੋਨ ਵੀ ਮਿਲ ਸਕਦਾ, ਜਿਹੜਾ 75 ਦਾ ਪਲਾਨ, ਇਹਦੇ ਵਿੱਚ ਕੋਈ ਫੋਨ ਨਹੀਂ ਹੈ, ਨੋ ਕੰਟਰੈਕਟ ਆ। ਅਗਰ ਤੁਸੀਂ ਫੋਨ ਲੈਣਾ ਤਾਂ ਤੁਸੀਂ ਉਹਦੇ 'ਚ ਪ੍ਰਾਈਸ ਪਲਾਨ ਚੇਂਜ ਹੋ ਜਾਂਦਾ ਵਾ, ਜਿਸ ਤਰ੍ਹਾਂ 85-95 ਹੋ ਜਾਏਗਾ, ਉਹ ਡਿਪੈਂਡ ਕਰਦਾ ਕਿਹੜਾ ਫੋਨ ਲੈਂਦੇ ਨੇ। ਔਰ ਕਾਫੀ ਸਾਰੇ ਫੋਨ ਜ਼ੀਰੋ 'ਤੇ ਵੀ ਲੱਗੇ ਹੋਏ ਨੇ, ਔਰ ਇਹ ਮੈਂ ਦੱਸਣਾ ਚਾਹ ਰਿਹਾ ਕਿ ਜਿਸ ਤਰ੍ਹਾਂ 30th June ਜਿਹੜੀ ਇਹਨਾਂ ਦੀ ਡੈਡਲਾਈਨ ਆ, ਉਸ ਤੋਂ ਬਾਅਦ ਐਕਸਟੈਂਡ ਕਰਦੇ ਨੇ ਨਹੀਂ ਕਰਦੇ ਸਾਨੂੰ ਨਹੀਂ ਪਤਾ, ਲੇਕਿਨ ਬਹੁਤ ਹੀ ਸਪੈਸ਼ਲ ਹੈ। ਔਰ ਬਾਕੀ ਬਿਜ਼ਨਸ ਪਲਾਨ ਜਿਹਦੇ ਵਿੱਚ ਸਾਨੂੰ $400-500 ਬਿੱਲ ਕ੍ਰੈਡਿਟ ਹੈ, ਉਹ ਵੀ ਚੱਲ ਰਿਹਾ ਸਾਡੇ ਕੋਲ। ਉਹਦੇ ਵਿੱਚ ਅਨਲਿਮਿਟਡ ਪਲਾਨ, ਅਨਲਿਮਿਟਡ ਡਾਟਾ ਨਹੀਂ ਹੈ, ਲੇਕਿਨ ਲਿਮਿਟਡ ਹੈ, ਜਿਸ ਤਰ੍ਹਾਂ 10-20-30 GB ਜਿੰਨਾ ਵੀ ਤੁਸੀਂ ਲੈਣਾ ਲੈ ਸਕਦੇ ਜੀ। ਉਸ ਤੋਂ ਇਲਾਵਾ ਸਾਡੇ ਕੋਲ ਜਿਹੜਾ ਇੰਟਰਨੈਟ ਦਾ ਪਲਾਨ ਆ ਬੈਲ ਦਾ, 39.95 'ਚ ਬਹੁਤ ਹੀ ਅੱਛਾ ਵਾ, ਜਿਹਦੇ 'ਚ ਅਨਲਿਮਿਟਡ ਇੰਟਰਨੈਟ ਯੂਜੇਜ, ਹੋਮ ਇੰਟਰਨੈਟ ਜਿਹੜਾ ਵਾ ਬੈਲ ਦਾ 39.95 ਆ, ਔਰ ਉਹ ਵੀ ਬਹੁਤ ਹੀ ਅੱਛਾ ਪਲਾਨ ਆ। ਤੁਸੀਂ ਸਪੀਡ ਤੁਹਾਡੇ ਐਡਰੈਸ ਦੇ ਅਕੋਰਡਿੰਗ ਸਾਨੂੰ ਚੈੱਕ ਕਰਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡੇ ਏਰੀਆ 'ਚ ਸਪੀਡ ਕਿੰਨੀ ਤੁਹਾਨੂੰ ਮਿਲ ਸਕਦੀ ਆ। ਉਸ ਤੋਂ ਇਲਾਵਾ ਸਾਡੇ ਕੋਲ ਜਿਸ ਤਰ੍ਹਾਂ ਅਨਲਾਕਿੰਗ, ਰਿਪੇਅਰ ਔਨ ਦਾ ਸਪਾਟ ਅਸੀਂ ਕਰਨੀ, ਐਕਸੈਸਰੀ ਇਸ ਤਰ੍ਹਾਂ ਦੀ, GSM ਫੋਨ, ਹਰ ਤਰ੍ਹਾਂ ਦੇ ਸੈੱਲ ਫੋਨ ਦੇ ਨਾਲ ਰਿਲੇਟਡ ਸਾਨੂੰ ਸਰਵਿਸਿਜ਼ ਇੱਥੇ ਅਵੇਲੇਬਲ ਨੇ। ਅਤੇ ਸਾਡਾ ਐਡਰੈਸ ਆ 380 ਬਵੇਦ ਦਾ ਵੀ, ਇਹ ਕੈਨੇਡੀ ਬਵੇਰ ਮੇਨ ਇੰਟਰਸੈਕਸ਼ਨ ਬਣਦਾ, ਜੋ ਜਿਹੜਾ ਕਿ ਕੋਨਸਟੋਗਾ ਪਲਾਜ਼ਾ ਦੇ ਕਾਫੀ ਪਾਪੂਲਰ ਪਲਾਜ਼ਾ ਵਾ, ਜਿਹਦੇ ਵਿੱਚ ਫਰੈਸ਼ਕੋ ਆ, ਤੁਸੀਂ ਵੈਸਟ ਨੂੰ ਜਾਂਦੇ ਕੈਨੇਡੀ ਕ੍ਰਾਸ ਕਰਦੇ ਜੇ ਤੇ ਬਵੇਰ ਦੇ ਉੱਤੇ ਪਲਾਜ਼ਾ ਹੈ। ਤੇ ਸਾਡਾ ਫੋਨ ਨੰਬਰ ਹੈ 9058-840-4567-905-840-4567।
ਤੁਹਾਡੀ ਕਾਲ ਕੀਤੀ ਸੀ ਸਰ, ਫਿਰ ਮੈਨੂੰ ਅਗਲੀ ਕਾਲ ਤੇ ਜਾਣਾ ਪਏਗਾ ਕਿਉਂਕਿ ਤੁਸੀਂ ਬੋਲਦੇ ਨੀ ਹੋ, ਫਿਰ ਮੈਂ ਅੱਗੇ ਅਗਲੀ ਕਾਲ ਰਿਵੇਟ ਕਰ
ਆਪਣੇ ਯੁਧਵੀਰ ਜੀ। ਜੋ ਮੈਚਿਸ ਹੋ ਰਹੇ ਨੇ ਵਰਲਡ ਕੱਪ ਦੇ, ਬੜੇ ਇੰਟਰਸਟਡ ਹੈ। ਮੈਂ ਇੰਡੀਆ ਔਰ ਸ਼੍ਰੀਲੰਕਾ ਲੈ ਕੇ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਵਾਂ ਕਿ ਆਲਮੋਸਟ 211 ਜੋ ਵੀ ਹੈ ਇੰਡੀਆ ਦੀ ਟੀਮ ਨੇ ਬਣਾਇਆ, ਉਹਦੇ ਵੀ ਚਾਂਸਿਸ ਹੈ ਕਿ ਸ਼੍ਰੀਲੰਕਾ ਦੇ ਸਨ। ਦੇਖ ਲਓ, ਇੰਡੀਆ ਹੈ ਕਿ ਹਾਰਦੇ ਕੇ ਕੰਨੇ ਦਾ ਖੜਾ ਸੀ, ਲੇਕਿਨ ਵਿਰਾਟ ਕੋਹਲੀ ਨੇ ਜਿਸ ਵੇਲੇ ਬਵੇਸ਼ਰ ਸੋਰੀ ਬਾਲਰ ਕੇ ਇੰਜਰਡ ਹੋਇਆ ਸੀ, ਤਾਂ ਉਸ ਇਨਸਾਨ ਨੇ ਕਿਹਾ ਕਿ ਉਹਨਾਂ ਕਿਹਾ ਕਿ ਤੁਹਾਡੇ ਕੋਲ ਅਲਟਰਨੇਟ ਕੌਣ ਹੈ? ਉਹਨੇ ਕਿ ਮੁਹੰਮਦ ਸ਼ਾਮੀ ਹੈ ਸਾਡੇ ਕੋਲ। ਦੂਸਰੀ ਇਹ ਕਿ ਜਿਹੜਾ ਇੰਡੀਆ ਦੀ ਟੀਮ ਦੇ ਵਿੱਚ ਕੰਪੀਟੀਸ਼ਨ ਹੈ, ਜੋ ਸਪੈਸ਼ਲੀ ਕੋਚ ਨੇ ਉਹਨਾਂ ਦੇ, ਕੋਚ ਨੇ ਕਿ ਅਗਰ ਉਹ ਤਿਆਰੀ ਕਰਾਉਂਦਾ ਹੈ ਕਿ ਹਾਂ ਵੀ ਫਿਟਨੈਸ ਸਾਰਾ ਕੁਝ ਸਹੀ ਰਹੇਗਾ, ਜੋ ਡਿਜ਼ਰਵ ਕਰੇਗਾ ਉਹੀ ਇੱਕ ਸਾਹਮਣੇ ਆਵੇਗਾ। ਇਹ ਇੰਡੀਆ ਦੀ ਟੀਮ ਦੀ ਖੂਬਸੂਰਤੀ ਹੈ। ਪਾਕਿਸਤਾਨ ਦੀ ਟੀਮ ਉਹਦੇ ਵਿੱਚ ਇਹ ਕਿ ਨਹੀਂ ਹੈ, ਜਿਸ ਤਰ੍ਹਾਂ ਤੱਕ ਇੱਕ ਫਾਲੋ ਨਹੀਂ ਕਰਨਗੇ ਇਸ ਕੈਟਾਗਰੀ ਨੂੰ, ਤੇ ਪਾਕਿਸਤਾਨ ਆਉਣ ਵਾਲਾ ਟਾਈਮ ਇੱਕ ਜੋ ਹੈ ਨਾ, ਫਿਰ ਉਹ ਆਪਣੇ ਖਲਬਲੀ ਦਾ ਇੱਕ ਸ਼ਿਕਾਰ ਰਹਿਣਗੇ। ਦੂਸਰਾ ਮੈਂ ਯੁੱਧਵੀਰ ਜੀ ਗੱਲ ਕਰਨਾ ਚਾਹੁੰਦਾ ਇੱਥੇ ਦੀ ਇੱਕ ਇਨਫਰਾਸਟ੍ਰਕਚਰ ਦੀ। ਇੱਕ ਵਿਜ਼ਟਰ ਆਏ ਸਨ, ਮੈਂ ਹੁਣ ਉਸ ਦੇਸ਼ ਦਾ ਤਾਂ ਨਹੀਂ ਕਹਾਂਗਾ, ਉਹਨਾਂ ਕਿਹਾ ਕਿ ਪਿਛਲੇ 10 ਸਾਲ ਤੋਂ ਮੈਂ ਕੰਸਟਰਕਸ਼ਨ ਦੇਖ ਰਿਹਾ ਵਾਂ ਇੱਥੇ ਟੋਰਾਂਟੋ ਸਿਟੀ ਦੇ ਵਿੱਚ, ਸਪੈਸ਼ਲੀ ਐਗਲਿੰਗਟਨ ਦੀ ਉਸਨੇ ਗੱਲ ਕੀਤੀ। ਉਸਨੇ ਕਿਹਾ ਕਿ ਮੇਰੀ ਕੰਟਰੀ ਜਾਓ, ਇਹ 5 ਸਾਲ ਤੋਂ ਇਹ ਕਿ ਕੰਸਟਰਕਸ਼ਨ ਕਰ ਰਹੇ, ਕੀ ਬਿਲਡਅਪ ਹੋਇਆ ਵੈ ਉਸ 5 ਸਾਲ ਦੇ ਵਿੱਚ। ਉਹਨੇ ਕਿਹਾ ਕਿ ਉਹਨੇ ਸਾਰਾ ਕੋਈ ਮੈਨੂੰ ਦੱਸਿਆ ਕਿ ਉੱਥੇ ਜਾ ਕੇ ਦੇਖ ਲਓ ਕਿ ਉਹਨਾਂ ਨੇ ਕਿਸ ਤਰ੍ਹਾਂ ਕੀਤਾ ਵੈ ਸਿਸਟਮ ਜਿਹੜਾ ਇੱਕ ਕੰਸਟਰਕਸ਼ਨ ਦਾ। ਮੇਰਾ ਇਹ ਸਵਾਲ ਹੈ ਕਿ ਤੁਸੀਂ ਮੀਡੀਆ ਦੇ ਵਿੱਚ ਹੋ ਭਾਈ, ਤੁਸੀਂ ਕਹਿ ਸਕਦੇ ਕਿ ਇੱਥੇ ਕਿ ਜੋ ਹੈ ਨਾ ਕਿੰਨੇ ਲੈ ਕੇ ਕਿ ਓਵਰ ਪਾਸ ਬ੍ਰਿਜਸ ਬਣੇ ਨੇ, ਕਿਤਨੇ ਕਿ ਜੋ ਹੈ ਨਾ ਸਟੇਡੀਅਮ ਦੂਸਰੇ ਸ਼ਹਿਰਾਂ 'ਚ ਇੱਕ ਲੈ ਕੇ ਆਏ ਨੇ, ਕਿੱਥੇ ਉਹ ਇਨਫਰਾਸਟ੍ਰਕਚਰ ਉੱਥੇ ਕਿਤਨੀ ਕੁ ਹੋ ਰਹੀ ਹੈ। ਇਹ ਸਾਰੇ ਸਵਾਲ ਤੁਸੀਂ ਉਠਾਓਗੇ ਤੇ ਤਾਂ ਹੀ ਇੱਕ ਗੱਲ ਬਣੇਗੀ, ਵਰਨਾ ਠੀਕ ਹੈ ਫਿਰ ਲੋਕੀ ਤਾਂ ਵਿਚਾਰੇ ਪ੍ਰੋਬਲਮਾਂ ਲੈ ਕੇ ਚਲੇ ਰਹਣਗੇ। ਤੇ ਇਹਨਾਂ ਦੇ ਵਿੱਚ ਆ ਕੇ ਜੋ ਸਵਾਲ ਹੈ ਕਿ ਮੀਡੀਆ ਵਾਲਿਆਂ ਪਰ ਵੀ ਉੱਠਦਾ ਵੈ ਕਿ ਭਾਈ ਇਹਨਾਂ ਕੋਲ ਨਹੀਂ ਪੁੱਛੋਗੇ ਤੇ ਇੱਕ ਜਣਾ ਕੋਈ ਇੱਥੇ ਚੇਂਜਿੰਗ ਇਸ ਜਗ੍ਹਾ ਤੇ ਸਾਡੇ ਇਸ ਦੇਸ਼ ਦੇ ਵਿੱਚ ਚੇਂਜਿੰਗ ਨਹੀਂ ਆਵੇਗੀ, ਵਰਨਾ ਫਿਰ ਇੱਕ ਕੰਸਟਰਕਸ਼ਨਾਂ ਦੇ ਖੁੱਬੇ 'ਚ ਖੁੱਬੇ ਰਹੋ। ਠੀਕ ਹੈ, ਮੈਂ ਤਾਂ ਇੱਕ ਜ਼ਿਲ੍ਹਾ ਅਸੀਂ ਜਾਣਾ 407 ਲੈਣਾ ਵੈ, 1.5-2 ਘੰਟੇ ਲੱਗਣਗੇ 407 ਨੂੰ ਲੈਣ ਵਾਸਤੇ। ਬਈ ਸਾਨੂੰ ਕੀ ਫਾਇਦਾ ਬਈ ਜੇ ਅਸੀਂ 407 ਨੂੰ ਲੈਣਾ, ਦੂਸਰਾ ਅਲਟਰਨੇਟਿਵ ਹੈ ਹੀ ਨਹੀਂ ਕੋਈ ਇੱਕ ਹਾਈਵੇ ਜਿੱਥੋਂ ਇੱਕ ਨਿਕਲ ਰਿਹਾ ਵੈ ਭਾਈ, ਇੱਕ ਜਲਦੀ ਮਿਸਿਸਾਗਾ ਜਾਂ ਬ੍ਰਾਹਮਣ ਜਾਣਾ ਵੈ, ਮਿਸਿਸਾਗਾ ਬ੍ਰਾਹਮਣ ਜਿਸ ਤਰ੍ਹਾਂ ਕਿ ਜੋ ਹੈ ਨਾ ਸਕਾਰਬਰੋ ਜਾਣਾ ਵੈ, ਉਹ ਵਿਚਾਰੇ ਨੂੰ 3 ਘੰਟੇ 2.5-3 ਘੰਟੇ ਲੱਗਦੇ ਨੇ। ਤੇ ਉਹ ਇੱਕ ਤੁਸੀਂ ਆਪਣੇ ਇੱਕ ਦੱਸ ਸਕਦੇ ਵੀ ਜੇ ਕਿ ਇੱਥੇ ਦੀ ਇੱਕ ਚੇਂਜਿੰਗਾਂ ਕੀ ਆਉਣੀ ਚਾਹੀਦਾ ਟਾਈਮ ਇੱਕ ਸਟੈਪ ਉਠਾਇਆ ਜੇ ਤੇ ਰੱਬ ਰੱਖੀ
ਜੀ ਰੱਬ ਰੱਖਾ ਜੀ। ਥੈਂਕ ਯੂ ਜੀ। ਸਰ ਦੇਖੋ, ਪਹਿਲੀ ਗੱਲ ਜਿਹੜੀ ਤੁਸੀਂ ਕ੍ਰਿਕਟ ਦੀ ਕੀਤੀ ਹੈਗੀ ਆ, ਕ੍ਰਿਕਟ ਦੇ ਬਾਰੇ ਮੈਂ ਇਹੀ ਕਹਿ ਸਕਦਾ ਹੈਗਾ ਕਿ ਇਸ ਵੇਲੇ ਜਿਹੜਾ ਅੱਜ ਦਾ ਮੈਚ ਹੈ ਬੜਾ ਇੰਪੋਰਟੈਂਟ ਹੈ। ਜੇ ਤੇ ਅੱਜ ਇੰਗਲੈਂਡ ਜਿਹੜਾ ਹਾਰ ਜਾਂਦਾ, ਜੋ ਮੈਨੂੰ ਇਸ ਵੇਲੇ ਲੱਗ ਰਿਹਾ ਹੈਗਾ ਕਿ ਇੰਗਲੈਂਡ ਦੀ ਟੀਮ ਜਿਹੜੀ ਹੈ ਥੋੜ੍ਹੀ ਜਿਹੀ ਮੈਨੂੰ ਖਰਾਬ ਹਾਲਾਤ ਦੇ ਵਿੱਚ ਨਜ਼ਰ ਆ ਰਹੀ ਹੈ, 93/4, ਬਟ ਯੂ ਕੈਨ ਨੈਵਰ ਰੂਲ ਦੈਮ ਆਊਟ। ਬੈਨ ਸਟੋਕਸ ਬੜੀ ਕੌਨਫੀਡੈਂਟਲੀ ਹੁਣ ਬੈਟਿੰਗ ਕਰ ਰਹੇ ਨੇ, ਹੁਣੇ ਉਹਨਾਂ ਨੇ ਬਾਉਂਡਰੀ ਸਕੋਰ ਕੀਤੀ ਹੈ 36 ਆਫ 15, 56 ਡਿਲੀਵਰੀਜ਼। ਔਰ ਜੋਸ ਬਟਲਰ ਜਦੋਂ ਦੇ ਆਏ ਨੇ ਉਹਨਾਂ ਨੇ ਮੋਰ ਦੈਨ ਰਨ ਅ ਬਾਲ ਹੀ ਸਕੋਰਿੰਗ, 15 ਰਨ 13 ਗੇਂਦਾਂ 'ਚ ਬਣਾਤੇ ਨੇ, ਬਟ 4 ਵਿਕਟਾਂ ਗਿਰ ਚੁੱਕੀਆਂ ਨੇ। ਔਰ ਜੇ ਕਿਤੇ ਇੱਕ ਅੱਧੀ ਵਿਕਟ ਵੀ ਹੋਰ ਗਿਰ ਗਈ, ਮੈਂ ਸਮਝਦਾ 150 ਤੋਂ ਪਹਿਲਾਂ ਇਹ ਪਾਰਟਨਰਸ਼ਿਪ ਘੱਟੋ ਘੱਟ 150 ਇਹਨਾਂ ਨੂੰ ਮਿਨੀਮਮ ਕ੍ਰੋਸ ਕਰਨਾ ਪਏਗਾ। ਔਰ ਵੈਸੇ ਤਾਂ ਜੇ 200 ਕ੍ਰੋਸ ਕਰ ਜਾਣ ਤਾਂ ਫਿਰ ਤਾਂ ਬਹੁਤ ਹੀ ਚੰਗਾ ਹੋਏਗਾ, ਪਰ ਜੇ ਇਹ ਪਾਰਟਨਰਸ਼ਿਪ ਘੱਟ ਤੋਂ ਘੱਟ 150 ਰਨ ਨਹੀਂ ਪਾਰ ਕਰ ਸਕੀ ਤਾਂ ਫਿਰ ਬਹੁਤ ਜ਼ਿਆਦਾ ਖਤਰਾ ਹੋਏਗਾ ਇੰਗਲੈਂਡ ਦੀ ਟੀਮ ਵਾਸਤੇ। ਸੋ ਬਾਕੀ ਪ੍ਰੋਬਲਮ ਇੱਕ ਹੋਰ ਹੋ ਸਕਦੀ ਹੈਗੀ ਹੈ ਕਿ ਨੈੱਟ ਜਿਹੜੀ ਰਿਕੁਆਇਰਡ ਰਨ ਰੇਟ ਆ ਉਹ ਵੀ ਫਿਰ ਕਲਾਈਮ ਕਰ ਸਕਦੀ ਹੈਗੀ ਹੈ। ਬਾਕੀ ਦੇਖਦੇ ਜੀ, ਬੜੇ ਰੋਮਾਂਚਕ ਦੌਰ ਦੇ ਵਿੱਚ ਇਸ ਵੇਲੇ ਵਰਲਡ ਕੱਪ ਪਹੁੰਚ ਗਿਆ ਹੈਗਾ, ਹੁਣ ਉਹ ਟਾਈਮ ਆ ਗਿਆ ਕਿ ਹੁਣ ਟੀਮਸ ਜਿਹੜੀਆਂ ਕੁਛ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰਨੀਆਂ ਸ਼ੁਰੂ ਹੋ ਜਾਣਗੀਆਂ, ਔਰ ਕੁਛ ਟੀਮਾਂ ਜਿਹੜੀਆਂ ਨੇ ਉਹ ਬਾਹਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅੱਜ ਦੇ ਮੈਚ ਤੋਂ ਬਾਅਦ ਮੇਰੇ ਖਿਆਲ ਨਾਲ ਇੰਗਲੈਂਡ ਲਈ ਬਹੁਤ ਮੁਸ਼ਕਿਲ ਹੋ ਜਾਏਗਾ ਜੇ ਅੱਜ ਦਾ ਮੈਚ ਇੰਗਲੈਂਡ ਹਾਰ ਜਾਏਗਾ। ਕੱਲ੍ਹ ਨਿਊਜ਼ੀਲੈਂਡ ਔਰ ਪਾਕਿਸਤਾਨ 'ਚ ਬੜਾ ਅਹਿਮ ਮੁਕਾਬਲਾ, ਜੇ ਪਾਕਿਸਤਾਨ ਹਾਰ ਜਾਂਦਾ ਹੈ ਤਾਂ ਜ਼ਾਹਿਰ ਜੀ ਗੱਲ ਆ ਪਾਕਿਸਤਾਨ ਲਗਭਗ ਜਿਹੜਾ ਜੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਜਾਏਗਾ, ਮਤਲਬ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਏਗਾ। ਔਰ ਜੇ ਨਿਊਜ਼ੀਲੈਂਡ ਕੱਲ੍ਹ ਦਾ ਮੈਚ ਹਾਰ ਜਾਂਦਾ ਹੈ, ਨਿਊਜ਼ੀਲੈਂਡ ਦੀ ਜ਼ਿਆਦਾ ਦਿੱਕਤਾਂ ਨਹੀਂ ਹੈਗੀਆਂ, ਫਿਰ ਨਿਊਜ਼ੀਲੈਂਡ ਨੂੰ ਬਾਕੀ ਦੇ ਜਿਹੜੇ ਮੈਚਿਸ ਨੇ ਉਹਦੇ ਵਿੱਚ ਵਧੀਆ ਪ੍ਰਦਰਸ਼ਨ ਜਿਹੜਾ ਨਿਊਜ਼ੀਲੈਂਡ ਨੂੰ ਕਰਨਾ ਪਏਗਾ। ਪਲੱਸ ਇਹਦੇ ਵਿੱਚ ਇੰਟਰਸਟਿੰਗ ਚੀਜ਼ ਇਸ ਵੇਲੇ ਇਹ ਹੋ ਰਹੀ ਹੈ ਕਿ ਅੱਜ ਬੰਗਲਾਦੇਸ਼ ਜਿਹੜਾ ਮੈਚ, ਆਈ ਐਮ ਸ਼ੋਰ ਬੰਗਲਾਦੇਸ਼ ਮਸਟ ਬੀ ਵਾਚਿੰਗ ਦਿਸ ਮੈਚ ਵੈਰੀ ਵੈਰੀ ਕਲੋਜ਼ਲੀ। ਬੰਗਲਾਦੇਸ਼ ਕੋਲ ਇਸ ਵੇਲੇ 7 ਪੁਆਇੰਟ ਨੇ ਔਰ ਇੰਗਲੈਂਡ ਕੋਲ 8 ਪੁਆਇੰਟ ਨੇ। ਜੇ ਅੱਜ ਦਾ ਮੈਚ ਜਿਹੜਾ ਹੈਗਾ ਇੰਗਲੈਂਡ ਹਾਰ ਜਾਂਦਾ ਹੈ ਤੇ ਫਿਰ ਬੰਗਲਾਦੇਸ਼ ਵਿਲ ਫੈਂਸੀ ਦੇਅਰ ਚਾਂਸਿਸ। ਬੰਗਲਾਦੇਸ਼ ਕੋਲ ਹਜੇ 2 ਮੈਚ ਬਾਕੀ ਨੇ ਔਰ ਮੈਚ ਉਹਨਾਂ ਦੇ ਨੋ ਡਾਊਟ ਇੱਕ ਪਾਕਿਸਤਾਨ ਦੇ ਨਾਲ ਹੈ ਔਰ ਇੱਕ ਜਿਹੜਾ ਹੈ ਬੰਗਲਾਦੇਸ਼ ਦਾ ਇੰਡੀਆ ਦੇ ਨਾਲ ਹੈ। ਸੋ ਬੰਗਲਾਦੇਸ਼ ਜੇ ਅੱਜ ਦਾ ਮੈਚ ਮੇਰੇ ਖਿਆਲ ਦੇ ਨਾਲ ਇੰਗਲੈਂਡ ਹਾਰ ਜਾਂਦਾ ਹੈ ਤੇ ਫਿਰ ਬੰਗਲਾਦੇਸ਼ ਦੀ ਕੋਸ਼ਿਸ਼ ਹੋਏਗੀ ਕਿ ਪਾਕਿਸਤਾਨ ਔਰ ਇੰਡੀਆ ਦੇ ਵਿੱਚੋਂ ਇੱਕ ਮੈਚ ਉਹ ਜ਼ਰੂਰ ਜਿੱਤੇ। ਜੇ ਤੇ ਦੋਨੋਂ ਜਿੱਤ ਜਾਂਦਾ ਫਿਰ ਤੇ ਬੰਗਲਾਦੇਸ਼ ਪੱਕਾ ਹੀ ਸੈਮੀਫਾਈਨਲ 'ਚ ਪਹੁੰਚ ਜਾਏਗਾ, ਪਰ ਮੁਸ਼ਕਿਲ ਹੈਗਾ ਬੰਗਲਾਦੇਸ਼ ਲਈ ਦੋਨੋਂ ਜਿੱਤਣਾ। ਪਰ ਜੇ ਇੱਕ ਵੀ ਜਿੱਤ ਜਾਂਦਾ ਬੰਗਲਾਦੇਸ਼ ਔਰ ਇੰਗਲੈਂਡ ਆਪਣੇ ਬਾਕੀ ਦੇ ਦੋਨੋਂ ਮੈਚਿਸ ਜਿਹੜਾ ਹਾਰ ਜਾਂਦਾ ਤਾਂ ਫਿਰ ਬੰਗਲਾਦੇਸ਼ ਸੈਮੀਫਾਈਨਲ ਦੇ ਵਿੱਚ ਪਹੁੰਚ ਸਕਦਾ ਹੈ। ਸ਼੍ਰੀਲੰਕਾ ਲਈ ਵੀ ਆਸਾਨ ਨਹੀਂ ਹੈਗਾ, ਸ਼੍ਰੀਲੰਕਾ ਦੇ ਕੋਲ ਹਜੇ 3 ਮੈਚ ਬਾਕੀ ਨੇ ਔਰ ਸ਼੍ਰੀਲੰਕਾ ਨੂੰ ਘੱਟ ਤੋਂ ਘੱਟ 3 ਦੇ ਵਿੱਚੋਂ ਮਿਨੀਮਮ 2 ਮੈਚ ਜਿੱਤਣੇ ਪੈਣਗੇ ਜੇ ਸੈਮੀਫਾਈਨਲ 'ਚ ਸ਼੍ਰੀਲੰਕਾ ਨੇ ਪਹੁੰਚਣਾ ਹੈਗਾ। ਔਰ ਪਾਕਿਸਤਾਨ ਲਈ ਥੋੜ੍ਹਾ ਜਿਹਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੈ, ਪਾਕਿਸਤਾਨ ਕੋਲ 5 ਪੁਆਇੰਟ ਨੇ, ਪਾਕਿਸਤਾਨ ਦੇ 3 ਦੇ ਵਿੱਚੋਂ ਮਿਨੀਮਮ ਜੇ ਤਾਂ ਪਾਕਿਸਤਾਨ 3 ਦੇ 3 ਮੈਚ ਜਿੱਤ ਜਾਂਦਾ ਕੱਲ੍ਹ ਇੰਕਲੂਡਿੰਗ ਕੱਲ੍ਹ ਦਾ ਮੈਚ, ਫਿਰ ਤੇ ਸੈਮੀਫਾਈਨਲ ਦੇ ਵਿੱਚ ਚਾਂਸ ਕਾਫੀ ਜ਼ਿਆਦਾ ਬਣ ਜਾਣਗੇ ਪਾਕਿਸਤਾਨ ਦੇ। ਔਰ ਜੇ ਪਾਕਿਸਤਾਨ 3 ਦੇ ਵਿੱਚੋਂ 1 ਮੈਚ ਵੀ ਹਾਰ ਜਾਂਦਾ ਫਿਰ ਲਗਭਗ ਅਸੀਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਜਿਹੜਾ ਉਹ ਬਾਹਰ ਹੋ ਸਕਦਾ ਹੈ। ਸੋ ਇਹ ਇੰਟਰਸਟਿੰਗ ਸਿਚੁਏਸ਼ਨ ਬੜੀ ਹੋਈ ਹੈ। ਜਿੱਥੇ ਤੱਕ ਸਰ ਤੁਸੀਂ ਹਾਈਵੇ ਦੀ ਗੱਲ ਕਰਦੇ ਹੋ, ਸਰ ਅਸੀਂ ਤੇ ਰੋਜ਼ਾਨਾ ਹੀ ਇਹਦੇ ਬਾਰੇ ਗੱਲ ਕਰਦੇ ਹਾਂ, ਸਟੇਡੀਅਮਸ ਦੇ ਬਾਰੇ, ਹਾਈਵੇ
ਵੇਸ ਦੇ ਬਾਰੇ ਤੁਸੀਂ ਕਹਿ ਰਹੇ ਹੋ ਮੀਡੀਆ ਸਵਾਲ ਨਹੀਂ ਪੁੱਛੇਗਾ, ਹੋਰ ਕੌਣ ਪੁੱਛੇਗਾ? ਸਰ ਅਸੀਂ ਤੇ ਕੋਈ ਕੈਬਨਿਟ ਮੰਤਰੀ ਐਸਾ ਨਹੀਂ ਸਾਡੇ ਕੋਲ ਨਿਕਲਦਾ ਜਿਹਨੂੰ ਕਿ ਅਸੀਂ ਇਹਦੇ ਬਾਰੇ ਸਵਾਲ ਨਹੀਂ ਪੁੱਛਦੇ। ਇਸ ਸੈਟਰਡੇ ਨੂੰ ਦੋ ਇੰਟਰਵਿਊ ਅਸੀਂ ਚੈਨਲ ਵਾਈ ਤੇ ਦਿਖਾਏ ਸੀਗੇ, ਇੱਕ ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਸਾਹਿਬ ਦਾ, ਸਾਡੇ ਫੈਡਰਲ ਕੈਬਨਿਟ ਮਿਨਿਸਟਰ ਨੇ, ਔਰ ਇੱਕ ਅਸੀਂ ਟੌਡ ਸਮਿਥ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਕੈਬਨਿਟ ਮਿਨਿਸਟਰ ਨੇ। ਦੋਨਾਂ ਨੂੰ ਇਹ ਸਵਾਲ ਅਸੀਂ ਬਿਲਕੁਲ ਪੁੱਛੇ ਨੇ ਕਿ ਸਾਡੇ ਇੱਥੇ ਜੀ ਇਨਫਰਾਸਟ੍ਰਕਚਰ ਤੇ ਤੁਸੀਂ ਕਿੱਥੇ ਖਰਚਾ ਕਰ ਰਹੇ ਹੋ, ਸਾਡੇ ਇੱਥੇ ਕਿੱਥੇ ਤੁਹਾਨੂੰ ਕੋਈ ਪੈਸੇ ਆ ਰਹੇ ਨੇ। ਟੌਡ ਸਮਿਥ ਉਹਨਾਂ ਨੇ ਗੱਲ ਫੈਡਰਲ ਸਰਕਾਰ ਤੇ ਪਾਤੀ ਹੈ, ਔਰ ਸਾਡੇ ਫੈਡਰਲ ਸਰਕਾਰ ਜਿਹੜੀ ਹੈ ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਉੱਤੇ ਗੱਲ ਪਾ ਦਿੰਦੀ ਹੈ। ਹਾਂਜੀ, ਅਗਲੀ ਕਾਲ ਤੇ ਵਧਣ ਤੋਂ ਪਹਿਲਾਂ ਰੁਪਿੰਦਰ ਹੇਰ ਸਾਹਿਬ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਸਾਡੇ ਸੈਗਮੈਂਟ ਦੇ ਸਪਾਂਸਰ ਨੇ। ਰੁਪਿੰਦਰ ਹੇਰ ਜੀ, ਵੈਲਕਮ ਸਰ, ਹਾਊ ਆਰ ਯੂ?
ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਬਿਲਕੁਲ ਠੀਕ ਹਾਂ, ਤੁਹਾਡੀ ਐਨਾਲਿਸਿਸ ਸੁਣਦੇ ਰਹੀਦਾ, ਇਟਸ ਅ ਵੈਰੀ ਗ੍ਰੇਟ ਐਨਾਲਿਸਿਸ ਕਿਸੇ ਵੀ ਟੌਪਿਕ ਤੇ ਹੋਏ।
ਥੈਂਕ ਯੂ ਔਰ ਅਸੀਂ ਦੱਸ ਦਈਏ ਕਿ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਹੇਰ ਜੀ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪਾਂਸਰ ਨੇ, ਔਰ ਸਾਡੀ ਕ੍ਰਿਕਟ ਵਰਲਡ ਕੱਪ ਨੂੰ ਵੀ ਸਪਾਂਸਰ ਕਰ ਰਹੇ ਆ। ਆਰਮਰ ਇੰਸ਼ੋਰੈਂਸ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਤੋਂ ਪਹਿਲਾਂ ਕਿ ਆਰਮਰ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰੀਏ, ਰੁਪਿੰਦਰ ਹੇਰ ਜੀ, ਆਈ ਐਮ ਸ਼ੋਰ ਕਿ ਤੁਸੀਂ ਵੀ ਕ੍ਰਿਕਟ ਵਰਲਡ ਕੱਪ ਦੇ ਸਾਡੇ ਐਨਾਲਿਸਿਸ ਵੀ ਕਰਦੇ ਹੋ ਚੈਨਲ ਵਾਈ ਦੇ ਉੱਤੇ, ਔਰ ਤੁਸੀਂ ਵੀ ਇਹਦੇ ਸਟਰੋਂਗ ਫਾਲੋਅਰ ਹੈਗੇ ਹੋ ਕ੍ਰਿਕਟ ਦੇ। ਕੀ ਲੱਗਦਾ ਸਰ ਜੀ ਇਸ ਸਥਿਤੀ ਦੇ ਵਿੱਚ, ਵੀ ਆਰ ਅਸੀਂ ਹਾਫਵੇ ਕ੍ਰੋਸ ਕਰ ਚੁੱਕੇ ਹਾਂ ਵਰਲਡ ਕੱਪ ਦੇ ਵਿੱਚ, ਕਿਹੜੀਆਂ ਟੀਮਾਂ ਦੋ, ਜੇ ਮੈਂ ਤੁਹਾਨੂੰ ਦੋ ਪਿੱਕ ਕਰਨ ਨੂੰ ਕਹਾਂ ਤਾਂ ਕਿਹੜੀਆਂ ਦੋ ਟੀਮਾਂ ਤੁਹਾਨੂੰ ਸਟਰੋਂਗ ਨਜ਼ਰ ਆ ਰਹੀਆਂ ਵਰਲਡ ਕੱਪ ਕੰਟੈਂਡਰਸ?
ਇੰਡੀਆ ਐਂਡ ਨਿਊਜ਼ੀਲੈਂਡ।
ਇੰਡੀਆ ਔਰ ਨਿਊਜ਼ੀਲੈਂਡ, ਤੁਸੀਂ ਠੀਕ ਹੈ, ਤੁਸੀਂ
ਆਈ ਹੈਵ ਬੀਨ ਮੇਨਟੇਨਿੰਗ ਦਾ ਸੇਮ ਥਿੰਗ, ਯੂ ਰਿਮੈਂਬਰ ਉਦੋਂ ਆਪਾਂ ਨਿਊਜ਼ੀਲੈਂਡ ਨੂੰ ਪੰਜਵੇਂ ਨੰਬਰ ਤੇ ਗਿਣਦੇ ਸੀ, ਬਟ ਆਈ ਟੋਲਡ ਯੂ ਕਿ ਵੀ ਜੇ ਇੰਡੀਆ ਤੇ ਨਿਊਜ਼ੀਲੈਂਡ ਅੱਜ ਦੇ ਦਿਨ ਦੇ ਵਿੱਚ, ਆਈ ਪਰਸਨਲੀ ਫੀਲ ਕਿ ਦੇਅਰ ਪਰਫਾਰਮੈਂਸ ਇਜ਼ ਵੈਰੀ ਗੁੱਡ।
ਤੋ ਤੁਸੀਂ ਇੰਡੀਆ ਔਰ ਨਿਊਜ਼ੀਲੈਂਡ ਦੀ ਟੀਮ ਨੂੰ ਗਿਣਦੇ ਹੋ? ਯੈਸੇ ਵੈਸੇ ਦੋ ਹੀ ਟੀਮਾਂ ਨੇ ਜਿਹੜੀਆਂ ਹਜੇ ਤੱਕ ਅਨਬੀਟਨ ਰਹੀਆਂ ਨੇ, ਔਰ ਜੇ ਕੱਲ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਤੇ ਨਿਊਜ਼ੀਲੈਂਡ ਵਿਲ ਨੌਕ ਪਾਕਿਸਤਾਨ ਆਲਮੋਸਟ ਆਊਟ ਆਫ ਦਾ ਟੂਰਨਾਮੈਂਟ, ਲੇਕਿਨ ਜੇ ਕੱਲ ਪਾਕਿਸਤਾਨ ਜਿੱਤ ਗਿਆ ਤੇ ਫਿਰ ਨਿਊਜ਼ੀਲੈਂਡ ਪਹਿਲਾ ਮੈਚ ਹਾਰੇਗੀ ਟੂਰਨਾਮੈਂਟ ਦੇ ਵਿੱਚ। ਹਜੇ ਤੱਕ ਵੈਸੇ ਨਿਊਜ਼ੀਲੈਂਡ ਕੋਈ ਨਹੀਂ ਹਾਰੀ। ਕੱਲ ਦਾ ਕੀ ਲੱਗਦਾ ਤੁਹਾਨੂੰ ਪਾਕਿਸਤਾਨ ਔਰ ਨਿਊਜ਼ੀਲੈਂਡ ਮੈਚ ਦੇ ਬਾਰੇ?
100% ਨਿਊਜ਼ੀਲੈਂਡ ਜਿੱਤੂਗੀ, ਰੀਜ਼ਨ ਇਸ ਕਿ ਵੇਖੋ ਪਾਕਿਸਤਾਨ ਦੀ ਟੀਮ ਜਿਹੜੀ ਆ ਇੰਨੇ ਸਾਲ ਨਾ ਆਪਣੀ ਬੋਲਿੰਗ ਅਟੈਕ ਤੇ ਪਲੱਸ ਜਿਹੜੇ ਉਹਨਾਂ ਦੇ ਉੱਪਰਲੇ ਦੋ ਜਾਂ ਤਿੰਨ ਬੈਟਸਮੈਨ ਚੱਲ ਜਾਂਦੇ ਸੀ, ਉਹਦੇ ਕਰਕੇ ਦੇ ਆ ਪਿੰਡੋਇੰਗ ਵੈਲ। ਹੁਣ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਇਸ਼ੂ ਹੈ ਜਿਹੜੀ ਉਹਨਾਂ ਦੀ ਇਨਫਾਈਟ ਹੈ, ਯੂ ਕੈਨ ਵੈਰੀ ਕਲੀਅਰਲੀ ਸੀ ਕਿ ਵੀ ਬਾਡੀ ਲੈਂਗੁਏਜ ਜਿਹੜੀ ਪਲੇਅਰਸ ਹੈਗੇ, ਐਂਡ ਪਲੱਸ ਆਊਟਫੀਲਡ ਦੇ ਫੀਲਡਰਸ ਆਰ ਦੇ ਫੀਲਡਿੰਗ ਇਜ਼ ਜਸਟ ਪੈਥੈਟਿਕ, ਰਾਈਟ? ਸੋ ਦੈਟ ਇਜ਼ ਵਾਟ ਨਿਊਜ਼ੀਲੈਂਡ, ਇਫ ਯੂ ਸੀ ਨਿਊਜ਼ੀਲੈਂਡ ਜਿਹੜੇ ਜਿੱਦਾਂ ਨਿਊਜ਼ੀਲੈਂਡ ਖੇਡ ਰਹੀ ਹੈ, ਉਹ ਇੱਕ ਟੀਮ ਦੇ ਤੌਰ ਤੇ ਖੇਡ ਰਹੀ ਹੈ, ਵੈਰੀ ਵੈਲ ਆਇਲਡ, ਬੜੀ ਵਧੀਆ ਜਿਹੜੀ ਆ ਅੰਡਰ ਦਾ ਕੈਪਟਨ, ਉਹ ਉਹਨਾਂ ਨੂੰ ਬਹੁਤ ਵੱਡਾ ਐਡਵਾਂਟੇਜ ਹੈਗਾ ਕਿਉਂਕਿ ਇਹ ਫੈਕਟਰ ਜਿਹੜੇ ਆ, ਪਲੱਸ ਜਿਹੜੀ ਟੀਮ ਜਿੱਤ ਰਹੀ ਆ, ਦੇ ਆਲਰੇਡੀ ਇਨ ਟੂ ਸੈਮੀ ਫਾਈਨਲ, ਦੇ ਹੈਵ ਮੋਰਲ ਟੀਮ ਦਾ ਹਾਈ ਹੈਗਾ।
ਸਾਡੇ ਕਾਲਰ ਨੇ ਰੁਪਿੰਦਰ ਜੀ, ਪ੍ਰਤਾਪ ਸਾਹਿਬ, ਪ੍ਰਤਾਪ ਸਾਹਿਬ ਕਹਿ ਰਹੇ ਨੇ ਕਿ ਪਾਕਿਸਤਾਨ ਜਿੱਤੇਗਾ। ਪ੍ਰਤਾਪ ਸਾਹਿਬ ਕਹਿ ਰਹੇ ਨੇ ਇਸ ਲਈ ਜਿੱਤੇਗਾ ਬਿਕੋਜ਼ ਪਾਕਿਸਤਾਨ ਇਜ਼ ਔਨ ਫਾਇਰ, ਕਹਿ ਰਹੇ ਪ੍ਰਤਾਪ ਸਾਹਿਬ ਦੇ ਵਿਚਾਰ ਨੇ ਜੀ। ਅਗਲੀ ਕਾਲ ਵੱਲ ਵਧਦੇ ਹਾਂ ਜੀ। ਤੇਜਪਾਲ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਤੇਜਪਾਲ ਸਾਹਿਬ, ਕੀ ਕਹਿਣਾ ਚਾਹੋਗੇ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਕੁਐਸਚਨ ਹੈ ਕੈਨੇਡੀਅਨ ਵਿਜ਼ਟਰ ਵੀਜ਼ਾ ਤੇ।
ਠੀਕ ਹੈ।
ਹੁਣ ਅੱਜ ਕੱਲ ਸੁਣੀ ਦਾ ਬਹੁਤ ਦੇਖਿਆ ਵੀ ਆ ਕਿ ਜੋ ਸਟੂਡੈਂਟ ਸਟੱਡੀ ਕਰਨ ਆਏ ਹੋਏ ਨੇ ਉਹਨਾਂ ਦੇ ਪੇਰੈਂਟਸ ਵੀ ਆਉਂਦੇ ਨੇ, ਉਹ ਆ ਕੇ ਇੱਥੇ ਕੰਮ ਵੀ ਕਰਦੇ ਨੇ, ਤੇ ਉਹ ਸਟੂਡੈਂਟ ਇਨਕਮ ਕਿੱਦਾਂ ਹੈ ਉਹ ਪੂਰੀ ਕਰਦੇ ਨੇ ਕਿ ਉਹਨਾਂ ਨੂੰ ਵਿਜ਼ਟਰ ਅਫੋਰਡ ਕਰ ਸਕਦੇ? ਮੈਨੂੰ 40 ਸਾਲ ਹੋ ਗਏ ਇੱਥੇ ਟੈਕਸ ਦਿੰਦੇ ਨੂੰ। ਮੈਂ ਇੱਕ ਬੰਦੇ ਨੂੰ ਸਪੋਂਸਰ ਕੀਤਾ ਸੀ ਜਿਹਦੇ ਲਈ ਮੈਂ ਐਨੀ ਬੌਂਡ ਭਰਨ ਲਈ ਤਿਆਰ ਸੀ, 4 ਵਾਰੀ ਉਹਨਾਂ ਨੂੰ ਰਿਫਿਊਜ਼ ਕਰਤਾ ਇਹ ਕਹਿ ਕੇ ਕਿ ਤੁਹਾਡੀਆਂ ਉੱਥੇ ਸਟਰੋਂਗ ਟਾਈਜ਼ ਨੇ, ਤੁਸੀਂ ਵਾਪਸ ਨਹੀਂ ਆਉਣਾ। ਵਾਈ ਇਜ਼ ਦੈਟ? ਕਿ ਹੁਣ ਜਿਹੜੇ ਵਿਜ਼ਟਰ ਹੀ ਨੇ ਫਿਰ ਉਹੀ ਇੰਪੋਰਟੈਂਟ ਰਹਿ ਗਏ ਕਿ ਜੀ ਆਓ ਤੁਸੀਂ ਚੋਰੀ ਕੰਮ ਕਰੋ ਤੇ ਜਾਓ, ਇੱਥੋਂ ਦੇ ਜਿਹੜੇ ਟੈਕਸ ਪੇਅਰਸ ਨੇ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ?
ਵੈਰੀ ਗੁੱਡ ਕੁਐਸਚਨ, ਬਹੁਤ ਬਹੁਤ ਤੁਹਾਡਾ ਵਧੀਆ ਸਵਾਲ ਹੈ ਤੇਜਪਾਲ ਸਾਹਿਬ। ਔਰ ਮੈਂ ਇਹਦੇ ਤੇ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਲੋਕਾਂ ਨੇ ਕੁਐਸਚਨ ਕਰ ਰਹੇ ਨੇ ਕਿ ਉਹ ਚਾਹੁੰਦੇ ਸੀਗੇ ਕਿ ਉਹਨਾਂ ਦਾ ਇੱਕ ਕੋਈ ਨੀਅਰ ਐਂਡ ਡੀਅਰ ਵਨ ਜਿਹੜਾ ਉਹ ਵਿਜ਼ਟਰ ਵੀਜ਼ੇ ਤੇ ਘੱਟੋ ਘੱਟ ਇੱਕ ਵਾਰ ਕੈਨੇਡਾ ਵਿਜ਼ਿਟ ਕਰ ਜਾਏ, ਕਿਸੇ ਦੀ ਸਿਸਟਰ ਨੇ, ਕਿਸੇ ਦੇ ਬ੍ਰਦਰ ਨੇ, ਕਿਸੇ ਦੇ ਹੋਰ ਕੋਈ ਰਿਲੇਟਿਵ ਨੇ, ਲੇਕਿਨ ਉਹਨਾਂ ਨੂੰ ਇੱਕ ਵਾਰ
ਦੀ ਗੱਲ ਬਚਾ ਲਿਆ। ਸੀ ਇਜ਼ ਦਾ ਓਨਲੀ ਵਨ ਦੇਅਰ,
ਅੱਛਾ,
ਬਾਕੀ ਅਸੀਂ ਸਾਰੇ ਇੱਥੇ ਆ। ਸੀ ਇਜ਼ ਦਾ ਓਨਲੀ ਵਨ, ਉਹਨੂੰ ਮਿਲਣ ਲਈ ਫਿਰ ਸਾਨੂੰ ਸਾਰਿਆਂ ਨੂੰ ਜਾਣਾ ਪੈਂਦਾ ਕਿ ਸ਼ੀ ਵੋਂਟ ਈਵਨ ਸਟੇ ਹੇਅਰ ਐਟ ਆਲ, ਕਿ ਐਨੀ ਬੌਂਡ, ਮੈਂ ਆਪਦੀ ਲਾਈਫ ਦੀ ਪੂੰਜੀ ਰੱਖਣ ਨੂੰ ਤਿਆਰ ਹਾਂ, ਪਰ ਉਹਨੂੰ ਕਹਿ ਦਿੰਦੇ ਸਟਰੋਂਗ ਟਾਈਜ਼ ਨਹੀਂ। ਆਈ ਡਿਡ 4 ਟਾਈਮਸ, 4 ਵਾਰੀ ਰਿਫਿਊਜ਼ ਕਰਤਾ ਉਹਨਾਂ ਨੇ। ਮੈਂ ਇੰਨੀਆਂ ਜਾਣਦਾ, ਜੇ ਕੋਈ ਮੇਰੇ ਤੋਂ ਲਿਸਟ ਲੈ ਜਾਵੇ ਨਾ ਕਿ ਕਿਹੜੇ ਕਿਹੜੇ ਚੋਰੀ ਕੰਮ ਕਰਦੇ, ਮੈਂ ਲਿਸਟ ਦੇ ਕੇ ਮੇਰੇ ਨਾਲ ਕੋਈ ਬੰਦਾ ਨਾਲ ਚੱਲੇ, ਮੈਂ ਸਾਰਿਆਂ ਨੂੰ ਫੜਵਾ ਸਕਦਾ। but I won't do that kyunki eh keh dende ji nahi oh they are just visiting here this that par they oh pair bhai thodi karde ne hun je ek student de parents aa rahe ne 6 mahine da unhan 10 saal da kaiyan nu visa lagge aa 6 mahine layi aa rahe ne how they gonna stay here 6 mahine kaade de sir te rehna wa 6 mahine unhan di graduation ta nahi hoi jani
theek hai theek hai yad bhi
वोट बैंक इतने स्ट्रांग हो रहा है जी मास च स्टूडेंट आ रहे हैं उन्होंने पेरेंट्स आएंगे लाला लाला ज्यादा होती है सो दिस इट्स ए पॉलिसी जी ने गलत ने वी ऑल नो कि पिछले चार साल दे विच जड़ी ब्लैक मनी वाला काम है ना जो अंडर खाते भी किसी 40,000 दे के उसे यू नो टूरिस्ट आके अपना वर्क परमिट कन्वर्ट करा लो ये सारा रैंप बहुत बहुत ज्यादा वधिया होया है काम और ये चीजा जड़िया ने यह सारे डिस्टर्ब कर रही है and these are not right policies for the country theek hai main assi platform te bhi kya aaya ki je tusi tourist visa jada oh da basic concern tin cheeza tin condition tusi tourist nu launde ho te pehli gall hai ohde ko fund hone chahide itthe oh itthe aake kam na kare teesra ohde koi eho je ties hone chahide ki wapas india jaye aur tinne hi as a government tusi oh fail kar rahe ho kyunki tourist aa rahe ha itthe aake work permit le rahe ha लगातार टूरिस्ट जो सत सत के सैट कर रहे हैं उन्होंने वोट बैंक जो प्रो हों सो दिस इज द कंसर्न सो नोबडी पिछले चार साल ये जेन्युइन कंसर्न जरा किसी का नहीं है इमिग्रेशन का क्राइटेरिया है सख्त किया बेटर के गवर्नमेंट जी इमिग्रेशन का क्राइटेरिया है बेटर करे ताकि लोग एटलीस्ट लैंडेड इमीग्रेंट बन के इतने आने ਜਿਹੜਾ ਇੱਥੇ ਅੱਜ 40,000-50,000 ਵਕੀਲਾਂ ਨੂੰ ਜਾਂ ਲੋਕਾਂ ਨੂੰ ਖਰਚ ਦਿੰਦੇ ਆ ਇੰਪਲੋਇਰਸ ਨੂੰ ਦੇ ਰਿਹਾ ਇੱਕ ਕੈਸ਼ ਮਨੀ ਉਹ ਜਿਹੜਾ ਆ ਉਹ ਜਿਹੜਾ ਦੋ ਨੰਬਰ ਦਾ ਧੰਦਾ ਆ ਉਹ ਬੰਦ ਹੋਏਗਾ ਬਟ ਦ ਥਿੰਗ ਇਜ਼ ਕਿ ਉਹ ਕਹਿੰਦੇ ਨਾ ਕੋਈ ਨੋਬਡੀ ਵਾਂਟਸ ਟੂ ਬੈਲ ਦਾ ਕੈਟ ਕਿਸੇ ਨੇ ਗੱਲ 'ਚ ਕਿਸੇ ਦੇ ਬਿੱਲੀ ਦੇ ਘੈਂਟੀ ਨਹੀਂ ਪਾਉਣੀ ਤੇ ਉਹ ਇਸ ਕਰਕੇ ਜਿਹੜਾ ਆ ਸਾਰਾ ਕੁਝ ਜਿਹੜਾ ਆ ਇਹ ਹੋਈ ਜਾ ਰਿਹਾ ਹੋਪਫੁਲੀ ਯੂ ਨੋ ਪੀਪਲ ਵਿਲ ਬੀ ਸੈਂਸੀਬਲ ਕਿ ਜਦੋਂ ਹੁਣ ਇਲੈਕਸ਼ਨ ਆਊਗੀ ਦੇ ਵਿਲ ਗਿਵ ਦੈਟ ਵਰਡਿਕਟ ਬਟ ਇਹ हर एक नू पता है कि इतने किन्ने रेट वध गए आ जिहड़े आ लोकी किवें जिहड़े आ ओह पैसे दे रहे आ किवें ओह पैसे पूरे करदे आ चाहे ओह स्टूडेंट आ चाहे टूरिस्ट आ किवें ओह कैश दा काम कर रहे आ एंड ऑल दिस इज हैपनिंग इन लीगल एंड गवर्नमेंट नोज दैट ट्रस्ट मी देयर इज नोबडी जिन्नू गवर्नमेंट नू इह नहीं पता भी इत्थे की हो रहा है
अच्छा एक चीज होर हैगी जी जी रेज की जी तेजपाल साहब ने मेरे ख्याल दे नाल मैं रुपिंदर जी तुहाडे भी विचार लवांगा आई थिंक जिस तरह तेजपाल साहब ने इत्थे तक भी कह दिता है कि वो अपनी सारी जिंदगी की पूंजी तक भी दा ते लगाण नूं तैयार है कि बॉन्ड भरा लो ये बड़ी वड्डी गल इन्होंने कही है पर मेरे ख्याल दे नाल कोई अमाउंट सैट की जा सकती है कि तुसी एक फैमिली का अपना मैंबर जिहड़ा है वो तुसी बुला सकते हो जिदा हुण तेजपाल साहब ने दस्या भी इन्हां दे एक फैमिली मैंबर उधर रह गया है जिहदे कारण कि जे उहनूं मिलना है तो सारे नूं जाना पैंदा है हुण ऐसा कोई फैमिली मैंबर जिहड़ा उत्थे रह गया है मेरे ख्याल दे नाल उहनूं मल्टीपल 10 साल का वीजा ला देण कि ठीक है तुसी 6 महीने तो ज़्यादा इत्थे नहीं रह सकते पर तुहानूं 10 साल का मल्टीपल वीजा है वो जदों मर्जी आण इन्हां दे परिवार नूं आके मिलण जाण और उहदे बदले जे उह कदे अपना ओवरस्टे करदे ने 6 महीने तो ज़्यादा या जो भी आ साल टर्म लगा सकते हो 10 साल का मल्टीपल लगा दो उन्होंने और जे वो ओवरस्टे करते हैं तो तेजपाल साहब उन्हों तो बॉन्ड भरवा लो कि इन का परिवारिक मैंबर जोड़े ने $20,000 या समथिंग लाइक दैट ये लाइबल हो गए प्लस इन्हों ब्लैकलिस्ट कर दिया जाएगा इस तो बाद फिर होर किसी स्पॉन्सर नहीं कर सकेंगे एटलीस्ट
गवर्नमेंट की प्रोविजन हैगी ट्रिप वीजा
ओके
ठीक है कौंसलेट तू स्टैंप नहीं लगा कि 6 महीने का वीजा आ कहते ठीक है जी तुम जाना आ दे गिव्यू ट्रिप वीजा कि भी तुम जाओ इस काम लिए जाना उन्हें रहोगे वो CBSA जो एयरपोर्ट से स्पेशल मैनशन करता ਪਰ ਜਿੰਨੀ ਤਰੀਕ ਨੂੰ ਤੁਸੀਂ ਕਿਹਾ ਹੁੰਦਾ ਵੀ ਇੰਨੀ ਤਰੀਕ ਨੂੰ ਵਾਪਸ ਜਾਣਗੇ ਜਿਹੜੇ ਬੰਦੇ ਨੇ ਬੌਂਡ ਦਿੱਤਾ ਹੁੰਦਾ, ਉਦੋਂ ਉਹਨਾਂ ਨੂੰ ਜਾ ਕੇ ਉੱਥੇ ਦੇਣਾ ਪੈਂਦਾ, ਦੱਸਣਾ ਪੈਂਦਾ ਕਿ ਵੀ ਓਕੇ ਜੀ ਆਹ ਬੰਦਾ ਆ ਗਿਆ, ਹੀ ਇਜ਼ ਗੋਇੰਗ ਬੈਕ. ਸੋ ਦੇਰ ਇਜ਼ ਅ ਵੇ ਜੇ ਗਵਰਨਮੈਂਟ ਕਰਨਾ ਚਾਹੇ ਟੂ ਈਵਨ ਸੀ ਕਿ ਚਲੋ ਜੀ ਅਸੀਂ ਪਹਿਲਾਂ 6 ਮਹੀਨੇ ਦਿਨ ਦੇਣਾ, ਅਸੀਂ ਵੇਖਣਾ ਚਾਹੁੰਦੇ ਹਾਂ ਜੀ ਇਹ ਬੰਦਾ ਸਹੀ ਵੀ ਹੈਗਾ. ਸੋ ਦੇਰ ਇਜ਼ ਅ ਵੇ, ਬਟ ਦਾ ਇਸ਼ੂ ਜਿਹੜਾ ਹੋ ਰਿਹਾ ਆ ਕਿ ਤੁਸੀਂ ਕੇਸ ਅਸੀਂ ਆਹ ਬਣਾਉਣ ਹੈਗੇ ਹਾਂ ਕਿ ਕਿਹੜੇ ਬੇਸ ਦੇ ਉੱਤੇ ਤੁਸੀਂ ਉਸ ਬੰਦੇ ਨੂੰ ਵੀਜ਼ਾ ਦੇ ਰਹੇ ਹੋ. ਅਸੀਂ ਇਹ ਨਹੀਂ ਕਹਿੰਦੇ ਵੀਜ਼ਾ ਨਾ ਦਿਓ, ਬਟ ਦੈਨ ਡੋਂਟ ਚੇਂਜ ਯੋਰ ਟੂਰਿਸਟ ਵੀਜ਼ੇ ਦੀ ਜਿਹੜੀ ਕੰਡੀਸ਼ਨ ਹੈਗੀ ਆ. ਟੂਰਿਸਟ ਵੀਜ਼ੇ ਦੀ ਕੰਡੀਸ਼ਨ ਕੀ ਹੈਗੀ ਆ ਕਿ ਜੀ ਇੱਥੇ ਟਾਈ ਕੇ ਉਹਨਾਂ ਦਾ ਇੰਟਰਸਟ ਨਹੀਂ ਹੋਣਾ ਚਾਹੀਦਾ ਕੈਨੇਡਾ 'ਚ. ਹੁਣ ਜਿਹੜਾ ਬੱਚਾ ਇੱਥੇ ਪੜ੍ਹ ਰਿਹਾ ਉਹਦਾ ਕਿਉਂ ਨਹੀਂ ਇੰਟਰਸਟ ਹੋਏਗਾ ਇੱਥੇ, ਨੰਬਰ 1. ਦੂਸਰਾ, ਉਹ ਬੱਚਾ ਜਿਹੜਾ ਆ ਉਹ ਕਿਵੇਂ, ਉਹ ਆ ਵਿਚਾਰਾ ਯੂਨੋ ਨਾਰਮਲ ਜੋਬਸ ਕਰ ਰਿਹਾ, ਬਲੂ ਕਾਲਰ ਜੋਬਸ ਕਰ ਰਿਹਾ, ਉਹਦੀ ਇਨਕਮ ਨਹੀਂ ਹੈਗੀ, ਉਹ ਉਹਨਾਂ ਦੀ ਐਜ਼ ਅ ਟੂਰਿਸਟ ਕਿਵੇਂ ਉਹਨਾਂ ਨੂੰ ਸਪੋਂਸਰ ਕਰ ਸਕਦਾ ਤੇ ਕਿਵੇਂ ਉਹਨਾਂ ਦਾ ਖਰਚਾ ਚੁੱਕ ਸਕਦਾ. ਓਬਵੀਅਸਲੀ ਉਹਨਾਂ ਨੂੰ ਕੰਮ ਕਰਨਾ ਪਊਗਾ ਕਿਤੇ ਨਾ ਕਿਤੇ, ਜਾਂ ਕੋਈ ਨਾ ਕੋਈ ਉਹਨਾਂ ਨੂੰ ਕੈਸ਼ ਤੇ ਕੰਮ ਕਰਨਾ ਪਏਗਾ ਹੀ. ਉੱਥੋਂ ਉਹ ਤੁਹਾਡੀ ਜਿਹੜੀ ਟੂਰਿਸਟ ਵੀਜ਼ੇ ਦੀ ਦੂਸਰੀ ਕੰਡੀਸ਼ਨ ਉਹ ਵੀ ਵਾਇਲੇਟ ਹੋਈ. ਤੇ ਲਾਸਟ
ਨਹੀਂ, ਸੋਰੀ ਮੈਂ ਇੱਕ ਮਿੰਟ ਇੰਟਰਪਟ ਕਰ ਰਿਹਾ ਜੀ, ਕਿ ਜਦੋਂ ਜੇ ਫਰਜ਼ ਕਰ ਲਓ ਕੋਈ ਸਟੂਡੈਂਟ ਇੱਥੇ ਆਇਆ ਹੋਇਆ ਤੇ ਸਟੂਡੈਂਟਸ ਦੇ ਜੇ ਕੋਈ ਪੇਰੈਂਟਸ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਬਿਲਕੁਲ ਪੁੱਛਦੇ ਨੇ, ਉਹਨਾਂ ਨੂੰ ਸੈਟੀਸਫਾਈ ਕਰਨਾ ਪੈਂਦਾ ਹੈ ਕਿ ਜੀ ਅਸੀਂ ਉੱਥੇ ਜਾ ਕੇ 1-2 ਮਹੀਨੇ 6 ਮਹੀਨੇ ਸਾਡੇ ਕੋਲ ਫੰਡਸ ਹੈਗੇ ਨੇ, ਅਸੀਂ ਆਪਣੇ ਪੈਸੇ ਦੇ ਉੱਤੇ ਉੱਥੇ. ਹਾਂ, ਉਹ ਆ ਕੇ ਇੱਥੇ ਕੋਈ ਗਲਤ ਕੰਮ ਕਰਦੇ ਨੇ ਉਹ ਵੱਖਰੀ ਚੀਜ਼ ਆ, ਪਰ ਘੱਟੋ ਘੱਟ ਉਹ ਸਰਕਾਰ ਨੂੰ ਇਹ ਦਿਖਾ ਕੇ ਆਉਂਦੇ ਨੇ ਕਿ ਸਾਡੇ ਕੋਲ ਪੈਸੇ ਹੈਗੇ ਨੇ, ਸਾਡਾ ਬੱਚਾ ਸਟੂਡੈਂਟ ਪੜ੍ਹਦਾ ਉੱਥੇ ਕੈਨੇਡਾ ਦੇ ਵਿੱਚ ਤੇ ਅਸੀਂ ਆਪਣੇ ਸਟੂਡੈਂਟ ਬੱਚੇ ਨੂੰ ਉਹਦੀ ਗ੍ਰੈਜੂਏਸ਼ਨ ਤੇ ਚੱਲੇ ਹਾਂ ਜਾਂ ਕੋਈ ਸੈਰੇਮਨੀ ਤੇ ਚੱਲੇ ਹਾਂ ਔਰ ਆਪਣਾ ਪੈਸਾ ਦਿਖਾ ਕੇ ਇੱਥੇ ਆਉਂਦੇ ਨੇ ਜੀ. ਗੋ ਹੈਡ.
ਨਹੀਂ ਬਿਲਕੁਲ, ਜਿਹੜਾ ਫੰਡ ਤਾਂ ਉਹ ਦਿਖਾਉਂਦੇ ਆ, ਕਹਿੰਦੇ ਦਿਸ ਇਜ਼ ਵਾਟ ਆਮ ਟ੍ਰਾਈਂਗ ਟੂ ਸੇ. ਹੁਣ ਇਹਨਾਂ ਦਾ ਜਿਹੜਾ ਕੇਸ ਹੈਗਾ, ਹਾਊ ਕੈਨ ਕਾਉਂਸਲੇਟ ਜਨਰਲ ਸੇ ਕਿ ਨਹੀਂ ਜੀ ਇਹਨਾਂ ਇਹ ਬੌਂਡ ਵੀ ਦੇਣ ਨੂੰ ਤਿਆਰ ਨੇ ਤੇ ਉਹਨਾਂ ਕੋਲ ਉੱਥੇ ਫੰਡਸ ਹੋਣਗੇ ਤੇ ਬਈ ਉਹਨਾਂ ਦੇ ਉਹਨਾਂ ਨੂੰ ਕਿਉਂ ਨਹੀਂ ਵੀਜ਼ਾ ਮਿਲ ਰਿਹਾ? ਦਾ ਰੀਜ਼ਨ ਇਜ਼ ਵੀ ਆਲ ਸੀਇੰਗ ਦਿਸ ਕਿ ਜਿਹੜੇ ਟੂਰਿਸਟ ਵੀਜ਼ਾ ਇੱਕ ਮਿਸਯੂਜ਼ ਹੋ ਰਿਹਾ ਜਸਟ ਟੂ ਐਂਟਰ ਕੈਨੇਡਾ, ਜੋ ਅੱਗੇ ਸਕਿੱਲਡ ਵਰਕਰ ਦੀ ਕੈਟਾਗਰੀ ਲੋਕੀ ਆਉਂਦੇ ਸੀ, ਹੁਣ ਉਹ ਟੂਰਿਸਟ ਵੀਜ਼ਾ ਲਵਾ ਕੇ ਫੈਮਿਲੀ ਦੇ ਨਾਲ ਇੱਥੇ ਆ ਕੇ ਕੈਸ਼ ਤੇ ਪੈਸੇ ਦੇ ਕੇ ਇੰਪਲੋਇਰਸ ਨੂੰ ਤੇ ਲਾਇਰਸ ਨੂੰ ਦੇ ਕੇ ਉਹ ਇੱਥੇ ਸੈਟ ਹੋ ਰਹੇ ਆ, ਓਕੇ, ਉਹਨਾਂ ਨੂੰ ਕਨਵਰਟ ਕਰ ਰਹੇ ਆ ਟੂਰਿਸਟ ਵੀਜ਼ੇ ਨੂੰ. ਸੋ ਇਹ ਇੱਕ ਗ੍ਰੋਸ
ਕੁਝ ਐਡ ਕਰਨਾ ਚਾਹੁੰਦਾ.
ਹਾਂਜੀ ਹਾਂਜੀ ਹਾਂਜੀ, ਕਰੋ ਜੀ.
ਇੱਥੇ ਹੁਣ ਤੁਸੀਂ ਵੀ ਇੱਥੇ ਰਹਿੰਦੇ ਹੋ, ਸਾਰੇ ਇੱਥੇ ਰਹਿੰਦੇ, ਇੱਥੇ 6 ਮਹੀਨੇ ਕਿਸੇ ਕੋਲੇ ਟਾਈਮ ਨਹੀਂ ਹੈਗਾ ਕਿਸੇ ਨੂੰ ਹੋਸਟ ਕਰਨ ਦਾ. ਵੀ ਜਸਟ ਵਾਂਟ ਇਟ ਫਾਰ ਵੀਕ ਔਰ 2 ਵੀਕ, ਵੱਧ ਤੋਂ ਵੱਧ 1 ਮਹੀਨਾ. ਨੋਬਡੀ ਹੈਜ਼ ਟਾਈਮ ਕਿ ਕਿਸੇ ਨੂੰ 6 ਮਹੀਨੇ ਲਈ ਇੱਥੇ ਆਪਦੇ ਕੋਲ ਸੱਦ ਕੇ ਉਹਨੂੰ ਹੋਸਟ ਕਰੇ. ਨੋ, ਜਿਹੜਾ ਵੀ ਕੋਈ 2 ਮਹੀਨੇ ਤੋਂ ਵੱਧ ਆ ਰਿਹਾ, ਡੈਫੀਨਟਲੀ ਦੈਟ ਪਰਸਨ ਇਜ਼ ਕਮਿੰਗ ਹੇਅਰ ਟੂ ਵਰਕ. ਇਮੀਗ੍ਰੇਸ਼ਨ ਨੂੰ ਇਹ ਸੋਚ ਹੀ ਲੈਣਾ ਚਾਹੀਦਾ ਕਿ ਜੋ ਵੀ ਇੱਥੇ ਓਵਰ 2 ਮੰਥ ਸਟੇ ਕਰ ਰਿਹਾ, ਦੈਟ ਮੀਨ ਦੈਟ ਪਰਸਨ ਇਜ਼ ਕਮਿੰਗ ਹੇਅਰ ਟੂ ਵਰਕ ਅੰਡਰ ਦਾ ਟੇਬਲ. ਉਹਨਾਂ ਨੂੰ ਸਟੇ ਨਹੀਂ ਦੇਣੀ ਚਾਹੀਦੀ ਵਿਜ਼ਟਰ ਤੇ.
ਨਹੀਂ, ਲੇਕਿਨ ਇਹ ਵੀ ਤਾਂ ਹੋ ਸਕਦਾ ਨਾ ਕਿ ਕਿਸੇ ਦੇ, ਜੇ ਹੁਣ ਫਰਜ਼ ਕਰ ਲਓ ਕਿਸੇ ਦੇ ਕੋਈ ਪੇਰੈਂਟਸ ਆ ਰਹੇ ਨੇ, ਠੀਕ ਹੈ, ਤੇ ਕੋਈ
ਨਹੀਂ ਨਹੀਂ ਮੈਂ ਵਿਜ਼ਟਰ ਦੀ ਗੱਲ ਕਰ ਰਿਹਾ ਜੋ ਵਿਜ਼ਿਟ ਕਰਨ ਆ ਰਹੇ ਨੇ. ਪੇਰੈਂਟਸ ਦੈਟਸ ਫਾਈਨ, ਦੈਟਸ ਅ ਸੁਪਰ ਵੀਜ਼ਾ.
ਅੱਛਾ, ਠੀਕ ਹੈ, ਸੁਪਰ ਵੀਜ਼ਾ ਮਤਲਬ
ਪੇਰੈਂਟਸ ਦਾ ਸੁਪਰ ਵੀਜ਼ਾ. ਠੀਕ ਆ, ਹੁਣ ਮੈਂ ਜੇ ਕਿਸੇ ਨੂੰ ਫਿਊਨਰਲ ਤੇ ਸਪਾਂਸਰ ਕਰ ਰਿਹਾ, ਇੱਕ ਤੇ ਫਿਊਨਰਲ ਤੇ ਸੱਦਿਆ ਤੇ ਫਿਊਨਰਲ ਤਾਂ 2 ਦਿਨ 'ਚ ਹੋ ਜਾਣਾ ਜੀ, ਉਹਨੂੰ ਵੀਜ਼ਾ ਲਾ ਦਿੰਦੇ ਆ 10 ਸਾਲ ਦਾ.
ਠੀਕ ਹੈ, ਠੀਕ ਹੈ,
ਤੇ ਉਦੋਂ ਬਾਅਦ ਫਿਰ ਉਹ ਕਿਸੇ ਹੋਰ ਸਟੇਟ 'ਚ ਆ ਵੜਦਾ. ਇਟਸ ਮਾਈ ਰਿਸਪੋਂਸੀਬਿਲਿਟੀ ਜਦੋਂ ਕਿਸੇ ਹੋਰ ਸਟੇਟ 'ਚ ਆ ਵੜ ਕੇ ਉੱਥੇ ਆ ਕੇ ਕੰਮ ਕਰਦਾ, ਫੀਸ ਕਾ ਕਾਰਡ ਤੇਅਰ, ਐਂਡ ਇਟਸ ਮਾਈ ਰਿਸਪੋਂਸੀਬਿਲਿਟੀ ਕਿ ਮੈਂ ਉਹਨੂੰ ਸਪੋਂਸਰਸ਼ਿਪ ਭੇਜੀ ਸੀ.
ਠੀਕ ਹੈ,
ਮੇਰੇ ਕਹਿ ਤੋਂ ਬੰਦਾ ਹਟਦਾ ਨਹੀਂ.
ਠੀਕ ਹੈ ਜੀ, ਤੁਹਾਡੇ ਠੀਕ ਹੈ, ਤੁਹਾਡਾ ਕੇਸ ਜਿਹੜਾ ਹੈਗਾ ਇਹਦੇ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ. ਮੈਂ ਸਾਡੇ ਕਾਲਰਸ ਹੋਰ ਵੀ ਵੇਟ ਕਰ ਰਹੇ ਨੇ, ਤੁਸੀਂ ਲਾਈਨ ਹੋਲਡ ਕਰ ਲਓ, ਚਾਹੇ ਤੇਜਪਾਲ ਸਾਹਿਬ, ਰਾਜਵਿੰਦਰ ਜੀ ਤੁਸੀਂ ਆਉਂਦੇ ਹੋ.
ਆਫ ਦੀ ਏਅਰ ਸੁਣੂਗਾ ਹੁਣ.
ਹਾਂਜੀ, ਆਫ ਦੀ ਏਅਰ ਸੁਣ ਲਓ ਸਰ, ਤੁਸੀਂ ਆਫ ਦੀ. ਹਾਂਜੀ, ਥੈਂਕ ਯੂ ਸਰ, ਥੈਂਕ ਯੂ. ਹਾਂਜੀ ਹਾਂਜੀ, ਰਾਜਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ.
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ.
ਸਤਿ ਸ਼੍ਰੀ ਅਕਾਲ ਜੀ.
ਹਾਂਜੀ ਭਾਜੀ, ਮੈਂ ਨਾ ਤੁਹਾਨੂੰ ਥੋੜੀ ਜਿਹੀ ਗੱਲ ਇੱਕ ਹੋਰ ਅੱਗੇ ਵਧਾਉਣਾ ਚਾਹੁੰਦਾ ਸੀਗਾ. ਹੁਣ ਜਿਸ ਤਰ੍ਹਾਂ ਆਪਾਂ ਇੱਥੇ ਟੈਕਸ ਪੇ ਕਰਦੇ ਆ, ਕਿੰਨੇ 10-10, 15-15, 20-20 ਸਾਲ ਤੋਂ ਆਪਾਂ ਇੱਥੇ ਰਹਿ ਰਹੇ ਹਾਂ, ਜਿਹੜੇ ਸਾਡੇ ਅਸੀਂ ਜੇ ਆਪਣੇ ਕਿਸੇ ਬ੍ਰਦਰ ਨੂੰ ਸਿਸਟਰ ਨੂੰ ਕੋਈ ਸਪੋਂਸਰ ਕਰਦੇ ਹਾਂ, ਸਾਡਾ ਜਿਹੜਾ ਵੀਜ਼ਾ ਉਹਨਾਂ ਦਾ ਜਿਹੜਾ ਉਹ ਰਿਫਿਊਜ਼ ਹੁੰਦਾ. ਜਿਹੜੇ ਇੱਕ ਸਟੂਡੈਂਟ ਆ, ਨੋ ਡਾਊਟ, ਮੈਂ ਸਟੂਡੈਂਟਸ ਦੇ ਵਿਰੁੱਧ ਨਹੀਂ ਹੈਗਾ ਬਿਲਕੁਲ, ਜਿਹੜੇ ਸਟੂਡੈਂਟਸ ਆ ਉਹਨਾਂ ਦੇ ਜਿਹੜੇ ਪੇਰੈਂਟਸ ਆ ਜਾਂ ਉਹਨਾਂ ਦੇ ਪੇਰੈਂਟਸ ਆ, ਫੈਮਿਲੀ ਆ, ਉਹਨਾਂ ਬ੍ਰਦਰ ਸਿਸਟਰ ਸਾਰਿਆਂ ਦਾ 10-10 ਸਾਲ ਦਾ ਵੀਜ਼ਾ ਲੱਗ ਰਿਹਾ, ਈਵਨ ਕਿ ਉਹ ਟੈਕਸ ਨਹੀਂ ਪੇ ਕਰਦੇ, ਕੁਝ ਨਹੀਂ ਹੈਗਾ, ਬਸ ਦਾ ਰੀਜ਼ਨ ਬਿਹਾਈਂਡ ਦੈਟ.
ਨਹੀਂ ਦੇਖੋ, ਵਿਜ਼ਟਰ ਵੀਜ਼ਾ ਵਾਸਤੇ ਤਾਂ ਕੋਈ ਵੀ ਆ ਸਕਦਾ ਨਾ ਰਾਜਵਿੰਦਰ ਜੀ, ਜੇ ਕਿਸੇ ਨੇ ਵਿਜ਼ਟਰ ਵੀਜ਼ਾ ਲੈਣਾ, ਤੁਹਾਡੀ ਗੱਲ ਸਹੀ ਹੈ ਕਿ ਉਹ ਟੈਕਸ ਨਹੀਂ ਦੇ ਰਹੇ, ਲੇਕਿਨ ਜਿਹੜਾ ਸਟੂਡੈਂਟ ਆ, ਜਿਹੜਾ ਬੱਚਾ ਇੱਥੇ, ਉਹ ਤਾਂ ਬੱਚਾ ਤਾਂ ਟੈਕਸ ਦੇ ਰਿਹਾ ਨਾ.
ਮੈਨੇ ਭਾਜੀ ਪਰ ਇਹੋ ਕੰਸਰਨ ਸੀਗਾ ਕਿ ਉਹਨਾਂ ਦੇ ਵੀਜ਼ਾ ਲੱਗ ਰਹੇ ਆ ਜਿਹੜੇ ਆਪਾਂ ਇੱਥੇ ਸਿਟੀਜ਼ਨ ਆ, ਸਾਡੇ ਬ੍ਰਦਰ ਦੇ ਸਿਸਟਰ ਦਾ ਵੀਜ਼ਾ ਨਹੀਂ ਲੱਗ ਰਿਹਾ, ਉਹ ਜੋ
ਸਰ ਐਸਾ ਨਹੀਂ ਹੈ ਕਿ ਵੀਜ਼ੇ ਨਹੀਂ ਲੱਗ ਰਹੇ, ਪਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੀ ਜੇ ਕੋਈ ਇੱਥੇ ਫੈਮਿਲੀ ਬੈਲੈਂਸ ਕਿਸੇ ਦਾ ਇੱਥੇ ਹੈ, ਇੱਥੇ ਟਾਈਜ਼ ਬਹੁਤ ਸਟਰੋਂਗ ਹੈ, ਇੰਡੀਆ 'ਚ ਟਾਈਜ਼ ਬੜੀਆਂ ਘੱਟ ਨੇ, ਫਿਰ ਉਹਨਾਂ ਨੂੰ ਜਿਹੜਾ ਜੀ ਉਹ ਕਹਿੰਦੇ ਕਿ ਨਹੀਂ ਲੱਗ ਰਹੇ। ਬਾਕੀ ਮੈਂ ਸਰ ਇਸ ਗੱਲ ਦੇ ਹੱਕ ਦੇ ਵਿੱਚ ਹੈਗਾ ਹੈ ਕਿ ਜੇ ਫਰਜ਼ ਕਰ ਲਓ ਹੁਣ ਦੋ ਭਰਾ ਇੱਥੇ ਆ ਗਏ, ਕੋਈ ਸਿਸਟਰ ਰਹਿ ਗਈ, ਕੋਈ ਬ੍ਰਦਰ ਰਹਿ ਗਿਆ, ਅਤੇ ਹਰੇਕ ਫੈਮਿਲੀ ਨੂੰ, ਸਿਟੀਜ਼ਨ ਨੂੰ ਇਹ ਹੱਕ ਹੋਣਾ ਚਾਹੀਦਾ ਹੈ ਕਿ ਯੈਸ ਉਹ ਘੱਟ ਤੋਂ ਘੱਟ ਇੱਕ ਜਿਹੜਾ ਫੈਮਿਲੀ ਮੈਂਬਰ ਆਪਣਾ ਉਹ ਸਪੋਂਸਰ ਕਰ ਲੈਣ, ਮਤਲਬ ਕਿ ਜਿਹੜਾ ਆ ਕੇ ਇੱਥੇ 10 ਸਾਲ ਦਾ ਉਹਨਾਂ ਦਾ ਕੋਈ ਵਿਜ਼ਟਰ ਵੀਜ਼ਾ ਲਗਾ ਦਿੱਤਾ ਜਾਵੇ, ਜਦੋਂ ਮਰਜ਼ੀ ਆ ਜਾਣ ਚਲੇ ਜਾਣ, 6 ਮਹੀਨੇ ਮੈਕਸੀਮਮ ਲਿਮਿਟ ਹੋਵੇ ਰਹਿਣ ਦੀ। ਸੋ ਕਿਉਂਕਿ ਇਹ ਗੱਲ ਠੀਕ ਹੈ ਕਿ ਕਈ ਵਾਰ ਜਿਹੜੇ ਖਾਸ ਕਰ ਤੁਹਾਡੇ ਕੋਈ ਸਕੇ ਭੈਣ ਭਰਾ ਉੱਥੇ ਰਹਿ ਜਾਂਦੇ ਨੇ, ਉਹ ਫਿਰ ਉਹਨਾਂ ਨੂੰ ਵਿਜ਼ਟਰ ਵੀਜ਼ਾ ਜ਼ਰੂਰ ਲਗਾ ਦਿਓ ਜੇ ਪਰਮਾਨੈਂਟ ਵੀਜ਼ਾ ਨਹੀਂ ਵੀ ਦੇਣਾ। ਸੋ ਇਹ ਹਰ ਫੈਮਿਲੀ ਨੂੰ ਇੱਕ ਮੌਕਾ ਹੋਣਾ ਚਾਹੀਦਾ। ਥੈਂਕ ਯੂ ਹਾਂਜੀ, ਸੋਰੀ ਤੁਹਾਡੀ ਲਾਈਨ ਮੇਰੇ ਖਿਆਲ ਨਾਲ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲੈਣਾ, ਅਗਲੀ ਕਾਲ ਵੱਲ ਜਾਣਾ ਪਏਗਾ ਸਾਨੂੰ। ਨਿਸ਼ਾਨ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ, ਨਿਸ਼ਾਨ ਢਿੱਲੋਂ ਜੀ ਗੋ ਹੈਡ।
ਗੁਰੂ ਭਾਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਈ ਥੋੜ੍ਹਾ ਮੈਂ ਵੀ ਐਡ ਕਰਨਾ ਚਾਹੁੰਦਾ ਜੀ, ਸਰ ਮੇਰੇ ਕਾਫੀ ਨੌਣ ਬੰਦੇ ਹੋ ਜਾਂਦੇ ਜਿਹੜੇ ਉੱਤੋਂ ਬਿਲਕੁਲ ਆਰਾਮ ਨਾਲ ਡਿਸਟ੍ਰਿਕਟ ਵੀਜ਼ਾ ਲੈ ਕੇ ਇੱਥੇ ਏਅਰਪੋਰਟ ਉਤਰਦੇ ਨੇ ਜੀ, ਏਅਰਪੋਰਟ ਉਤਰ ਕੇ ਮੁੜ ਕੇ ਇੱਥੋਂ ਅਨਸੰਡ ਕਰਕੇ ਇੱਥੋਂ ਅੰਗਰੇਜ਼ੀ ਲੈ ਲੈਂਦੇ ਨੇ, ਉਹ ਰਿਫਿਊਜੀ ਲੈ ਲੈਂਦੇ ਨੇ ਜੀ, ਉਹ 6 ਮਹੀਨੇ ਵਿੱਚ ਜੀ ਆਪਣੇ ਮਾਂ ਪਿਓ ਨੂੰ ਵੀ ਬੁਲਾ ਲੈਂਦੇ ਨੇ ਜੀ, ਤੇ ਸਾਡੇ ਬਖਸ਼ੇ ਜੀ ਅਸੀਂ ਆਪਣੇ ਭੈਣ ਭਰਾ ਸਾਡੇ ਤੋਂ ਆਉਂਦੇ ਨਹੀਂ, ਤੁਸੀਂ ਸਾਨੂੰ ਕੋਈ ਫੰਡ ਵੀ ਠੀਕ ਠਾਕ ਨਹੀਂ, ਅਸੀਂ ਟੈਕਸ ਵੀ ਪੇ ਕਰਦੇ ਹਾਂ, ਸਾਰਾ ਪਰਿਵਾਰ ਰਹਿ ਰਹੇ ਹਾਂ, ਜ਼ਿੰਮੇਵਾਰ ਹਾਂ ਜੀ ਹਰ ਚੀਜ਼ ਦੇ, ਸਾਨੂੰ ਨਾ ਹੋ ਜਾਂਦੇ ਤੁਹਾਨੂੰ ਚੱਕਰ ਜੀ, ਇਹ ਗਲਤ ਕਰਨ ਵਾਲੀ ਦਾ ਹੈ ਜੀ। ਥੈਂਕ ਯੂ ਜੀ।
ਜੀ ਰੁਪਿੰਦਰ ਜੀ ਤੁਸੀਂ ਕੁਛ ਐਡ ਕਰਨਾ ਚਾਹੋਗੇ?
ਜਦੋਂ ਮੈਂ ਲਾਈਕ ਅੱਗੇ ਹਮੇਸ਼ਾ ਦੱਸਿਆ ਇਹ ਜਿਹੜੀ ਹੈਗੀ ਇਮੀਗ੍ਰੇਸ਼ਨ ਤੇ ਫੈਡਰਲ ਗਵਰਨਮੈਂਟ ਦੀ ਜਿਹੜੀ ਪਾਲਿਸੀਜ਼ ਹੁੰਦੀਆਂ ਨੇ, ਫੋਰ ਸ਼ਿਓਰ ਪਿਛਲੇ 4 ਸਾਲ 'ਚ ਇਹ ਬਹੁਤ ਜ਼ਿਆਦਾ ਵੇਖਣ 'ਚ ਆਇਆ ਆ ਕਿ ਜੋ ਅੱਗੇ ਸਕਿੱਲਡ ਵਰਕਰ ਦੇ ਤਰੀਕੇ ਨਾਲ ਲੋਕ ਆਉਂਦੇ ਸੀਗੇ ਜਾਂ ਵਿਜ਼ਟਰ ਵੀਜ਼ੇ ਦੀ ਇੱਕ ਵੈਲਿਊ ਸੀਗੀ, ਉਹ ਡਿਸਪੈਰਿਟੀ ਤੇ ਦਿਖ ਰਹੀ ਆ, ਕਿਉਂਕਿ ਕਈ ਵਾਰ ਅਸੀਂ ਵੀ ਵੇਖਦੇ ਹਾਂ ਵੀ ਇਹਨੂੰ ਬੰਦਾ ਆਇਆ ਉਤਰਿਆ ਬਾਅਦ 'ਚ ਆ ਕੇ ਕੈਸ਼ ਤੇ ਕੰਮ ਕਰ ਰਿਹਾ, ਉਹਦਾ ਰਹਿਣ ਦਾ ਇੰਟੈਂਸ਼ਨ ਹੈਗੀ ਆ, ਸੋ ਉਹਨੂੰ ਕਿਸ ਤਰ੍ਹਾਂ ਅਸੀਂ ਜਸਟੀਫਾਈ ਕਰ ਸਕਦੇ ਹਾਂ ਕਿ ਉਹਨੂੰ ਉੱਥੇ ਚਾਹੇ ਚੰਡੀਗੜ੍ਹ ਤੋਂ ਵੀਜ਼ਾ ਮਿਲਿਆ ਜਾਂ ਦਿੱਲੀਓਂ, ਉਹਨੂੰ ਉਹਨਾਂ ਨੇ ਉਹ ਜਸਟੀਫਾਈ ਕਰਕੇ ਵੀ ਇਹ ਜੈਨੂਇਨ ਵਿਜ਼ਿਟਰ ਹੈਗਾ। ਇਹਨਾਂ ਪਿਛਲੇ ਜਿਹੜਾ ਵੀ ਲੋਕਾਂ ਦਾ ਵਿਚਾਰ ਬਣ ਰਹੇ ਆ ਪਿਛਲੇ 3-4 ਸਾਲ ਤੋਂ, ਉਹ ਕਿਉਂ ਬਣ ਰਹੇ? ਇਸੇ ਕਰਕੇ ਬਣ ਰਹੇ ਆ ਕਿਉਂਕਿ ਦਿਸ ਇਜ਼ ਹੈਪਨਿੰਗ, ਇਹ ਪ੍ਰੈਕਟਿਸ ਇੱਥੇ ਚੱਲ ਪਈ ਆ, ਲੋਕੀ ਆਉਂਦੇ ਆ ਕਿ ਕੈਨੇਡਾ ਐਂਟਰ ਕਰਨਾ ਕਿਸੇ ਵੀ ਬਹਾਨੇ ਦੇ, ਐਂਡ ਉਹ ਲੋਕਾਂ ਨੂੰ ਉੱਥੇ ਵਿਜ਼ਟਰ ਵੀਜ਼ਾ ਮਿਲ ਰਿਹਾ। ਬਿਕੋਜ਼ ਦਾ ਰੀਜ਼ਨ ਇਸ, ਇੱਥੇ ਮੈਨੂੰ ਜੋ ਮੇਰਾ ਜਿਹੜਾ ਆਪਣਾ ਓਪੀਨੀਅਨ ਹੈਗਾ, ਇਟਸ ਪਿਓਰਲੀ ਫਰੋਮ ਵੋਟਿੰਗ ਵੋਟ ਪਰਪਸ, ਕਿ ਯੂਨੋ ਜਿੰਨੇ ਜ਼ਿਆਦਾ ਇਸ ਤਰ੍ਹਾਂ ਬੰਦੇ ਆਉਣਗੇ ਓਬਵੀਅਸਲੀ ਉੱਪਰੋਂ ਵੋਟਾਂ ਵੋਟ ਬੈਂਕ ਇਕੱਠਾ ਹੋ ਰਿਹਾ, ਐਂਡ ਦੈਟ ਇਜ਼ ਦਾ ਓਨਲੀ ਰੀਜ਼ਨ। ਅਦਰਵਾਈਜ਼ ਬਹੁਤ ਸਾਰੇ ਜੈਨੂਅਨ ਲੋਕ ਇੱਥੇ ਹੈਗੇ ਆ ਜਿਹਨਾਂ ਨੂੰ ਵੀਜ਼ੇ ਨਹੀਂ ਮਿਲੇ, ਔਰ ਸਾਨੂੰ ਮਿਲਦੇ ਵੀ ਆ ਜਿਹੜੇ ਲੋਕਾਂ ਦਾ ਜੈਨੂਅਨ ਕੇਸਿਸ ਹੈਗੇ ਆ, ਈਵਨ ਯੂਨੋ ਕਿਸੇ ਦਾ ਗ੍ਰੈਜੂਏਸ਼ਨ ਹੋ ਰਹੀ ਹੈ ਬੱਚੇ ਦੀ, ਕਿਸੇ ਦਾ ਕੋਈ ਵਿਆਹ ਆ, ਉੱਥੇ ਵੀ ਮਨਾ ਹੋ ਜਾਂਦੇ ਆ ਵੀਜ਼ੇ। ਸੋ ਆਈ ਥਿੰਕ ਇਹ ਤੇ ਹੁਣ ਯੂਨੋ ਗਵਰਨਮੈਂਟ ਹੀ ਦੱਸ ਸਕਦੀ ਹੈ ਕਿ ਵੀ ਉਹਨਾਂ ਦਾ ਕਿਉਂ ਇਹ ਡਿਸਪੈਰਿਟੀ ਹੋ ਰਹੀ ਕ੍ਰੀਏਟ, ਐਂਡ ਜਿਹਨਾਂ ਦੇ ਕਾਲਰਸ ਨੇ ਕਿਹਾ ਵੀ ਅਸੀਂ ਟੈਕਸ ਦਿੰਦੇ ਹਾਂ, ਸਾਰਾ ਕੁਝ ਦਿੰਦੇ ਹਾਂ, ਬੌਂਡ ਭਰਾਉਣ, ਓਕੇ 10,000 ਦਾ 20,000 ਦਾ ਬੌਂਡ ਭਰਾਉਣ, ਕਿ ਦਿਸ ਇਜ਼ ਅ ਕੰਪਲਸਰੀ, ਜਦੋਂ ਕਿਸੇ ਦਾ 20,000 ਦਾ ਨੁਕਸਾਨ ਹੋਏਗਾ ਔਰ ਐਡਰੈਸ ਦੇਣ ਉੱਥੇ, ਯੂਨੋ CBI ਗਵਰਨਮੈਂਟ ਇਜ਼ ਕੈਪੇਬਲ, ਆ ਕੇ ਚੈੱਕ ਕਰੇ ਵੀ ਓਵਰਸਟੇ ਵੀਜ਼ਾ ਹੈਗਾ, ਯੂਨੋ ਰਿਪੋਰਟ ਕਰ ਦੇਣ।
ਠੀਕ ਹੈ, ਖਾਲਿਦ ਯੂਸਫ ਸਾਹਿਬ ਤੁਸੀਂ ਆਉਂਦੇ ਰਹੋ, ਖਾਲਿਦ ਯੂਸਫ ਸਾਹਿਬ ਗੋ ਹੈਡ
ਜੀ। ਅਸਲਾਮੁਅਲੈਕੁਮ ਸਰ, ਮੈਂ ਵੀ ਇਹੀ ਕਹਿਣਾ ਚਾਹੁੰਦਾ, ਮੈਂ ਇਤਨੀ ਜੀ ਬੜੀਆਂ ਫੈਮਿਲੀਆਂ ਨੂੰ ਜਾਣਨਾ ਸਰ, ਸੀਰੀਅਨ ਫੈਮਿਲੀਆਂ ਨੇ ਇੱਥੇ ਹੈਗੇ ਨੇ, ਉਹਨਾਂ ਦੇ ਬੱਚੇ ਸਟੂਡੈਂਟ ਨੇ ਤੇ ਉਹਨਾਂ ਦੇ ਮਾਂ ਪਿਓ ਇੱਥੇ ਕੰਮ ਕਰਦੇ ਨੇ, ਤੇ ਉਸ ਤੋਂ ਬਾਅਦ ਸੂਬੇ ਚੇਂਜ ਕਰਦੇ ਨੇ ਕਿ ਕਿਹੜੇ ਸੂਬੇ 'ਚ ਜਲਦੀ ਐਮੀਗ੍ਰੇਸ਼ਨ ਮਿਲਦੀ ਹੈ ਉੱਥੇ ਚਲੇ ਜਾਂਦੇ ਨੇ, ਤੇ ਸਰ ਇਹ ਜਿਹੜਾ ਭੈਣ ਭਰਾ ਹੈ ਉਹ ਉੱਥੇ ਮਿਲਣ ਆਉਣਾ ਚਾਹੁੰਦਾ, 100% ਉਹਨੇ ਵਾਪਸ ਜਾਣਾ, 20,000 ਦਾ ਛੱਡ ਕੇ 50,000 ਦਾ ਬੌਂਡ, ਜ਼ਿਆਦਾ ਪੈਸੇ ਦਾ ਬੌਂਡ ਕਰਵਾ ਲੈਣ, ਜਿਹਦੀ ਪ੍ਰਾਪਰਟੀ ਉਹਦੀ ਪ੍ਰਾਪਰਟੀ ਨੂੰ ਰੱਖ ਲੈਣ ਕਿ ਬੰਦਾ ਵਾਪਸ ਜਾਏਗਾ, ਜੇ ਕੋਈ ਇੱਕ ਅੱਧਾ ਇੱਥੇ ਰਹਿ ਜਾਏਗਾ ਨਹੀਂ ਜਾਏਗਾ ਉਹਨੂੰ ਬਲੈਕ ਲਿਸਟ ਕਰ ਦਿੰਦੇ ਹੋ ਜੀ, ਉਹਦੀ ਪ੍ਰਾਪਰਟੀ ਦੇ ਉੱਤੇ ਲੀਨ ਪਾ ਦੇਣ, ਲੇਕਿਨ ਭੈਣ ਭਰਾ ਨੂੰ ਕੋਈ ਦੁਨੀਆਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਭੈਣ ਭਰਾ ਨੂੰ ਮਿਲਣ ਤੋਂ ਰੋਕਣਾ ਚਾਹੀਦਾ, ਸ਼ੱਕੇ ਜਿਹੜੇ ਬਲੱਡ ਰਿਲੇਸ਼ਨ ਨੇ ਉਹਨਾਂ ਨੂੰ ਜ਼ਰੂਰ ਇਜਾਜ਼ਤ ਦੇਣੀ ਚਾਹੀਦੀ ਹੈ, ਭਾਵੇਂ 50,000 ਦਾ ਬੌਂਡ ਬਣਨ ਦੇ, ਭਾਵੇਂ $1,00,000 ਦਾ ਬਣਨ।
ਵੈਰੀ ਗੁੱਡ, ਹਾਂਜੀ ਗੁੱਡ ਪੁਆਇੰਟ। ਮੈਂ ਖਾਲਿਦ ਯੂਸਫ ਸਾਹਿਬ ਤੁਹਾਡੀ ਗੱਲ ਦੇ ਨਾਲ ਸਹਿਮਤ ਹੈ ਕਿ ਭੈਣ ਭਰਾ ਨੂੰ ਠੀਕ ਹੈ ਤੁਸੀਂ ਪਰਮਾਨੈਂਟ ਨਹੀਂ ਦੇਣਾ, ਪਰ ਐਸਾ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਭੈਣ ਭਰਾ ਨੂੰ ਮਿਲਣ ਤੋਂ ਰੋਕਿਆ ਜਾਵੇ, ਮਤਲਬ ਤੁਹਾਡਾ ਕੋਈ ਸਕਾ ਭਰਾ ਕੋਈ ਸਕੀ ਭੈਣ ਜੇ ਇੰਡੀਆ ਰਹਿ ਗਈ ਹੈ ਤੇ ਤੁਸੀਂ ਉਹਨੂੰ ਇੱਥੇ ਮਿਲਣ ਤੋਂ ਹੀ ਰੋਕ ਦਿਓ, ਉਹਨੂੰ ਵੀਜ਼ਾ ਹੀ ਰਿਫਿਊਜ਼ ਕਰ ਦਿਓ, ਆਈ ਥਿੰਕ ਇਹਦੇ ਬਾਰੇ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸਾਹਿਬ ਅਗਲੀ ਵਾਰ ਆਉਂਦੇ ਨੇ ਤੇ ਮੈਂ ਡਿਟੇਲ ਦੇ ਵਿੱਚ ਕੋਸ਼ਿਸ਼ ਕਰਾਂਗਾ ਇਸ ਬਾਰੇ ਗੱਲ ਕਰਕੇ ਤੁਹਾਨੂੰ ਔਨ ਦੀ ਏਅਰ ਜਵਾਬ ਦਿਲਵਾਇਆ ਜਾਵੇਗਾ ਇਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ ਔਰ ਮੇਰੇ ਬੜੇ ਮੁਸ਼ਕਿਲ ਸਵਾਲ ਹੋਣਗੇ ਉਹਨਾਂ ਨੂੰ ਅਸੀਂ ਆ ਬੌਂਡ ਵਾਲੀ ਗੱਲ ਵੀ ਉਹਨਾਂ ਨਾਲ ਜ਼ਰੂਰ ਕਰਾਂਗੇ ਕਿ ਬਿਲਕੁਲ ਆਈ ਪ੍ਰੋਮਿਸ ਦਿਸ ਕਿ ਨੈਕਸਟ ਟਾਈਮ ਜਦੋਂ ਆਉਣਗੇ ਉਹਨਾਂ ਨਾਲ ਜ਼ਰੂਰ ਇਸ ਦੇ ਬਾਰੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਸਾਡੇ ਨਾਲ ਇਸ ਵੇਲੇ ਦਾਨਿਸ਼ ਹੋਮਸ ਤੋਂ ਰਿਜ਼ਵਾਨ ਸਾਹਿਬ ਜੁੜ ਗਏ ਨੇ ਜ਼ਰਾ ਮੈਂ ਉਹਨਾਂ ਨਾਲ ਗੱਲ ਕਰ ਲਵਾਂ ਰਿਜ਼ਵਾਨ ਸਾਹਿਬ ਵੈਲਕਮ ਹਾਊ ਆਰ ਯੂ ਸਰ
ਜੀ ਸਰ ਯੁਧਵੀਰ ਜੀ ਕੀ ਹਾਲ ਹੈ ਬਿਲਕੁਲ ਠੀਕ ਠਾਕ
ਹਾਂਜੀ ਤੇ ਮੈਂ ਚਾਹਾਂਗਾ ਕਿ ਸਰ ਥੋੜੀ ਜਿਹੀ ਜਾਣਕਾਰੀ ਜਿਹੜੀ ਹੈ ਤੁਸੀਂ ਆਪਣੇ ਪ੍ਰੋਜੈਕਟਸ ਦੇ ਬਾਰੇ ਜਿਹੜਾ ਸਾਡੇ ਲਿਸਨਰਸ ਦੇ ਨਾਲ ਸਾਂਝੀ ਕਰੋ ਕਿ ਕਿਹੜੇ ਤੁਹਾਡੇ ਲੇਟੈਸਟ ਪ੍ਰੋਜੈਕਟਸ ਨੇ ਔਰ ਉਹਦੀਆਂ ਕੀ ਡਿਟੇਲਸ ਨੇ ਔਰ ਫੋਨ ਨੰਬਰ ਵੀ ਦਿਓ ਸਰ ਆਪਣਾ
ਜੀ ਯੁਧਵੀਰ ਜੀ ਸਭ ਤੋਂ ਪਹਿਲੇ ਤੇ ਮੈਂ ਸਭ ਨੂੰ ਸਲਾਮ ਸਤਿ ਸ੍ਰੀ ਅਕਾਲ ਨਮਸਤੇ ਕਵਾਂਗਾ ਤੁਹਾਡੇ ਸੁਣਨ ਵਾਲਿਆਂ ਨੂੰ ਤੇ ਇਹ ਜਿਹੜਾ ਪ੍ਰੋਜੈਕਟ ਹੈ ਅਸੀਂ ਲੈ ਕੇ ਆਏ ਆ ਐਕਸਕਲੂਸਿਵ ਹੈਗਾ ਦਾਨਿਸ਼ ਹੋਮਸ ਲੰਡਨ ਦੇ ਵਿੱਚ ਹੈਗਾ ਲੰਡਨ ਓਨਟੇਰੀਓ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਹੈ ਬਿਲਕੁਲ ਹਾਰਟ ਆਫ ਦ ਲੰਡਨ ਵਿੱਚ ਹੈਗਾ 10 ਮਿੰਟ ਫਰੋਮ ਵੈਸਟਰਨ ਯੂਨੀਵਰਸਿਟੀ ਤੋਂ ਤੇ ਇਸ ਪ੍ਰੋਜੈਕਟ ਦੀ ਸਭ ਤੋਂ ਚੰਗੀ ਗੱਲ ਜਿਹੜੀ ਹੈ ਇਹਦੇ ਵਿੱਚ ਹਰ ਉਹ ਚੀਜ਼ ਜਿਹੜੇ ਇੱਕ ਅੱਛੇ ਪ੍ਰੋਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਲੋਕੀ ਸਾਨੂੰ ਕਹਿੰਦੇ ਨੇ ਕਿ ਜਿਹੜਾ ਨਾ ਕੋਈ ਸਾਨੂੰ ਮਤਲਬ ਚੰਗਾ ਪ੍ਰੋਜੈਕਟ ਇਸ ਤਰ੍ਹਾਂ ਦਾ ਚਾਹੀਦਾ ਜਿਹਦੇ ਵਿੱਚ ਸਾਡੇ ਪੈਸੇ ਬਣਨ ਤੇ ਇਹ ਈਜ਼ੀਲੀ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਜਿਹੜਾ ਨਾ ਤੁਸੀਂ ਪੈਸੇ ਬਣਾ ਸਕਦੇ ਹੋ ਇਹਦੇ ਜਿਹੜੇ ਨੇ ਕੁਛ ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਹਾਈਲਾਈਟ ਕਰ ਦਿੰਦਾ ਵਾਂ ਕਿ ਜਿਹੜੀ ਪ੍ਰਾਈਸ ਹੈ ਇਹਦੀ ਬਹੁਤ ਹੀ ਲੋਅ ਹੈ ਸਿਰਫ 4-14 ਤੋਂ ਸਟਾਰਟ ਨੇ ਤੇ ਡਿਪੋਜ਼ਿਟ ਜਿਹੜਾ ਹੈ ਉਹ ਸਿਰਫ 5,000 ਪਰ ਮੰਥ ਹੈਗਾ ਠੀਕ ਹੈ ਐਕਸਟੈਂਡਿਡ ਡਿਪੋਜ਼ਿਟ ਸਟਰਕਚਰ ਹੈ ਐਕਸਕਲੂਸਿਵ ਟੂ ਦਾਨਿਸ਼ ਹੋਮਸ ਹੈਗਾ ਤੇ ਦੂਜਾ ਹੈ ਕਿ ਅਸੀਂ ਐਕਸਕਲੂਸਿਵਲੀ ਅਸੀਂ ਫ੍ਰੀ ਪ੍ਰੋਪਰਟੀ ਮੈਨੇਜਮੈਂਟ ਦੇ ਰਹੇ ਹਾਂ 2 ਸਾਲ ਤੇ ਤੇ ਤੁਹਾਡਾ ਜਿਹੜਾ ਕਲੋਜ਼ਿੰਗ ਹੈ ਉਹ 2020 ਦੇ ਵਿੱਚ ਹੈਗੀ ਹੈ ਫ੍ਰੀ ਅਸਾਈਨਮੈਂਟ ਕਲਾਸ ਵੀ ਮਿਲੇਗਾ ਤੁਹਾਨੂੰ ਤੇ ਹਾਈਵੇ ਬਹੁਤ ਹੀ ਕਲੋਜ਼ ਹੈ ਯੂਨੀਵਰਸਿਟੀ ਬਹੁਤ ਹੀ ਕਲੋਜ਼ ਹੈ ਤੇ ਇਹਦੇ ਵਿੱਚ ਜਿਹੜੇ ਅਪਗ੍ਰੇਡ ਨੇ ਉਹ ਬਹੁਤ ਸਾਰੇ ਨੇ ਤਕਰੀਬਨ 30,000 ਦੇ ਜਿਹੜੇ ਅਪਗ੍ਰੇਡ ਨੇ ਉਹ ਸਾਨੂੰ ਬਿਲਡਰ ਨੇ ਇੰਕਲੂਡ ਕਰਕੇ ਦਿੱਤੇ ਨੇ ਜਿਹੜੇ ਅਸੀਂ ਆਪਣੇ ਕਲਾਇੰਟਸ ਨੂੰ ਜਿਹੜਾ ਨਾ ਉਹ ਫਾਇਦਾ ਹੋਏ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਫੀਚਰਸ ਨੇ ਉਹ 9 ਫਿਟ ਸੀਲਿੰਗ 9 ਫਿਟ ਇਨ ਦਾ ਬੇਸਮੈਂਟ ਠੀਕ ਹੈ ਤੇ ਕੁਆਰਟਸ ਕਾਊਂਟਰ ਟੋਪਸ ਜਿਹੜੇ ਨੇ ਆਲ ਵੇ ਤੁਹਾਨੂੰ ਕਿਚਨ ਦੇ ਵਿੱਚ ਵੀ ਤੇ ਵਾਸ਼ਰੂਮ ਦੇ ਵਿੱਚ ਵੀ ਮਿਲਣਗੇ ਤੇ ਡੈਕ ਵੀ ਪਿੱਛੇ ਹੈਗਾ ਅੰਦਰ ਤੁਹਾਡਾ ਜਿਹੜਾ ਕਿਚਨ ਦੇ ਵਿੱਚ ਪੈਂਟਰੀ ਵੀ ਹੈਗੀ ਹੈ ਤੁਹਾਡੀ ਪੋਟਲੈਟਸ ਵੀ ਹੈਗੀਆਂ ਨੇ ਤੁਹਾਨੂੰ ਬਿਲਟ ਇਨ ਵਾਈਫਾਈ ਸਪੀਕਰ ਵੀ ਬਲੂਟੂਥ ਸਪੀਕਰ ਵੀ ਮਿਲਣਗੇ ਸੋ ਬਹੁਤ ਕੁਛ ਹੈਗਾ ਹੋਰ ਵੀ ਬਹੁਤ ਕੁਛ ਹੈਗਾ ਜਿਹੜਾ ਅਸੀਂ ਮਤਲਬ ਆਪਣੇ ਜਿਹੜੇ ਕਲਾਇੰਟਸ ਨੇ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਲੇਕਿਨ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਇਹਦੇ ਵਿੱਚ ਅਪਰਚੁਨਿਟੀ ਬਹੁਤ ਹੀ ਘੱਟ ਹੈ ਬਹੁਤ ਹੀ ਘੱਟ ਯੂਨਿਟਸ ਨੇ ਕਾਫੀ ਜ਼ਿਆਦਾ ਸੈੱਲ ਵੀ ਹੋ ਗਏ ਨੇ ਤੇ ਸਾਡਾ ਉੱਥੇ ਮਾਡਲ ਹੋਮ ਵੀ ਹੈਗਾ ਤੇ ਅੱਜ ਹੀ ਕਾਲ ਕਰੋ 6349398475 ਮੈਂ ਇੱਕ ਦਫ਼ਾ ਫਿਰ ਆਪਣਾ ਨੰਬਰ ਦੇ ਦੇਵਾਂ 6349398475
ਇਹ ਜਿਹੜਾ ਪ੍ਰੋਜੈਕਟ ਹੈ ਜੀ ਜਿਸ ਤਰ੍ਹਾਂ ਦੱਸੇ ਹੈਗੇ ਆ ਕਿ ਇਹਨਾਂ ਕੋਲ ਕੁਛ ਐਕਸਕਲੂਸਿਵ ਪ੍ਰੋਜੈਕਟ ਨੇ ਦਾਨਿਸ਼ ਹੋਮ ਕੋਲ ਜਿਸ ਤਰ੍ਹਾਂ ਪਹਿਲਾ ਪ੍ਰੋਜੈਕਟ ਉਹਨਾਂ ਨੇ ਦੱਸਿਆ ਲੰਡਨ ਦੇ ਵਿੱਚ ਯੂਨੀਵਰਸਿਟੀ ਤੋਂ 3 ਮਿੰਟ ਦੂਰ ਹੈਗਾ ਸੋ ਇਹਦੇ ਬਾਰੇ ਵੀ ਜਾਣਕਾਰੀ ਲੈਣੀ ਹੈ ਹੋਰ ਕੋਈ ਪ੍ਰੋਜੈਕਟ ਬਾਰੇ ਵੀ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਫੌਰਨ ਸੰਪਰਕ ਕਰ ਲਓ ਦਾਨਿਸ਼ ਹੋਮ ਦੇ ਉੱਤੇ ਸੋ ਰਿਜ਼ਵਾਨ ਸਾਹਿਬ ਫੋਨ ਨੰਬਰ ਇੱਕ ਵਾਰੀ ਫੇਰ ਜਿਹੜਾ ਇੰਗਲਿਸ਼ ਔਰ ਪੰਜਾਬੀ ਜਿਹੜਾ ਹੌਲੀ ਹੌਲੀ ਦੇ ਦਿਓ ਜਿਹੜਾ ਫੋਨ ਨੰਬਰ
ਜੀ ਫੋਨ ਨੰਬਰ ਹੈਗਾ 6479394875 Once again, 6479394875
Thank you very much, sir, and we wish you all the best. Thank you, sir.
Thank you.
ਹਾਂਜੀ ਅਗਲੀ ਕਾਲ ਵੱਲ ਵਧਾਂਗੇ ਜੀ ਹਾਂਜੀ ਜਸਵੰਤ ਜੀ ਤੁਸੀਂ ਆਉਂਦੇ ਰਹੋ ਜਸਵੰਤ ਜੀ ਗੋਹੈਡ
ਹਾਂਜੀ
ਠੀਕ ਹੈ ਸਰ ਗੋਹੈਡ ਜੀ
ਮੈਂ ਬਾਰੇ ਬੋਲਣਾ ਸੀਗਾ ਇਹ ਮਾਂ ਪਿਓ ਨੂੰ ਵੀ ਨਹੀਂ ਦਿੰਦੇ ਵੀਜ਼ਾ ਇਹਦੇ ਬਜ਼ੁਰਗ ਹੋ ਗਏ ਹੁਣ ਹੈਲਥ ਸਿਸਟਮ ਤੇ ਪ੍ਰੋਬਲਮ ਹੋਏਗੀ ਤੇ ਰਿਸ਼ਤੇਦਾਰਾਂ ਨੂੰ ਪੁੱਤਾਂ ਹੀ ਨਹੀਂ ਦਿੰਦੇ ਵੀ ਵਾਪਸ ਨਹੀਂ ਆਉਣਾ ਉਹ $1,00,000 ਦਾ ਤੁਸੀਂ ਜੇ ਬੌਂਡ ਭਰਾਉਣ ਦੀ ਗੱਲ ਕਰੋ $1,00,000 ਲਿਆਉਣਾ ਕਿੱਥੋਂ ਇਹ ਵੀ ਸੋਚੋ ਨਾ ਇੰਨੀ ਕੀ ਤਨਖਾਹ ਤੇ ਘੁੰਮਦੇ ਫਿਰਦੇ ਆ
ਹਾਂਜੀ ਹਾਂਜੀ
ਤਨਖਾਹ ਵਧਦੀਆਂ ਨਹੀਂ ਹੈ ਟੈਕਸ ਵਧੀ ਜਾ ਰਹੇ
ਹਾਂਜੀ ਸੋਰੀ ਮੈਂ ਇੱਕ ਸੈਕਿੰਡ ਤੁਹਾਨੂੰ ਇੰਟਰਪਟ ਕਰ ਰਿਹਾ ਜੀ ਇੱਕ ਸੈਕਿੰਡ ਤੁਹਾਨੂੰ ਇੰਟਰਪਟ ਕਰ ਰਿਹਾ ਜੋਸ ਬਟਲਰ ਇਜ਼ ਆਊਟ ਅਨਦਰ ਵਿਕਟ ਹੈਜ਼ ਫਾਲਨ ਡਾਊਨ ਸੋ ਇੰਗਲੈਂਡ ਇਨ ਡੀਪ ਟ੍ਰਬਲ ਰਾਈਟ ਨਾਓ ਇੰਗਲੈਂਡ 124 ਫਾਰ ਦ ਲਾਸ ਆਫ 5 ਵਿਕਟਸ 5ਵੀਂ ਵਿਕਟ ਜਿਹੜੀ ਗਿਰ ਗਈ ਹੈ ਜੋਸ ਬਟਲਰ ਚੰਗਾ ਖੇਲ ਰਹੇ ਸੀਗੇ ਲੇਕਿਨ ਸਟੋਨਿਸ ਨੇ ਇੱਕ ਹੋਰ ਵਿਕਟ ਲੈ ਲਈ ਹੈਗੀ ਹੈ ਔਰ ਜੋਸ ਬਟਲਰ ਆਊਟ ਹੋ ਗਏ ਨੇ
25 ਰਨ ਦੇ ਉੱਤੇ। ਸੋ ਇੰਗਲੈਂਡ ਦੀ ਇੱਕ ਹੋਰ ਵਿਕਟ ਜਿਹੜੀ ਹੈ ਉਹ ਗਿਰ ਗਈ ਹੈ। ਸੋ ਇੰਗਲੈਂਡ ਕੋਲ ਹੁਣ ਸਿਰਫ ਦੂਸਰੀ ਤਰਫ ਬੈਨ ਸਟੋਕਸ ਬਹੁਤ ਸੋਹਣੀ ਬੈਟਿੰਗ ਕਰ ਰਹੇ ਨੇ। ਬੈਨ ਸਟੋਕਸ ਨੇ ਇੱਕ ਐਂਡ ਸੰਭਾਲਿਆ ਹੋਇਆ, ਲੇਕਿਨ ਦੂਸਰੀ ਤਰਫ ਆਈ ਥਿੰਕ ਹੀ ਇਜ਼ ਰਨਿੰਗ ਆਊਟ ਆਫ ਪਾਰਟਨਰਸ। ਬੈਨ ਸਟੋਕਸ ਵਿਲ ਹੀ ਬੀ ਏਬਲ ਟੂ ਡੂ ਐਨੀਥਿੰਗ ਡਿਫਰੈਂਟ? ਸੋ ਇਸ ਸਮੇਂ ਇੱਕ ਵਾਰੀ ਫਿਰ ਦੱਸ ਦਈਏ ਕਿ ਆਸਟ੍ਰੇਲੀਆ ਨੇ ਇੱਕ ਹੋਰ ਕਰਾਰਾ ਝਟਕਾ ਦਿੱਤਾ ਹੈਗਾ ਇੰਗਲੈਂਡ ਦੀ ਟੀਮ ਨੂੰ। 124 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ 27.2 ਓਵਰਾਂ ਦੇ ਵਿੱਚ। 286 ਦਾ ਟਾਰਗੇਟ ਹੈ, 286 ਦੈਟ ਇਜ਼ ਦਾ ਟਾਰਗੇਟ, 124 ਫੋਰ ਦਾ ਲਾਸ ਆਫ 5 ਵਿਕਟ। ਸਰ ਜਿਹੜਾ ਤੁਸੀਂ ਪੇਰੈਂਟਸ ਦੀ ਗੱਲ ਕੀਤੀ ਹੈਗੀ ਨਾ ਜਸਵੰਤ ਸਾਹਿਬ, ਉਹਦੇ ਬਾਰੇ ਤੇ ਅਸੀਂ ਅੱਜ ਦੇ ਨਹੀਂ ਡੇ 1 ਦੇ ਬਹੁਤ ਸਾਲ ਤੋਂ ਇੱਕ ਗੱਲ ਕਰ ਰਹੇ ਹਾਂ ਕਿ ਪੇਰੈਂਟਸ ਦਾ ਜਿਹੜਾ ਵੀਜ਼ਾ ਹੋਣਾ ਚਾਹੀਦਾ ਨੋ ਕੰਡੀਸ਼ਨ ਹੋਣਾ ਚਾਹੀਦਾ। ਤੁਸੀਂ ਉਹਨਾਂ ਦਾ ਇਹ ਸੁਪਰ ਵੀਜ਼ਾ ਦੇਖ ਲਓ, ਇਹਦੇ 'ਚ ਵੀ ਇੱਕ ਦੋ ਕੰਡੀਸ਼ਨ ਹੈਗੀਆਂ ਨੇ, ਪਰ ਤੁਸੀਂ ਚੈੱਕ ਕਰਨਾ। ਵੈਸੇ ਸੁਪਰ ਵੀਜ਼ਾ ਦੇ ਵਿੱਚ ਕੰਡੀਸ਼ਨ ਕਾਫੀ ਈਜ਼ੀ ਨੇ, ਮੈਨੂੰ ਆਈਡੀਆ ਨਹੀਂ ਕਿ ਜਸਵੰਤ ਸਾਹਿਬ ਪੇਰੈਂਟਸ ਨੂੰ ਕਿਉਂ ਨਾ ਕੀਤੀ ਜਾ ਰਹੀ ਹੈ।
ਬਜ਼ੁਰਗ ਉਹਨਾਂ ਨੂੰ ਟ੍ਰੈਡਮਿਲ ਤੇ ਘੁਮਾ ਘੁਮਾ ਕੇ ਡਾਕਟਰ ਨੇ ਆਪਣੇ ਬਲੱਡ ਪ੍ਰੈਸ਼ਰ ਮਾਪਿਆ ਤੇ ਕਹਿੰਦੇ ਜੀ ਬਲੱਡ ਪ੍ਰੈਸ਼ਰ ਹਾਈ ਹੈ, ਆਹ ਚੱਕਰ ਹੋ ਗਿਆ ਦਿੱਲੀ ਚ। ਤੇ ਉਹ ਬਾਕੀ ਰਿਸ਼ਤੇਦਾਰਾਂ ਨੂੰ ਪਹਿਲਾਂ ਆਪਣੇ ਸਾਡੀ ਐਨਵਰਸਰੀ ਤੇ ਸੱਦਿਆ ਸੀਗਾ, ਤਾਂ ਨਹੀਂ ਦਿੱਤਾ ਕਿ ਵੀ ਤੁਸੀਂ ਵਾਪਸ ਤੁਹਾਡੇ ਕੋਲ ਕੀ ਉਹਨੂੰ ਕਹਿੰਦੇ ਐਕਸਪੀਰੀਅੰਸ ਹੈ ਨਹੀਂ। ਤੇ ਬੇਟੇ ਦੀ ਉਹਦੇ ਤੇ ਸੱਦਿਆ ਤਾਂ ਕਹਿੰਦੇ ਵਾਪਸ ਨਹੀਂ ਜਾਣਾ ਤੁਸੀਂ ਗ੍ਰੈਜੂਏਸ਼ਨ ਤੇ।
ਮੈਂ ਵੈਸੇ ਇਹਦੇ ਲਈ ਰੁਪਿੰਦਰ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਿਹੜਾ ਪੇਰੈਂਟਸ ਦਾ ਮਾਮਲਾ ਹੈ, ਤੇ ਜੇ ਪੇਰੈਂਟਸ ਦੀ ਜਿੰਨੀ ਮਰਜ਼ੀ ਸਿਹਤ ਖਰਾਬ ਹੋਵੇ, ਬੰਦੇ ਨੂੰ ਕਹੋ ਜੀ ਤੁਸੀਂ ਲਿਖ ਕੇ ਦੇ ਦਿਓ, ਸਾਰਾ ਮੈਡੀਕਲ ਬਿੱਲ ਤੁਸੀਂ ਟੇਕ ਕੇਅਰ ਕਰੋਗੇ, ਤੁਸੀਂ ਇੰਸ਼ੋਰੈਂਸ ਲੈ ਲਓ ਜਾਂ ਮੈਡੀਕਲ ਬਿੱਲ ਦੀ ਤੁਹਾਡੀ ਜ਼ਿੰਮੇਵਾਰੀ ਹੈ, ਤਾਂ ਫਿਰ ਪੇਰੈਂਟਸ ਨੂੰ ਤਾਂ ਨੋ ਕੰਡੀਸ਼ਨ ਮੇਰੇ ਖਿਆਲ ਨਾਲ ਵੀਜ਼ਾ ਮਿਲਣਾ ਚਾਹੀਦਾ। ਕਿਉਂਕਿ ਇਹ ਕਿਹੜਾ ਕਾਨੂੰਨ ਹੈ ਜਿੱਥੇ ਫੈਮਿਲੀ ਰੀਯੂਨੀਅਨ ਦੀ ਅਸੀਂ ਗੱਲ ਕਰਦੇ ਹਾਂ, ਇਹ ਕਿਹੜਾ ਕਾਨੂੰਨ ਹੈ ਜਿਹਦੇ ਤਹਿਤ ਪੇਰੈਂਟਸ ਨੂੰ ਕੋਈ ਵੀ ਕੰਡੀਸ਼ਨ ਨਹੀਂ ਹੋਣੀ ਚਾਹੀਦੀ? ਰੁਪਿੰਦਰ ਜੀ ਤੁਹਾਡੇ ਵਿਚਾਰ ਵੀ ਲੈਣਾ ਚਾਹਾਂਗਾ।
ਦੇਖੋ ਯਦਵੀਰ, ਬਹੁਤ ਸਾਰੇ ਤਰੀਕੇ ਹੈਗੇ ਆ। ਈਵਨ ਦੇਖੋ ਤੁਸੀਂ ਪੇਰੈਂਟਸ ਲਈ ਕੰਪਲਸਰੀ ਕਰ ਦੋ ਕਿ ਤੁਹਾਨੂੰ ਮਿਨੀਮਮ 1 ਲੱਖ ਕਵਰੇਜ ਦੀ ਤੁਸੀਂ ਉਹਨਾਂ ਦੀ ਜਿਹੜੀ ਆ ਟੂਰਿਸਟ ਇੰਸ਼ੋਰੈਂਸ ਜਿਹੜੀ ਆ ਉਹ ਲਓਗੇ ਜੇ ਤੁਹਾਡੇ ਕੋਲ ਪ੍ਰੂਫ ਹੈਗਾ। ਠੀਕ ਹੈ, ਸੋ ਵੀ ਵਿਲ ਨਾਟ ਬੀ ਟੇਕਿੰਗ ਕੇਅਰ, ਤੁਹਾਡੀ ਜਿਹੜੀ ਡਿਪੈਂਡੈਂਸੀ ਆ ਹੋਸਪਿਟਲ ਵਿਲ ਨਾਟ ਟੇਕ ਕੇਅਰ, ਉਹ ਜੋ ਮਰਜ਼ੀ ਕੰਡੀਸ਼ਨ ਪਾ ਦੇਣ, ਬਟ ਕਿਸੇ ਵੀ ਤਰੀਕੇ ਨਾਲ ਤੁਸੀਂ ਇੱਕ ਬੇਸਿਕ ਰਿਸ਼ਤਾ ਜਿਹੜਾ ਆ ਉਹਨੂੰ ਦੂਸਰੇ ਬੰਦੇ ਨਾਲ ਦੂਰ ਨਹੀਂ ਕਰ ਸਕਦੇ। ਸਾਨੂੰ ਇਹ ਪਤਾ ਆ ਕਿ ਜੇ ਪੇਰੈਂਟਸ ਸਾਡੇ ਉੱਥੇ ਆ, ਕੋਈ ਵੀ ਬੰਦਾ ਇੱਥੋਂ ਜਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਕੋਈ 10 ਦਿਨ ਆਪਣੀ ਛੁੱਟੀ ਕਰ ਲੂਗਾ, 15 ਦਿਨ ਛੁੱਟੀ ਕਰ ਲੂਗਾ ਕਿ ਜਾ ਕੇ ਉਹਨਾਂ ਨੂੰ ਇੰਡੀਆ ਤੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਪਰ ਇਹ ਇੱਕ ਪਾਸੇ ਅਸੀਂ ਹਿਊਮੈਨੀਟੇਰੀਅਨ ਗੱਲਾਂ ਕਰਦੇ ਹਾਂ ਕਿ ਜੀ ਸਾਨੂੰ ਅਸੀਂ ਰਿਫਿਊਜੀ ਲਿਆਉਣੇ ਆ ਕਿਉਂਕਿ ਕੈਨੇਡਾ ਇਜ਼ ਪ੍ਰਮੋਟਿੰਗ ਹਿਊਮਨ ਯੂਨੋ ਹਿਊਮੈਨੀਟੇਰੀਅਨ ਐਸਪੈਕਟ। ਤੇ ਆਈ ਥਿੰਕ ਇਹਦੇ ਤੋਂ ਵੱਡਾ ਹਿਊਮੈਨੀਟੇਰੀਅਨ ਐਸਪੈਕਟ ਕੀ ਹੈਗਾ ਕਿ ਤੁਹਾਡੇ ਆਪਦੇ ਸਿਟੀਜ਼ਨ ਇੱਥੇ ਬੈਠੇ ਹੋਏ ਆ ਜਿਨ੍ਹਾਂ ਨੂੰ ਜਿਨ੍ਹਾਂ ਇੱਥੋਂ ਛੁੱਟੀ ਨਹੀਂ ਲੈ ਸਕਦੇ, ਆਪਣੇ ਪੇਰੈਂਟਸ ਜਾ ਕੇ ਲੁੱਕ ਆਫਟਰ ਨਹੀਂ ਕਰ ਸਕਦੇ, ਜੇ ਉਹ ਘਰ 'ਚ ਉਹਨਾਂ ਨੂੰ ਲਿਆ ਕੇ ਉਹ ਲੁੱਕ ਆਫਟਰ ਕਰ ਸਕਦੇ ਆ ਵਿਦਆਊਟ ਕੋਸਟਿੰਗ ਗਵਰਨਮੈਂਟ ਐਨੀਥਿੰਗ, ਔਰ ਉਹਨਾਂ ਦੀ ਇੰਸ਼ੋਰੈਂਸ ਲੈ ਸਕਦੇ ਆ, ਉਹ ਕੰਡੀਸ਼ਨ ਲਾਉਣ, ਤਾਂ ਕਿ ਬੇਸਿਕ ਡਰ ਤੇ ਇਹੀ ਹੈ ਨਾ ਕਿ ਗਵਰਨਮੈਂਟ ਉੱਤੇ ਕੋਸਟ ਨਹੀਂ ਹੋਣੀ ਚਾਹੀਦੀ। ਸੋ ਇਫ ਜੇ ਬੱਚੇ ਉਹਨਾਂ ਦੇ ਉਹ ਕਰਨਾ ਚਾਹੁੰਦੇ ਆ, ਉਹਦੇ ਨਾਲ ਲਾਈਫ ਉਹਨਾਂ ਦੀ ਕਿੰਨੀ ਈਜ਼ੀ ਹੋ ਜਾਏਗੀ ਕਿ ਇੱਥੋਂ ਛੁੱਟੀ ਕਰਕੇ ਇੱਕ ਜਣਾ ਜਾਂਦਾ ਹੈ ਜਾਂ ਪਰਿਵਾਰ ਦੇ 2 ਜਣੇ ਜਾ ਸਕਦੇ ਆ, ਜੇ ਉਹ ਇੱਥੇ ਆ ਜਾਣ ਤੇ ਉਹ ਸਾਰੇ ਪਰਿਵਾਰ ਨੂੰ ਮਿਲ ਸਕਦੇ ਆ, ਪਲੱਸ ਦੇ ਕੈਨ ਬੀ ਫਰੀ ਕਿ ਵੀ ਉਹਨਾਂ ਦੇ ਕੰਡੀਸ਼ਨਾਂ ਲਾਉਣ। ਕੰਡੀਸ਼ਨ ਪੂਰੀ ਕਰਨੀ ਜਿਹੜੀ ਆ ਉਹ ਸਾਡੀ ਜ਼ਿੰਮੇਵਾਰੀ ਹੈਗੀ ਐਜ਼ ਅ ਸਿਟੀਜ਼ਨ, ਬਟ ਇਹ ਨਹੀਂ ਰਿਸਟ੍ਰਿਕਸ਼ਨ ਹੋਣੀ ਚਾਹੀਦੀ ਕਿ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਹਾਂ ਪਰ ਫਿਰ ਵੀ ਇੱਕ ਕਿਸੇ ਨੇ ਇਹ ਡਿਸਾਈਡ ਕਰ ਲਿਆ ਕਿ ਨਹੀਂ ਜੀ ਅਸੀਂ ਤੁਹਾਡੇ ਪੇਰੈਂਟਸ ਜਿਹੜੇ ਆ ਜਾਂ ਤੁਹਾਡਾ ਭੈਣ ਭਾਈ ਆ ਉਹ ਇੱਥੇ ਤੁਹਾਨੂੰ ਆ ਕੇ ਮਿਲ ਨਹੀਂ ਸਕਦਾ। ਆਈ ਥਿੰਕ ਦੈਟ ਇਜ਼ ਨਾਟ ਹਿਊਮੈਨੀਟੇਰੀਅਨ ਐਸਪੈਕਟ।
ਠੀਕ ਹੈ, ਥੈਂਕ ਯੂ ਜਸਵੰਤ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦਾ।
ਨਹੀਂ ਹੁਣ ਆਪਾਂ ਉੱਥੋਂ ਸਾਰਾ ਕੁਝ ਵੇਚ ਵੱਟ ਕੇ ਆ ਗਏ ਇੱਥੇ, ਹੁਣ ਸਾਰਾ ਕੁਝ ਇੱਥੇ ਲਾ ਲੂ ਲਿਆ, 20 ਸਾਲ ਤੋਂ ਇੱਥੇ ਕਰੀ ਵੀ ਜਾ ਰਿਹਾ ਕੰਮ ਕਾਰ, ਤੇ ਫਿਰ ਵੀ ਏਦਾਂ ਦਾ ਸੁਣਨੇ ਨੂੰ ਮਿਲੇ ਤਾਂ ਫਿਰ ਤਾਂ ਵੋਟ ਪਾਉਣ ਦਾ ਵੀ ਕੀ ਮਤਲਬ ਹੈ
ਜੀ? ਨਹੀਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਮੈਨੂੰ ਕਾਲ ਕਰਨਾ ਜਸਵੰਤ ਸਾਹਿਬ, ਇਹ ਦੇਖਦੇ ਹੋ ਪੇਰੈਂਟਸ ਦਾ ਜਿਹੜਾ ਕੇਸ ਹੈ ਉਹ ਇੰਨਾ ਜ਼ਿਆਦਾ ਔਖਾ ਨਹੀਂ ਹੈ, ਕੀ ਕਾਰਨ ਹੈ ਜੇ ਤੁਸੀਂ ਬਲੱਡ ਪ੍ਰੈਸ਼ਰ ਦਾ ਕਹਿ ਰਹੇ ਹੋ ਜਾਂ ਉਹਨਾਂ ਦੀ ਕੋਈ ਹੈਲਥ ਦਾ ਕਹਿ ਰਹੇ ਹੋ, ਸੋ ਦੇਖਦੇ ਹੋ ਤਾਂ ਕੀ ਵੇਅਰ ਆਉਣਾ। ਥੈਂਕ ਯੂ ਜਸਵੰਤ ਸਾਹਿਬ, ਥੈਂਕ ਯੂ। ਹਾਂਜੀ ਹਾਂਜੀ, ਗੁਰਦੀਪ ਜੀ ਤੁਸੀਂ ਆਉਂਦੇ ਹੋ, ਗੁਰਦੀਪ ਜੀ ਗੋ ਐਟ।
ਹਾਂਜੀ ਵੀਰ ਜੀ, ਸਿਮਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਕਿਉਂਕਿ ਵਿਜ਼ਟਰ ਵਾਸਤੇ ਜਦੋਂ ਆਪਾਂ ਅਪਲਾਈ ਕਰਦੇ ਹਾਂ ਸਾਨੂੰ ਇੱਥੇ ਜਿਹੜੀ ਸਪੋਂਸਰਸ਼ਿਪ ਆਪਾਂ ਭੇਜਦੇ ਹਾਂ ਉਹਦੇ ਵਿੱਚ ਸਾਨੂੰ ਲਿਖਣਾ ਪੈਂਦਾ ਕਿ ਆਪਾਂ ਰਿਸਪੋਂਸੀਬਲ ਹਾਂ ਉਹਦੇ ਇੱਥੇ ਰਹਿਣ ਦੇ ਖਾਣ ਦੇ ਪੀਣ ਦੇ ਸਾਰੇ ਖਰਚਿਆਂ ਦੇ ਅਸੀਂ ਰਿਸਪੋਂਸੀਬਲ ਹੁੰਦੇ ਜਦੋਂ ਇੰਡੀਆ ਤੋਂ ਕਿਸੇ ਨੂੰ ਬੁਲਾਉਂਦੇ ਹਾਂ। ਜਿਹੜਾ ਸਟੂਡੈਂਟ ਆ ਯੂਨੀਵਰਸਿਟੀ ਉਹਦਾ ਲੀਗਲ ਸਟੇਟਸ ਜਿਹੜਾ ਐਜ਼ ਅ ਸਟੂਡੈਂਟ ਹੀ ਹੁੰਦਾ ਆ, ਉਹ ਵੈਸੇ ਮੇਰਾ ਖਿਆਲ ਨਹੀਂ ਕਿ ਉਹ ਆਪਣੇ ਤੌਰ ਦੇ ਉੱਤੇ ਬੁਲਾ ਸਕਦਾ। ਹਾਂ ਜਦੋਂ ਵਰਕ ਪਰਮਿਟ ਲੈ ਲੈਂਦਾ ਉਸ ਤੋਂ ਬਾਅਦ ਉਹ ਜਿਹੜਾ ਆਪਣੇ ਮਾਂ ਪਿਓ ਨੂੰ ਬੁਲਾ ਸਕਦਾ ਹੈ, ਜਾਂ ਜਦੋਂ ਸਟੂਡੈਂਟ ਦੀ ਗ੍ਰੈਜੂਏਸ਼ਨ ਹੁੰਦੀ ਆ ਉਦੋਂ ਜਿਹੜਾ ਉਹ ਮਾਂ ਪਿਓ ਨੂੰ ਅਲਾਓ ਕਰਦੇ ਕਿ ਤੁਸੀਂ ਆ ਸਕਦੇ ਹੋ। ਇੱਕ ਤਾਂ ਯੁਗ ਦੇ ਵਿੱਚ ਇਹਦਾ ਇਹ ਪੱਖ ਹੈ, ਦੂਸਰੀ ਸਾਈਡ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਇੱਥੇ ਰਿਸਕ ਲਾ ਕੇ ਜਦੋਂ ਕੈਸ਼ 'ਤੇ ਕੰਮ ਕਰਦੇ ਆ, ਤਾਂ ਯੁਗ ਦੀ ਸੋਚਣ ਵਾਲੀ ਗੱਲ ਇਹ ਵੀ ਹੈ ਵੀ ਕੈਸ਼ 'ਤੇ ਕੰਮ ਉਹਨਾਂ ਨੂੰ ਮਿਲਦਾ ਕਿੱਦਾਂ ਆ ਅਤੇ ਕੈਸ਼ 'ਤੇ ਕੰਮ ਉਹਨਾਂ ਨੂੰ ਦੇ ਕੌਣ ਰਹੇ ਆ। ਜੇ ਤੁਸੀਂ ਕੰਪਨੀਆਂ ਜਾਓ ਚੰਗੀਆਂ ਦੀਆਂ ਦੂਸਰੀਆਂ ਵੱਡੀਆਂ ਕੰਪਨੀਆਂ ਜਾਓ, ਤੁਹਾਨੂੰ ਕੋਈ ਕੈਸ਼ 'ਤੇ ਕੰਮ ਕਦੀ ਵੀ ਨਹੀਂ ਦਿੰਦਾ। ਥੋੜਾ ਪਤਾ ਹੋ ਸਕਦਾ ਕਿਤੇ ਆਪਣੇ ਜਿਹੜੇ ਉਹ ਇੰਪਲੋਈ ਹੋਣ ਉਹਨਾਂ ਨੂੰ ਕੰਮ ਦੇ ਦੇਵੇ, ਪਰ ਮੋਸਟਲੀ ਉਹ ਕੰਮ ਚੰਗੀਆਂ ਕੰਪਨੀਆਂ ਦੇ ਦਿੰਦੀਆਂ ਨਹੀਂ। ਇਹਦਾ ਮਤਲਬ ਉਹ ਕਿਤੇ ਕਮਿਊਨਿਟੀ 'ਚ ਆ ਕੇ ਕਮਿਊਨਿਟੀ 'ਚ ਹੀ ਕੰਮ ਕਰਕੇ ਅਤੇ ਸਾਰਾ ਖਰਚ ਪਾਣੀ ਚੱਲ ਰਹੇ ਨੇ। ਇਹਦੇ ਵਿੱਚ ਜਿਹੜੀ ਇੱਕ ਹੋਰ ਵੀ ਕੰਡੀਸ਼ਨ ਜਿਹੜੀ ਹੁੰਦੀ ਹੈ ਕਿ ਤੁਹਾਡੇ ਕੋਲ ਰਹਿਣ ਵਾਸਤੇ ਜਗ੍ਹਾ ਹੋਰ ਹੋਣੀ ਚਾਹੀਦੀ ਹੈ ਜ਼ਰੂਰੀ, ਜੇ ਤੁਸੀਂ ਕਿਸੇ ਨੂੰ ਬੁਲਾਉਣਾ ਆ। ਹੁਣ ਜੇ ਸਟੂਡੈਂਟ ਚਾਰ ਪੰਜ ਰਲ ਕੇ ਕਿਤੇ ਰਹਿ ਰਹੇ ਨੇ ਤਾਂ ਮੈਨੂੰ ਤਾਂ ਵੈਸੇ ਇਹ ਗੱਲ ਬੜੀ ਅਜੀਬ ਲੱਗ ਰਹੀ ਹੈ, ਪਰ ਇਹ ਗੱਲ ਦੂਸਰੇ ਪਾਸੇ ਸੱਚੀ ਇਹ ਵੀ ਹੈ ਕਿ ਇਹ ਸਾਰਾ ਕੁਝ ਹੋ ਰਿਹਾ ਤੇ ਵੀਜ਼ੇ ਮਿਲ ਵੀ ਰਹੇ ਨੇ, ਤੇ ਜਿਸ ਤਰ੍ਹਾਂ ਬਾਕੀਆਂ ਦੇ ਕੰਸਰਨ ਆ, ਮੇਰਾ ਵੀ ਬਾਕੀਆਂ ਦਾ ਵੀ, ਬਹੁਤ ਸਾਰੇ ਲੋਕਾਂ ਦਾ, ਤੁਸੀਂ ਭਾਵੇਂ ਇੱਥੇ ਹਜ਼ਾਰ ਕਾਰ ਲੈ ਲਓ, ਸਾਰਿਆਂ ਦਾ ਇਹੀ ਕੰਸਰਨ ਹੋਏਗਾ ਕਿ ਸਾਡੇ ਜੈਨੂਅਨ ਜਿਹੜੇ ਰੈਲੇਟਿਵ ਆ ਰਹੇ ਸੀ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ, ਜਿਹੜੇ ਕਲੋਜ਼ ਰੈਲੇਟਿਵ ਸਾਡੇ ਭੈਣ ਭਰਾ ਸਕੇ ਭੈਣ ਭਰਾ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਤੁਸੀਂ ਇਹਦੇ ਵਿੱਚ ਦੋਸਤ ਤੁਸੀਂ ਲੋਕਾਂ ਨੂੰ ਨਹੀਂ ਦੇ ਸਕਦੇ, ਇਹ ਜੈਨੂਅਨ ਪਾਲਿਸੀ ਹੋਣੀ ਚਾਹੀਦੀ ਹੈ। ਬੌਂਡ ਭਰਾ ਲੈਣ ਜੇ ਉਸ ਤੋਂ ਬਾਅਦ ਜਿਹੜੀ ਜਿੱਥੋਂ ਜਦੋਂ ਦਿੰਦੇ ਐਂਟਰੀ ਦਿੰਦੇ ਆ, ਜੇ ਐਂਟਰੀ ਤੋਂ ਬਾਅਦ ਕੋਈ ਓਵਰਸਟੇ ਕਰਦਾ ਤਾਂ ਬੌਂਡ ਜਿਹੜਾ ਜ਼ਬਤ ਕੀਤਾ ਜਾ ਸਕਦਾ, ਬਲੈਕਲਿਸਟ ਕੀਤਾ ਜਾ ਸਕਦਾ। ਇਹ ਪਾਲਿਸੀ ਇਹਦੇ ਵਿੱਚ ਬਣਾਉਣੀ ਆ ਤੇ ਗੌਰਮੈਂਟ ਨੇ, ਅਸੀਂ ਤਾਂ ਸਿਰਫ ਇੱਥੇ ਤੁਹਾਡੇ ਰੇਡੀਓ ਤੋਂ ਆ ਕੇ ਆਪਾਂ ਅਪੀਲ ਕਰ ਸਕਦੇ, ਤੁਹਾਨੂੰ ਕਹਿ ਸਕਦੇ ਕਿ ਇਹਦੇ ਬਾਰੇ ਗੱਲ ਕਰੋ, ਪਰ ਬਣਾਉਣੀ ਆ ਤੇ ਗੌਰਮੈਂਟ ਨੇ। ਜਦੋਂ ਇਹ ਜਿਹੜਾ ਬੈਨੀਫਿਟ ਜਿਹੜਾ ਐਕਚੁਅਲ ਦੇ ਵਿੱਚ ਰਾਈਟ ਜਾਂ ਰੋਂਗ ਦੇ ਉੱਤੇ ਕੰਮ ਨਹੀਂ ਹੋ ਰਿਹਾ, ਇਹ ਕੰਮ ਹੋ ਰਿਹਾ ਇੱਕ ਵੋਟ ਦੇ ਉੱਤੇ। ਤੇ ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਨੇ ਜੇ ਕੰਜ਼ਰਵੇਟਿਵ ਹੋਣਗੇ ਤੇ ਉਹ ਜਿਹੜੀ ਪਾਲਿਸੀ ਬਣਾਉਣਗੇ ਉਹ ਵੀ ਇੱਥੋਂ ਦੇ ਲੋਕਲ ਸਿਟੀਜ਼ਨ ਨੂੰ ਵੇਖ ਕੇ ਪਾਲਿਸੀ ਬਣਾਉਣਗੇ ਕਿ ਜਦੋਂ ਜੈਨੂਅਨ ਆ ਉਹਨਾਂ ਨੂੰ ਵੀ ਰੋਕ ਦੇ, ਉਹਨਾਂ ਨੇ ਵੀ 3.5 ਲੱਖ ਜੈਨੂਅਨ ਐਪਲੀਕੇਸ਼ਨ ਜਿਹੜੀ ਸਕਿੱਲਡ ਵਰਕਰ ਦੇ ਜਿਹੜੇ ਪੁਆਇੰਟ ਸਿਸਟਮ ਦੇ ਉਹਨਾਂ ਨੂੰ ਵੀ ਉਹਨਾਂ ਨੇ ਬਰਬਾਦ ਕੀਤਾ।
ਹਾਂਜੀ ਗੁਰਦੀਪ ਜੀ, ਤੁਸੀਂ ਪਲੀਜ਼ ਲਾਈਨ ਹੋਲਡ ਕਰ ਲਓ, ਮੈਂ ਇੱਕ ਮਿੰਟ ਵਿੱਚ ਇੰਟਰਪਟ ਕਰ ਰਿਹਾ। ਉਹਦੇ ਦੋ ਤਿੰਨ ਕਾਰਨ ਨੇ ਮੇਰੇ ਇੰਟਰਪਸ਼ਨ ਕਰਨ ਦੇ ਤੁਹਾਨੂੰ। ਇੱਕ ਤੇ ਹੈਗਾ ਕਿ ਸਾਨੂੰ ਇੱਕ ਮਿੰਟ ਲਈ ਰੁਪਿੰਦਰ ਜੀ ਸਾਡੇ ਨਾਲ ਜੁੜੇ ਨੇ, ਮੈਂ ਜਿਹੜਾ ਆਰਮਰ ਇੰਸ਼ੋਰੈਂਸ ਦੀ ਗੱਲ ਕਰ ਲਵਾਂ, ਉਸ ਤੋਂ ਬਾਅਦ ਰੁਪਿੰਦਰ ਜੀ ਨੂੰ ਨਾਲ ਲਾਈਨ ਤੇ ਜੋੜੀ ਰੱਖਾਂਗੇ, ਰੁਪਿੰਦਰ ਜੀ ਵੀ ਨਾਲ ਰਹਿਣਗੇ। ਗੁਰਦੀਪ ਜੀ ਤੁਸੀਂ ਵੀ ਗੱਲ ਜਾਰੀ ਰੱਖਣਾ, ਅੱਗੇ ਜਗਤਾਰ ਨਿੱਜਰ ਸਾਹਿਬ ਨੇ, ਜਗਤਾਰ ਨਿੱਜਰ ਜੀ ਤੁਸੀਂ ਵੀ ਲਾਈਨ ਹੋਲਡ ਕਰ ਲਓ, ਬਾਕੀ ਕਾਲਰਸ ਨੂੰ ਵੀ ਰਿਕੁਐਸਟ ਹੈ ਕਿ ਪਲੀਜ਼ ਲਾਈਨਸ ਤੁਸੀਂ ਹੋਲਡ ਕਰ ਲੈਣਾ। ਮੈਂ ਤੁਹਾਡੇ ਨਾਲ ਦੋ ਤਿੰਨ ਚੀਜ਼ਾਂ ਇੰਪੋਰਟੈਂਟ ਸ਼ੇਅਰ ਕਰ ਦਵਾਂ। ਇੱਕ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ ਮੈਂ ਤੁਹਾਨੂੰ ਦੱਸਵਾਂ ਕਿ ਗੱਲਾਂ ਸਾਰੀਆਂ ਸਾਡੀਆਂ ਧਿਆਨ ਦੇ ਨਾਲ ਨੋਟ ਹੁੰਦੀਆਂ, ਰਿਕਾਰਡ ਹੁੰਦੀਆਂ, ਉਹਦੇ ਬਾਰੇ ਗੱਲ ਵੀ ਹੁੰਦੀ ਹੈ। ਤੁਸੀਂ ਹੁਣੇ ਕੋਈ ਵੀ ਜਿਹੜੀ ਗੱਲ ਕਰ ਰਹੇ ਹੋ, ਈਵਨ ਚਾਹੇ ਅਸੀਂ ਪੰਜਾਬੀ ਦੇ ਵਿੱਚ ਵੀ ਗੱਲ ਕਰ ਰਹੇ ਹਾਂ, ਸਾਨੂੰ ਫੌਰਨ ਈਮੇਲ ਆ ਜਾਂਦੀ ਹੈਗੀ ਹੈ ਕਿ ਜੀ ਆਹ ਸਾਡੇ ਬਾਰੇ ਅੱਜ ਇਸ ਰੇਡੀਓ ਦੇ ਉੱਤੇ ਗੱਲ ਹੋਈ ਆ, ਜਾਂ ਫੋਨ ਆ ਜਾਂਦਾ ਹੈਗਾ। ਸੋ ਸਾਰੀ ਗੱਲ ਸੁਣੀ ਜਾਂਦੀ ਹੈ। ਜਿਹੜਾ ਕੰਜ਼ਰਵੇਟਿਵ ਸਰਕਾਰ ਨੂੰ ਮੈਂ ਥੋੜ੍ਹਾ ਜਿਹਾ ਕ੍ਰੈਡਿਟ ਵੀ ਦੇ ਦਵਾਂ, ਕ੍ਰੈਡਿਟ ਉੱਥੇ ਜ਼ਰੂਰ ਦੇ ਦਈਏ ਜਿੱਥੇ ਡਿਊ ਹੈਗਾ, ਕੰਜ਼ਰਵੇਟਿਵ ਸਰਕਾਰ ਨੇ ਸੁਪਰ ਵੀਜ਼ਾ ਦੀ ਜਿਹੜੀ ਪਾਲਿਸੀ ਕੀਤੀ ਸੀਗੀ, ਕਿਉਂਕਿ ਪੇਰੈਂਟਸ ਦੀ ਬਹੁਤ ਦੇਰ ਦੀ ਸਮੱਸਿਆ ਸੀਗੀ, ਬੜੀ ਦੇਰ ਦੀ ਇਹ ਅਸੀਂ ਸਾਰੇ ਗੱਲ ਕਰ ਰਹੇ ਸੀਗੇ। ਮੈਨੂੰ ਯਾਦ ਹੈ ਕਿ ਅਸੀਂ ਜੂਡੀ ਸਗਰੋਹ ਜਦੋਂ ਸੀਗੇ ਆਪਣੇ ਇਮੀਗ੍ਰੇਸ਼ਨ ਮਿਨਿਸਟਰ, ਉਸ ਐਕਚੁਅਲੀ ਜੂਡੀ ਸਗਰੋਹ ਹੋਣ ਤੋਂ ਪਹਿਲਾਂ ਹੀ, ਸੌਰੀ, ਜੋ ਵਾਲਪੇ ਸਾਹਿਬ ਸੀਗੇ ਉਸ ਵੇਲੇ, ਫਿਰ ਜੂਡੀ ਸਗਰੋਹ ਹੋਣਾ ਨੂੰ ਵੀ ਗੱਲ ਕੀਤੀ ਸੀਗੀ, ਜੋ ਵਾਲਪੇ ਸਾਹਿਬ ਸੀਗੇ ਇਮੀਗ੍ਰੇਸ਼ਨ ਮਿਨਿਸਟਰ, ਉਸ ਵੇਲੇ ਦੀ ਸਾਡੀ ਇਹ ਮੰਗ ਸੀਗੀ ਕਿ ਨੋ ਕੰਡੀਸ਼ਨ, ਪੇਰੈਂਟਸ ਦੇ ਤਾਂ ਕੰਡੀਸ਼ਨ ਹੀ ਕੋਈ ਨਹੀਂ ਹੋਣੀ ਚਾਹੀਦੀ ਕਿ ਜਿਹੜਾ ਜਿਹੜੇ ਬੰਦਿਆਂ ਨੇ, ਕਿਉਂਕਿ ਮੈਨੂੰ ਯਾਦ ਆ ਕਿ ਅਸੀਂ 15-20 ਸਾਲ ਪਹਿਲਾਂ ਜਦ ਮੈਂ ਇੱਥੇ ਆਏ ਸੀ, ਮੈਨੂੰ ਇਸ ਗੱਲ 'ਤੇ ਬੜਾ ਹੈਰਾਨੀ ਹੁੰਦੀ ਸੀਗੀ ਕਿ ਜਿਹੜੇ ਪੇਰੈਂਟਸ ਨੇ, ਹੁਣ ਉਸ ਟਾਈਮ 'ਤੇ ਸਾਡੇ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਪੁਆਇੰਟ ਬੇਸਿਸ 'ਤੇ ਆਉਂਦੇ ਸੀਗੇ, ਜਿਹੜੇ ਮਾਂ ਪਿਓ ਨੇ ਤੁਹਾਨੂੰ ਪੜ੍ਹਾਇਆ ਲਿਖਾਇਆ, ਬੜੇ ਕਰਕੇ ਡਾਕਟਰ ਬਣਾਇਆ, ਇੰਜੀਨੀਅਰ ਬਣਾਇਆ, ਲਾਇਰ ਬਣਾਇਆ, ਪੜ੍ਹਾ ਲਿਖਾ ਕੇ ਉਹ ਬੱਚਾ ਦੇ ਪੁਆਇੰਟ ਬੇਸ 'ਤੇ ਇੱਥੇ ਆ ਗਿਆ, ਬੱਚੇ ਦੀ ਵਾਈਫ ਵੀ ਆ ਗਈ, ਬੱਚੇ ਵੀ ਆ ਗਏ ਉਹਦੇ, ਲੇਕਿਨ ਜਿਹੜਾ ਪੇਰੈਂਟਸ ਨੇ ਵਿਚਾਰੇ ਨੇ ਪੜ੍ਹਾਇਆ ਲਿਖਾਇਆ, ਪੇਰੈਂਟਸ ਨੂੰ ਉੱਥੇ ਰੱਖ ਦਿੰਦੇ ਸੀਗੇ ਕਿ ਜੀ ਤੁਸੀਂ ਉੱਥੇ ਰਹੋ, ਫਿਰ ਇੱਥੇ ਆ ਕੇ ਇੰਨੇ ਸਾਲ ਬਾਅਦ ਅਪਲਾਈ ਕਰੋ, ਫਿਰ ਐਪਲੀਕੇਸ਼ਨ ਜਾ ਰਹੀ ਹੈ, ਉਹ ਲੰਬਾ ਚੌੜਾ ਸਿਲਸਿਲਾ। ਅੱਛਾ, ਬੜੇ ਪੇਰੈਂਟਸ ਜਿਹੜੇ ਸੀਗੇ ਉਹ ਇੱਥੇ ਆ ਕੇ ਰਹਿਣਾ ਵੀ ਨਹੀਂ ਚਾਹੁੰਦੇ ਸੀਗੇ, ਕਈ ਪੇਰੈਂਟਸ ਕਹਿੰਦੇ ਚਲੋ ਯਾਰ ਕਦੋਂ ਬੱਚਿਆਂ ਨੂੰ ਮਿਲ ਜਾਈਏ, ਵਾਪਸ ਚਲੇ ਜਾਈਏ। ਸੋ ਇਹ ਜਿਹੜੀ ਪਾਲਿਸੀ ਆ, ਇਹ ਕੰਜ਼ਰਵੇਟਿਵ ਸਰਕਾਰ ਨੇ ਉਸ ਵੇਲੇ ਸੁਪਰ ਵੀਜ਼ਾ ਪਾਲਿਸੀ ਇਹ ਲੈ ਕੇ ਆਏ ਸੀ, ਬੜੀ ਵਧੀਆ ਪਾਲਿਸੀ, ਹੁਣ ਲਿਬਰਲ ਪਾਰਟੀ ਨੇ ਵੀ ਉਹਨੂੰ ਜਾਰੀ ਰੱਖਿਆ ਕਿਉਂਕਿ ਸੁਪਰ ਵੀਜ਼ਾ ਪਾਲਿਸੀ ਚੰਗੀ ਹੈ। ਪਰ ਮੈਂ ਸਮਝਦਾ ਕਿ ਅੱਜ ਪੇਰੈਂਟਸ ਲਈ ਤਾਂ ਕੋਈ ਕੰਡੀਸ਼ਨ ਹੋਣੀ ਨਹੀਂ ਚਾਹੀਦੀ, ਔਰ ਜਿਹੜੇ ਭੈਣ ਭਰਾ ਨੇ, ਰੀਅਲ ਤੁਹਾਡਾ ਕੋਈ ਬ੍ਰਦਰ ਸਿਸਟਰ ਹੈਗਾ, ਜੇ ਕੋਈ ਰੀਅਲ ਬ੍ਰਦਰ ਸਿਸਟਰ ਉੱਥੇ ਰਹਿ ਗਿਆ, ਨੋ ਕੰਡੀਸ਼ਨ, ਉਹਦੇ ਲਈ ਵੀ ਇੱਕ ਕੰਡੀਸ਼ਨ ਤੁਸੀਂ ਲਗਾਓ ਕਿ ਤੁਸੀਂ ਮੈਡੀਕਲ ਦਾ ਖਰਚਾ ਤੁਸੀਂ ਆਪਣੀ ਤਾਕਤ ਨੂੰ ਅਸੀਂ ਪਹਿਚਾਣੀਏ। ਅੱਜ ਮੈਂ ਪਹਿਲਾਂ ਹੀ ਦੱਸ ਦਵਾਂ ਕਿ ਜਿਹੜਾ ਐਲਬਰਟਾ ਉਹ ਗੁਜਰਾਤ ਆ, ਸਮਝ ਲਓ ਐਲਬਰਟਾ ਨੂੰ ਮੈਂ ਗੁਜਰਾਤ ਨਾਲ ਇਸ ਲਈ ਕੰਪੇਅਰ ਕਰਦਾ ਜਿੱਦਾਂ ਗੁਜਰਾਤ ਦੇ ਵਿੱਚ ਬੀਜੇਪੀ ਨੇ 26 ਦੇ ਵਿੱਚੋਂ 22-24 ਸੀਟਾਂ ਜਿੱਤਲੀਆਂ ਸੀਗੀਆਂ। ਇਹ ਨਹੀਂ ਕਿ ਕਾਂਗਰਸ ਉੱਤੇ 10 ਸੀਟਾਂ ਜਿੱਤ ਜਾਂਦੀ। ਉਸੇ ਤਰ੍ਹਾਂ ਮੈਂ ਇਹ ਕਹਿ ਸਕਦਾ ਹੈਗਾ ਕਿ ਐਲਬਰਟਾ ਦੇ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ। ਲਿਬਰਲ ਪਾਰਟੀ ਦੀ ਤੁਸੀਂ ਦੇਖੀਏ ਸੂਰਤ ਹਾਲ ਕੀ, ਐਲਬਰਟਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਮੈਕਸਿਮਮ ਸੀਟਾਂ ਜਿੱਤਣੀਆਂ। ਐਟਲਾਂਟਿਕ ਕੈਨੇਡਾ ਜ਼ਿਆਦਾ ਸੀਟਾਂ ਨਹੀਂ ਹੈ। ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਕਿਤੇ 25 ਸੀਟਾਂ ਵੀ ਨਹੀਂ ਜਿੱਤਣੀਆਂ। ਮੈਂ ਤੁਹਾਨੂੰ ਹੁਣੇ ਕਹਿ ਦਿੰਦਾ ਕਿ ਜਿੰਨਾ ਮਰਜ਼ੀ ਕੰਜ਼ਰਵੇਟਿਵ ਪਾਰਟੀ ਜ਼ੋਰ ਲਾ ਲਵੇ, ਕੰਜ਼ਰਵੇਟਿਵ ਪਾਰਟੀ ਨੇ ਕਿਊਬੈਕ 'ਚ 25 ਸੀਟਾਂ ਵੀ ਨਹੀਂ ਜਿੱਤਣੀਆਂ। ਬਹੁਤਾ ਕੋਈ ਫੇਰਬਦਲ ਕਿਊਬੈਕ ਦੇ ਵਿੱਚ ਵੀ ਨਹੀਂ ਹੋਣਾ। ਅਸਲ ਬੈਟਲ ਗਰਾਊਂਡ ਓਨਟੈਰੀਓ ਹੈ ਔਰ ਓਨਟੈਰੀਓ ਦੇ ਵਿੱਚ ਵੀ ਇੱਥੇ GTA ਹੈ। ਸਰ ਤੁਹਾਡੇ ਸਾਰਿਆਂ ਕੋਲ ਬੜੀ ਤਾਕਤ ਹੈ ਜਿਹੜੀ ਆਪਾਂ ਗੱਲ ਕੋਈ ਵੀ ਕਰਦੇ ਹਾਂ, ਜੇ ਉਹ 'ਚ ਕੋਈ ਵਧੀਆ ਚੀਜ਼ ਆਪਾਂ ਕੱਢਾਂਗੇ, ਕੁਝ ਸਹੀ ਕੋਈ ਕਮਿਊਨਿਟੀ ਲਈ ਫਾਇਦੇ ਦੀ ਗੱਲ ਕਰਾਂਗੇ ਤਾਂ ਬਿਲਕੁਲ ਹਰ ਮਿਨਿਸਟਰ ਸਾਡਾ ਜਿਹੜਾ ਫੈਡਰਲ ਮਿਨਿਸਟਰ ਹੈ ਉਹ ਸੁਣਨ ਲਈ ਤਿਆਰ ਹੈ, MP ਸਾਡੀ ਗੱਲ ਸੁਣਨ ਲਈ ਤਿਆਰ ਨੇ। ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਗੁਰਦੀਪ ਜੀ ਤੁਹਾਡੀ ਗੱਲ ਵੀ ਮੁਕੰਮਲ ਹੋਏਗੀ, ਜਗਤਾਰ ਨਿੱਜਰ ਜੀ, ਕਿਰਪਾਲ ਜੀ, ਸਾਰਿਆਂ ਦੀ ਗੱਲ ਵਾਰੀ ਵਾਰੀ ਮੈਂ ਜ਼ਰੂਰ ਮੁਕੰਮਲ ਕਰਾਂਗਾ। ਕੋਈ ਵੀ ਤੁਸੀਂ ਗੱਲ ਕਰਨੀ ਹੈ 647-282-82 6472728182। ਵਰਲਡ ਕੱਪ ਦੇ ਦਰਮਿਆਨ ਮੈਂ ਵੈਸੇ 2 ਘੰਟੇ ਕਰਦਾ ਪ੍ਰੋਗਰਾਮ, ਪਰ ਵਰਲਡ ਕੱਪ ਦੇ ਦਰਮਿਆਨ ਮੈਂ 14 ਜੁਲਾਈ ਤੱਕ 3 ਘੰਟੇ ਲਗਾਤਾਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਸੋ ਤੁਸੀਂ ਕੋਈ ਵੀ ਗੱਲ ਕਰਨੀ ਹੈ ਮੇਰੇ ਨਾਲ 10 ਵਜੇ ਤੋਂ ਲੈ ਕੇ 1 ਵਜੇ ਦੇ ਵਿੱਚ ਤੁਸੀਂ ਕਰ ਸਕਦੇ ਹੈਗੇ ਹੋ 647-282-82 6472728182। 285 ਰਨ 7 ਵਿਕਟਾਂ ਦੇ ਨੁਕਸਾਨ ਦੇ ਉੱਤੇ ਆਸਟ੍ਰੇਲੀਆ ਨੇ ਬਣਾਏ ਨੇ ਔਰ 286 ਦਾ ਟਾਰਗੇਟ ਹੈ, 286 ਦਾ ਟਾਰਗੇਟ ਹੈ, 129 ਫੋਰ ਦਾ ਲਾਸ ਆਫ 5 ਵਿਕਟਸ। ਇੰਗਲੈਂਡ ਦਾ ਇਸ ਵੇਲੇ ਸਕੋਰ ਹੈ 129 ਫੋਰ ਦਾ ਲਾਸ ਆਫ 5 ਵਿਕਟਸ ਇਨ 30 ਓਵਰਸ, 30 ਓਵਰਾਂ ਦੇ ਵਿੱਚ ਸਕੋਰ ਹੈ। ਤੁਸੀਂ ਆਰਮਰ ਇੰਸ਼ੋਰੈਂਸ ਦੀ ਜਾਣਕਾਰੀ ਦੇ ਦਿਓ, ਲਾਈਨ ਤੁਸੀਂ ਹੋਲਡ ਕਰਨਾ, ਫਿਰ ਗੱਲਬਾਤ ਜਾਰੀ ਰਹੇਗੀ। ਹਾਂਜੀ ਰੁਪਿੰਦਰ ਜੀ, ਆਰਮਰ ਇੰਸ਼ੋਰੈਂਸ ਦੀ ਕੁਇਕਲੀ ਜਾਣਕਾਰੀ ਦੇ ਰਹੇ ਹੋ ਜੀ।
ਹਾਂਜੀ ਯੁਧਵੀਰ, ਜਿਹੜੇ ਆਪਾਂ ਟੋਪਿਕ ਤੇ ਗੱਲ ਕਰ ਰਹੇ ਹਾਂ, ਮੈਂ ਦੱਸਣਾ ਚਾਹੁੰਦਾ ਕਿ ਇਹਨੂੰ ਸਾਰੇ ਸਰੋਤਿਆਂ ਲਈ ਕਿ ਈਵਨ ਤੁਸੀਂ ਜੇ ਕਿਸੇ ਨੇ ਤੁਹਾਡੇ ਕੋਲ ਇੱਕ ਮਹੀਨਾ ਆ ਕੇ ਰਹਿਣਾ ਤੇ ਤੁਸੀਂ ਉਹਦੀ $1,00,000 ਦੀ ਅਗਰ ਕਵਰੇਜ ਵੀ ਲੈਂਦੇ ਹੋ ਉਸ ਡਿਊਰੇਸ਼ਨ ਵਾਸਤੇ ਤੇ ਇਟ ਡਜ਼ਨਟ ਈਵਨ ਕੋਸਟ $150-$200। ਓਕੇ, ਸੋ ਇਹ ਤੁਸੀਂ ਬੜੇ ਆਰਾਮ ਨਾਲ ਇਹ ਕਵਰੇਜ ਲੈ ਸਕਦੇ ਹੋ ਤਾਂ ਕਿ ਕੋਈ ਵੀ ਤੁਹਾਡਾ ਵਿਜ਼ਿਟਰ ਜਿਹੜਾ ਆਉਂਦਾ ਹੈ ਉਹ ਤੁਹਾਡੇ ਤੇ ਪਹਿਲੀ ਗੱਲ ਤੁਹਾਡੇ ਤੇ ਬੋਝ ਨਾ ਬਣੇ ਔਰ ਇਹ ਕੋਈ ਜ਼ਿਆਦਾ ਖਰਚਾ ਵੀ ਨਹੀਂ। ਪਰ ਅਸੀਂ ਕੀ ਯਾਰ ਇਹ ਚੀਜ਼ ਜਿਹੜੀ ਆ ਜਾਂ ਸਾਨੂੰ ਜਾਣਕਾਰੀ ਨਹੀਂ ਹੁੰਦੀ ਜਾਂ ਅਸੀਂ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ, ਦੈਨ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਆਉਂਦੀਆਂ ਕਿ ਉਹਨਾਂ ਦੀ ਪਾਕਟ 'ਚ ਉਹਨਾਂ ਦਾ ਜਿਹੜਾ ਖਰਚਾ ਲੱਗਦਾ ਜੇ ਹੋਸਪਿਟਲ 'ਚ ਕਿਸੇ ਨੂੰ 2-4 ਦਿਨ ਲਈ ਐਡਮਿਸ਼ਨ ਹੋ ਗਿਆ। ਸੋ ਮੇਰੀ ਰਿਕੁਐਸਟ ਸਾਰੇ ਯੂਨੋ ਜਿੰਨੇ ਵੀ ਸਾਡੇ ਸਰੋਤੇ ਜਿਹਨਾਂ ਦੇ ਵਿਜ਼ਿਟਰ ਆਉਂਦੇ ਆ ਉਹ ਇਨਸ਼ੋਰ ਕਰਨ ਕਿ ਉਹ ਆਪਣੇ ਉੱਤੇ ਬਰਡਨ ਨਾ ਬਣਾਉਣ, ਉਹਨਾਂ ਨੂੰ ਉਹਦੇ ਨਾਲ ਬੈਟਰ ਆ ਕਿ $150-$200 ਖਰਚ ਕੇ ਉਹਨਾਂ ਦਾ ਜਿਹੜਾ ਘੱਟੋ ਘੱਟ $1,00,000 ਦੀ ਕਵਰੇਜ ਲੈ ਲੈਣ, ਜਿਹਦੇ 'ਚ ਯੂਨੋ $1,00,000 ਜਿਹੜਾ ਉਹ ਕਾਫੀ ਹੈਗਾ ਫੋਰ ਕਿ ਕਿਸੇ ਨੂੰ ਵੀ ਅਗਰ ਅਭਿਨਵੀ ਹੁੰਦੀ ਆ ਤੇ ਉਹਨੂੰ ਕਵਰ ਕਰ ਲਓ। ਸੋ ਦੈਟ ਇਜ਼ 1 ਸੁਜੈਸ਼ਨ। ਦੂਸਰਾ ਇਹ ਹੈ ਕਿ ਅਸੀਂ ਹਮੇਸ਼ਾ ਦੱਸਦੇ ਹਾਂ ਅਸੀਂ ਜਿਹੜੇ ਲਾਈਫ ਏਜੰਟਸ ਨੇ ਅਸੀਂ ਉਹਨਾਂ ਨੂੰ ਹਾਇਰ ਕਰਦੇ ਹਾਂ, ਵੀ ਹੈਵ ਸਪੈਸ਼ਲ ਪੈਕੇਜਸ ਫੋਰ ਦੈਮ। ਸਾਡੇ ਆਫਿਸ ਨੇ ਹੈਡ ਆਫਿਸ ਮਿਸੀਸਾਗਾ ਨੇ ਓਨਟਾਰੀਓ ਦੇ ਵਿੱਚ, ਕਿੰਗਸਟਨ, ਓਕਵਿਲ, ਬ੍ਰੈਂਪਟਨ ਦੇ ਵਿੱਚ 2 ਸਾਡੇ ਆਫਿਸ ਨੇ। ਸੋ 5-6 ਆਫਿਸ ਅਸੀਂ ਇਸੇ ਕਰਕੇ ਰੱਖੇ ਆ ਤਾਂ ਕਿ ਅਸੀਂ ਆਪਣੇ ਕਲਾਇੰਟਸ ਨੂੰ ਬੈਟਰ ਸਰਵਿਸ ਦੇ ਸਕੀਏ।
ਫੋਨ ਨੰਬਰ
ਆਰਮ ਇੰਸ਼ੋਰੈਂਸ, ਹਾਂਜੀ ਸਾਡਾ ਜਿਹੜਾ ਫੋਨ ਨੰਬਰ ਹੈਗਾ ਉਹ ਹੈਗਾ ਜੀ
905-452-5127। ਗੱਲਬਾਤ ਸਾਡੀ ਬਾਕੀ ਲਿਸਨਰਸ ਨਾਲ ਇਸੇ ਤਰ੍ਹਾਂ ਜਾਰੀ ਹੈ। ਹੈਵ ਅ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
The biggest cricket event has begun. Yes, ICC Cricket World Cup 2019 aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia questions, surprise interview and exciting prizes. Dekhiye Match Point rozana raat 9 baje Dr. Adnan ke saath sirf E Awaaz TV par Facebook E
ਕੈਨੇਡਾ ਡੇ ਕਾਰਨੀਵਾਲ ਖੁਸ਼ੀਆਂ ਤੇ ਚਾਵਾਂ ਦੀ ਪਾਵੇਗਾ ਧਮਾਲ, ਜਿੱਥੇ ਹੋਣਗੇ ਮਨਕੀਰਤ ਔਲਕ, ਸ਼ੈਰੀ ਮਾਨ, ਗੁਰਨਾਮ ਭੁੱਲਰ, ਰਾਜਵੀਰ ਜਵੰਦਾ, ਆਰ ਨਿਤ, ਤਨਿਸ਼ਕ ਕੌਰ, ਹਿਮਾਂਸ਼ੀ ਖੁਰਾਨਾ, ਰਵਨੀਤ, ਗਗਨ ਕੋਕਰੀ, ਸਿੰਘਾ, ਕਾਮੇਡੀ ਕਿੰਗ, ਕਪਿਲ ਸ਼ਰਮਾ।
ਪਹੁੰਚੋ ਬ੍ਰੈਂਪਟਨ ਫੇਅਰ ਗਰਾਊਂਡ, ਹਾਈਵੇ 410, ਮੇਫੀਲਡ ਰੋਡ,
ਗਿਨੀਜ਼ ਵਰਲਡ ਰਿਕਾਰਡਸ, ਲਾਰਜੈਸਟ ਹਿਊਮਨ ਮੈਪਲ ਲੀਫ ਅਟੈਂਪਟ। ਵਧੇਰੇ ਜਾਣਕਾਰੀ ਲਈ ਕਾਲ ਕਰੋ ਦਵਿੰਦਰ ਟਾਲੀਵਾਲ, ਜਗਰਾਜ ਸਿੱਧੂ,
416-302-3600, 416-302-3600, 00
एंट्री फ्री, मेला फ्री।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month। विजिट hp.ca या अपने नजदीकी HP रिटेलर।
सेल सेल सेल, विनायक फर्नीचर मिसिसागा लोकेशन, कहां? 2915 अर्जेंटिया रोड इन मिसिसागा, वेस्टर्न चर्च अर्जेंटिया मेजर इंटरसेक्शन। अपनी कम्युनिटी का 15 साल पुराना स्टोर जहां पर बेडरूम सेट मिलता है $499, कॉफी टेबल $199, मैट्रेस $99 ओनली। फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा। फोन नंबर 9058582667।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स